ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ। ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਦੀ ਸੁਬਾਹ ਸ਼ੁਰੂ ਹੋ ਚੁੱਕੀ ਹੈ, ਵੀਕਐਂਡ ਵੀ ਸ਼ੁਰੂ ਹੋ ਚੁੱਕਾ, ਦਿਨ ਸ਼ਨਿਚਰਵਾਰ ਚੜ ਚੁੱਕਾ। ਆਸਟ੍ਰੇਲੀਆ ਦੇ ਵਿੱਚ 8 ਫਰਵਰੀ 2020 ਆਪਣੇ ਹੋਸਟ ਅਮਨਦੀਪ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ ਚੋ? ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਤੇ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਵਾਗਤ ਬਹੁਤ ਬਹੁਤ ਸਾਰੇ ਸਰੋਤਿਆਂ ਦਾ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ। ਜੀ ਆਇਆਂ ਨੂੰ, ਸੁਖਵਿੰਦਰ ਸੌਂਤ ਭਾਜੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਸਾਰੇ ਹੀ ਸਰੋਤਿਆਂ ਨੂੰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਤੇ ਸਮਾਂ 8:02 ਹੋ ਚੁੱਕਾ ਹੈ ਸਿਡਨੀ ਦੇ ਵਿੱਚ, ਤੇ ਨਵੇਂ ਸਮੇਂ ਦੇ ਮੁਤਾਬਕ ਦਿਲ ਵਾਲੀ ਗੱਲ ਪ੍ਰੋਗਰਾਮ ਵੀ ਸ਼ੁਰੂ ਹੋ ਚੁੱਕਾ। ਬ੍ਰਿਸਬਨ ਦੇ ਵਿੱਚ 7:02 ਹੋਏ ਨੇ, ਐਡਲੈਂਡ ਦੇ ਵਿੱਚ 7:32, ਪਰਥ ਦੇ ਵਿੱਚ 5:02 ਸਵੇਰ ਦੇ ਹੋਏ ਨੇ, ਤੇ ਭਾਰਤ ਦੇ ਵਿੱਚ ਵੱਡਾ ਤੜਕਾ 2:32 ਹੋ ਚੁੱਕੇ ਨੇ। ਲੰਡਨ ਦੇ ਵਿੱਚ ਹਜੇ ਸ਼ੁੱਕਰਵਾਰ ਦੀ ਰਾਤ ਹੈ, 9:02 ਹੋਏ ਨੇ। ਨਿਊਯਾਰਕ ਦੇ ਵਿੱਚ ਦੁਪਹਿਰਾਂ ਢਲ ਰਹੀਆਂ ਨੇ, ਸ਼ਾਮਾਂ ਪੈ ਰਹੀਆਂ ਨੇ, ਔਰ ਟੋਰਾਂਟੋ ਦੇ ਵਿੱਚ ਵੀ 4:03 ਹੋ ਗਏ ਨੇ। ਵੈਨਕੂਵਰ ਤੇ ਐਲਏ ਦੇ ਵਿੱਚ ਦੁਪਹਿਰ 1:03 ਹੋਏ ਨੇ। ਸੋ ਇਹ ਸੀ ਸਮਾਂ ਸਾਰਨੀ ਵੱਖਰੇ ਵੱਖਰੇ ਸ਼ਹਿਰਾਂ ਦੀ, ਵੱਖਰੇ ਵੱਖਰੇ ਇਲਾਕਿਆਂ ਦੀ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਜੀ ਸਿਡਨੀ ਤੋਂ ਆ ਰਹੇ ਨੇ, ਬੜੀ ਜਲਦ ਹੀ ਤਿਆਰੀ ਕਰ ਰਹੇ ਨੇ ਪੂਰੀ। ਤੇ ਅੱਜ ਅਸੀਂ ਬਹੁਤ ਸਾਰਾ ਮੈਟਰ ਲੈ ਕੇ ਆਵਾਂਗੇ, ਗੱਲਾਂ ਬਾਤਾਂ ਕਰਾਂਗੇ, ਦਿਲ ਵਾਲੀਆਂ ਗੱਲਾਂ ਕਰਾਂਗੇ, ਤੇ ਇੱਕ ਦੋ ਮੁੱਦੇ ਆ ਜਿਹੜੇ ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ, ਅਗਰ ਦਿਲ ਨੇ ਇਜਾਜ਼ਤ ਦਿੱਤੀ। ਸੋ ਪਤਾ ਨਹੀਂ ਕਿੱਧਰ ਨੂੰ ਚੱਲ ਪੈਂਦਾ ਪ੍ਰੋਗਰਾਮ, ਕਿਉਂਕਿ ਇਹ ਫ੍ਰੀ ਫਲੋਇੰਗ ਪ੍ਰੋਗਰਾਮ ਹੈ ਤੇ ਤੁਹਾਡਾ ਸਾਥ ਹਮੇਸ਼ਾ ਹੀ ਸਾਡੇ ਨਾਲ ਬਣਿਆ ਰਹਿੰਦਾ ਹੈ। ਟੈਲੀਗ੍ਰਾਮ ਦੇ ਰਾਹੀਂ ਤੁਸੀਂ ਤਸਵੀਰਾਂ ਭੇਜ ਦਿਓ, ਮੈਸੇਜ ਭੇਜ ਦਿਓ, ਤੇ ਈਮੇਲ request@harmanradio.com ਰਾਹੀਂ ਵੀ ਸੰਪਰਕ ਕਰ ਦਿਓ। ਸੋ ਕੋਈ ਵੀ ਤੁਹਾਡੇ ਦਿਲ ਵਿੱਚ ਗੱਲ ਹੈ ਸਾਡੇ ਨਾਲ ਸ਼ੇਅਰ ਕਰੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ ਵੀ ਹੋਵੇਗੀ, ਵਿਚਾਰਾਂ ਕੀ, ਸੰਗੀਤ ਵੀ, 2-3 ਗੀਤ ਵਧੀਆ ਤੁਹਾਨੂੰ ਸੁਣਾਵਾਂਗੇ, ਕਿਉਂਕਿ 10 ਵਜੇ ਤੱਕ ਪ੍ਰੋਗਰਾਮ ਚੱਲਣਾ ਹੈ। ਔਰ ਇਸ ਦੇ ਦੌਰਾਨ ਹੋਰ ਚਲੰਤ ਮਾਮਲਿਆਂ ਤੇ ਵੀ ਗੱਲਬਾਤ ਕੀਤੀ ਜਾਵੇਗੀ। ਕਿਵੇਂ ਚੜੀ ਹੈ ਜੀ ਤੁਹਾਡੇ ਸਵੇਰ, ਠੀਕ ਠਾਕ ਹੈ? ਪਿਛਲੇ ਹਫ਼ਤੇ ਮੀਂਹ ਕਾਫੀ ਪੈ ਗਏ ਨੇ ਆਸਟ੍ਰੇਲੀਆ ਦੇ ਵਿੱਚ, ਜਿਹੜੀ ਕਿ ਇੱਕ ਚੰਗੀ ਖ਼ਬਰ ਹੈ। ਪਰ ਕਈ ਥਾਂ, ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਕਿ ਸੁੱਕਾ ਹੋਣ ਕਰਕੇ ਫਲੈਸ਼ ਫਲੱਡਿੰਗ ਹੋਏਗੀ, ਬਰਸਾਤਾਂ ਸ਼ੁਰੂ ਹੋ ਚੁੱਕੀਆਂ ਨੇ ਆਸਟ੍ਰੇਲੀਆ ਦੇ ਵਿੱਚ, ਇੱਕ ਹਫ਼ਤਾ ਲੇਟ ਨੇ, ਪਰ ਫਿਰ ਵੀ ਇਹ ਆਉਣੀਆਂ ਹੀ ਹੈ। ਪਰ ਜਿਸ ਹਿਸਾਬ ਨਾਲ ਸੋਕਾ ਪਿਆ ਪਿਛਲੇ ਕਈ ਸਾਲਾਂ ਤੋਂ, ਫਿਰ ਅੱਗਾਂ ਲੱਗੀਆਂ, ਤੇ ਇਹ ਮੀਂਹ ਦਾ ਬੜਾ ਭਾਰੀ ਸਵਾਗਤ ਕੀਤਾ ਗਿਆ ਆਸਟ੍ਰੇਲੀਆ ਦੇ ਵਿੱਚ। ਖੈਰ, ਵਿਚਾਰ ਵੀ ਅੱਜ ਤੁਹਾਡੇ ਨਾਲ ਸਾਂਝਾ ਕਰਨਾ। ਇਹ ਵਿਚਾਰ ਮੇਰੇ ਫੇਸਬੁੱਕ ਮਿੱਤਰ ਹਰਮੀਤ ਸਿੰਘ ਫਤਿਹ ਦੀ ਕੰਧ ਤੋਂ ਮੈਨੂੰ ਮਿਲਿਆ, ਬੜਾ ਚੰਗਾ ਲੱਗਿਆ ਮੈਨੂੰ, ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਨਾ, ਇਸ ਤੇ ਫਿਰ ਚਿੰਤਨ ਵੀ ਕਰਾਂਗੇ। ਤੇ ਉਹਨਾਂ ਨੇ ਤਰਕ ਤੇ ਦੈਵੀ ਸ਼ਕਤੀਆਂ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤੁਲਨਾਤਮਕ ਅਧਿਐਨ ਕੰਪੈਰੇਟਿਵ ਸਟੱਡੀ ਕੀਤੀ ਹੈ ਬਹੁਤ ਸਾਰੇ ਪ੍ਰੋਫੈਸਰ ਨੇ ਗਿਆਨੀਆਂ ਨੇ ਬੁੱਧੀਜੀਵੀਆਂ ਨੇ ਤੇ ਉਹਦੇ ਆਧਾਰ ਦੇ ਉੱਤੇ ਇਹ ਇੱਕ ਸਾਰ ਲਿਖਿਆ ਸਮਰੀ ਲਿਖੀ ਹੈ ਉਹ ਕਹਿੰਦੇ ਨੇ ਕਿ ਯੂਸੀ ਬਰਕਲੀ ਤੇ ਹਾਰਵਰਡ ਦੁਨੀਆਂ ਦੀ ਤੇ ਅਮਰੀਕਾ ਦੀਆਂ ਸਿਖਰ ਦੀਆਂ ਵਿਦਿਅਕ ਸੰਸਥਾਵਾਂ ਹਨ ਹਰਬਰਟ ਡ੍ਰੇਫਸ ਨੇ 40 ਸਾਲ ਫਿਲਾਸਫੀ ਪੜ੍ਹਾਈ ਬਰਕਲੀ ਚ ਤੇ ਸੀਨ ਡੋਰੈਂਸ ਕੈਲੀ ਨੇ ਹਾਰਵਰਡ ਦੇ ਵਿਚ ਉਹ ਫਿਲਾਸਫੀ ਪੜ੍ਹਾਉਂਦੇ ਨੇ ਹੁਣ ਇਹ ਦੋ ਲਿਖਾਰੀਆਂ ਦਾ ਫਿਲਾਸਫਰਾਂ ਦਾ ਉਹਨਾਂ ਦਾ ਨਾਮ ਲਿਆ ਜਿਹੜੇ ਕਿ ਪੜ੍ਹਾਉਂਦੇ ਨੇ ਪੱਛਮ ਤੇ ਅਮਰੀਕਾ ਦੇ ਇਹ ਦੋਵੇਂ ਵਿਦਵਾਨ ਆਪਣੇ ਸਮਾਜ ਤੇ ਮਨੁੱਖ ਦੀ ਮੌਜੂਦਾ ਹਾਲਤ ਨੂੰ ਗਹਿਰੇ ਚ ਸਮਝਣਾ ਚਾਹੁੰਦੇ ਸਨ ਅੱਜ ਪੱਛਮੀ ਬੰਦਾ ਸਭ ਕੁਝ ਹੁੰਦੇ ਹੋਏ ਵੀ ਇਉਂ ਇਕੱਲਾ ਟੁੱਟਿਆ ਅਤੇ ਅਸਹਿਜ ਮਹਿਸੂਸ ਕਰ ਰਿਹਾ ਹੈ ਉਨ੍ਹਾਂ ਨੇ ਯੂਨਾਨੀ ਸਭਿਅਤਾ ਤੋਂ ਲੈ ਕੇ ਅੱਜ ਤੱਕ ਦੇ ਫਲਸਫੇ ਨੂੰ ਪੜਿਆ ਤੇ ਵੱਖ ਵੱਖ ਸਮੇਂ ਅੰਦਰ ਪੱਛਮ ਚ ਲਿਖੇ ਗਏ ਗ੍ਰੰਥਾਂ ਦੀ ਖੋਜ ਕੀਤੀ ਤੇ ਇਹ ਸਭ ਰਿਸਰਚ ਤੇ ਸਮਝ ਬਾਅਦ ਉਨ੍ਹਾਂ ਨੇ ਕਿਤਾਬ ਲਿਖੀ ਆਲ ਥਿੰਗਸ ਸ਼ਾਈਨਿੰਗ ਇੱਕ ਵਾਰੀ ਫਿਰ ਮੈਂ ਕਿਤਾਬ ਦਾ ਨਾਮ ਤੁਹਾਨੂੰ ਦੱਸਦਾ ਆਲ ਥਿੰਗਸ ਸ਼ਾਈਨਿੰਗ ਤੇ ਗੱਲ ਉਨ੍ਹਾਂ ਨੇ ਕੀ ਕੱਢ ਕੇ ਲਿਆਂਦੀ ਉਨ੍ਹਾਂ ਨੇ ਇਹ ਗੱਲ ਰੱਖੀ ਹੈ ਕਿ ਪੱਛਮੀ ਬੰਦੇ ਨੂੰ ਸੁੱਕਾ ਤਰਕ ਤੇ ਨਿੱਜਵਾਦ ਲੈ ਕੇ ਬਹਿ ਗਿਆ ਉਹ ਲਿਖਦੇ ਹਨ ਕਿ ਸਾਡੇ ਸਮਾਜ ਚ ਖਤਮ ਹੋ ਗਿਆ ਦੈਵੀਪਨ ਸਭ ਤੋਂ ਵੱਡੀ ਤ੍ਰਾਸਦੀ ਹੈ ਸੁੱਕੇ ਤਰਕ ਨੇ ਆਪਣੀ ਅਕਲ ਨੂੰ ਹੀ ਸਭ ਕੁਝ ਮੰਨ ਲੈਣ ਕਰਕੇ ਪੱਛਮੀ ਬੰਦੇ ਦੇ ਅੰਦਰ ਨਿਹਲਿਜ਼ਮ ਦੀ ਬਿਮਾਰੀ ਫੈਲ ਗਈ ਹੈ ਜਾਣੀ ਕਿ ਕੁਛ ਵੀ ਨਹੀਂ ਹੈਗਾ ਮੈਂ ਹੀ ਮੈਂ ਇਸ ਨਿਹਲਿਜ਼ਮ ਕਰਕੇ ਜ਼ਿੰਦਗੀ ਚੋਂ ਮਤਲਬ ਆਨੰਦ ਸਾਰਥਕ ਚੋਣ ਵਿਸਮਾਦ ਤੇ ਸ਼ੁਕਰਾਨਾ ਖਤਮ ਹੋ ਗਏ ਹਨ ਨਿੱਜੀ ਜ਼ਿੰਦਗੀ ਤੇ ਸੁੱਕੇ ਤਰਕ ਦੇ ਜੋੜ ਨੇ ਖਿਝ ਫਰਸਟ੍ਰੇਸ਼ਨ ਡਿਪਰੈਸ਼ਨ ਮੀਨਿੰਗਲੈਸਨੈਸ ਤੇ ਸੁਸਾਈਡ ਨੂੰ ਜਨਮ ਦਿੱਤਾ ਹੈ ਉਹ ਆਪਣੀ ਸਾਰੀ ਕਿਤਾਬ ਚ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਜੇ ਅਸੀਂ ਬਚਣਾ ਹੈ ਤਾਂ ਸਾਨੂੰ ਜ਼ਿੰਦਗੀ ਚ ਦੈਵੀਪਣ ਤੇ ਵਿਸਮਾਦ ਵਾਪਸ ਲੈ ਕੇ ਆਉਣਾ ਪਵੇਗਾ ਕਿਤਾਬ ਚ ਉਹ ਉਸ ਵਕਤ ਨੂੰ ਵੱਡੇ ਆਉਂਦੇ ਨੇ ਜਦ ਬੰਦਾ ਪਰਮਾਤਮਾ ਜਾਂ ਪੈਗੰਬਰਾਂ ਦੀ ਗੱਲ ਸੁਣਦਾ ਸੀ ਤੇ ਉਸ ਅਨੁਸਾਰ ਜੀਵਨ ਜਿਉਂਦਾ ਸੀ ਹੁਣ ਸਾਡੇ ਲੋਕ ਆਪ ਫੈਸਲਾ ਕਰਨ ਕਿ ਜੋ ਅਨਪੜ੍ਹ ਵਿਕਾਊ ਤਰਕਸ਼ੀਲ ਬਾਬੇ ਸਾਡੇ ਵਿਚ ਇਹ ਪ੍ਰਚਾਰ ਕਰ ਰਹੇ ਹਨ ਕਿ ਸੁੱਕੇ ਤਰਕਸ਼ੀਲ ਹੋਣਾ ਹੀ ਸਭ ਤੋਂ ਵਧੀਆ ਕੰਮ ਹੈ ਤੇ ਦੈਵੀਪਣ ਨਹੀਂ ਬਲਕਿ ਆਪਣੇ ਨਿੱਜੀ ਸੰਕਲਪ ਚ ਵਿਸ਼ਵਾਸ ਕਰੋ ਉਹ ਅਸਲ ਚ ਕਿੱਡਾ ਵੱਡਾ ਨੁਕਸਾਨ ਕਰ ਰਹੇ ਨੇ ਗੁਰੂ ਗੁਰਬਾਣੀ ਗੁਰ ਇਤਿਹਾਸ ਅਧਿਆਤਮ ਦੈਵੀਪਣ ਤੋਂ ਟੁੱਟ ਕੇ ਐਸੇ ਅੰਨੇ ਖੂਹ ਦੇ ਵਿਚ ਡਿੱਗੋਗੇ ਕਿ ਆਪਣੇ ਸਮਾਜ ਤੇ ਆਪਣੀ ਅਗਲੀਆਂ ਪੀੜੀਆਂ ਨੂੰ ਸਦਾ ਲਈ ਬਿਮਾਰ ਕਰ ਛੱਡੋਗੇ ਇਹ ਸੀ ਹਰਮੀਤ ਸਿੰਘ ਫਤਿਹ ਮੇਰੇ ਫੇਸਬੁੱਕ ਮਿੱਤਰ ਦੀ ਕੰਧ ਤੋਂ ਵਿਚਾਰ ਤੇ ਕਿਤਾਬ ਆਲ ਥਿੰਗਸ ਸ਼ਾਈਨਿੰਗ ਇਹ ਪੜ੍ਹਨ ਦੇ ਲਾਇਕ ਹੈ ਮੈਂ ਵੀ ਪੜ੍ਹਾਂਗਾ ਇਹ ਕਿਤਾਬ ਲਵਾਂਗਾ ਖਰੀਦਾਂਗਾ ਤੇ ਇਸ ਦੇ ਵਿਚ ਦੇਖਾਂਗਾ ਕਿ ਵਿਦਵਾਨ ਕੀ ਕਹਿ ਰਹੇ ਨੇ ਕੰਪੈਰੇਟਿਵ ਸਟੱਡੀ ਜਦੋਂ ਕਰਦਾ ਨਾ ਕੋਈ ਤਾਂ ਉਸ ਦੇ ਵਿਚ ਜਿਹੜਾ ਵੀ ਉਹ ਕੱਢਦਾ ਆ ਉਸ ਨੂੰ ਵਿਚਾਰਨਾ ਬਣਦਾ ਆ ਹੁਣ ਆਪਾਂ ਗੱਲ ਤਰਕ ਦੀ ਕਰਦੇ ਹਾਂ ਥੋੜੀ ਜਿਹੀ ਗੁਰਬਾਣੀ ਦੇ ਵਿਚ ਤਰਕ ਅੱਖਰ ਕਈ ਵਾਰੀ ਆਇਆ ਉਹ ਕਹਿੰਦੇ ਕਿ ਤਰਕ ਕਰੋ ਪਰ ਤਰਕ ਕਿਸ ਵਾਸਤੇ ਕਰਨਾ ਹੈ ਤਰਕ ਵਿਵੇਕ ਬੁੱਧ ਡਿਵੈਲਪ ਕਰਨ ਦੇ ਲਈ ਕਰਨਾ ਹੈ ਕਿ ਸਾਡੇ ਸਾਹਮਣੇ ਇੱਕ ਵਿਸਮਾਦ ਵਾਪਰ ਰਿਹਾ ਹੈ ਜਿਹੜੀ ਸਾਨੂੰ ਸਮਝ ਨਹੀਂ ਆ ਰਹੀ ਕਿ ਕੀ ਹੈ ਵਿਸਮਾਦ ਨਾਦ ਵਿਸਮਾਦ ਵੇਦ ਵੇਦ ਵੀ ਵਿਸਮਾਦ ਹੈ ਨੌਲੇਜ ਜਿਹੜੀ ਕਿਤਾਬ ਸਾਡੇ ਮੂਹਰੇ ਪਈ ਉਹ ਵਿਸਮਾਦ ਪਈ ਹੈ ਪਰ ਵਿਸਮਾਦ ਉਦੋਂ ਤੱਕ ਹੈ ਜਦੋਂ ਤੱਕ ਆਪਾਂ ਉਹਨੂੰ ਦੂਰੋਂ ਦੇਖਾਂਗੇ ਉਹ ਕਿਤਾਬਾਂ ਉਹ ਗ੍ਰੰਥ ਉਹ ਸਾਡੀ ਬਾਣੀ ਉਹ ਵਿਸਮਾਦ ਹੈ ਉਹ ਦੈਵੀ ਹੈ ਪਤਾ ਨਹੀਂ ਲੱਗਦਾ ਫਿਰ ਹਾਂ ਗੁਰੂ ਸਾਹਿਬਾਂ ਨੇ ਐਡੀ ਲਿਖਤੀ ਕਿਤਾਬ ਵੇਦ ਦੇ ਐਡੇ ਐਡੇ ਲਿਖਤੇ ਉਹ ਸਾਡੇ ਲਈ ਵਿਸਮਾਦ ਹੈ ਵਿਸਮ ਰਹੇ ਨੇ ਸਾਨੂੰ ਦਿਖਾਈ ਦੇ ਰਹੇ ਨੇ ਵਿਸਮ ਹੋਏ, ਪਰ ਉਹਦਾ ਅੰਦਰੂਨੀ ਕਿੱਥੋਂ ਚੱਲ ਰਹੇ ਨੇ ਧਰਤੀ ਦੇ ਵਿੱਚੋਂ ਜਾਂ ਗਿਆਨ ਕਿੱਥੋਂ ਆ ਰਿਹਾ ਉਹਦਾ ਦੂਸਰਾ ਸਿਰਾ ਨਹੀਂ ਸਾਨੂੰ ਪਤਾ, ਇਹ ਵਿਸਮਾਦ, ਇਹਨੂੰ ਵਿਸਮਾਦ ਕਹਿੰਦੇ ਨੇ। ਜਿੰਨੀ ਦੇਰ ਤਾਂ ਅਸੀਂ ਉਹਨਾਂ ਦੇ ਦੂਰੋਂ ਦੇਖੀ ਜਾਵਾਂਗੇ ਉਹ ਵਿਸਮਾਦ ਲੱਗੇਗਾ, ਪਰ ਗੁਰੂ ਸਾਹਿਬ ਕਹਿੰਦੇ ਨਹੀਂ ਦੂਰੋਂ ਨਹੀਂ ਦੇਖਣਾ, ਉਸ ਵਿਸਮਾਦ ਨੂੰ ਦੇਖੋ, ਉਦੋਂ ਲੱਭਣ ਦੀ ਕੋਸ਼ਿਸ਼ ਕਰੋ, ਗੁਰਬਾਣੀ ਦੇ ਨਾਲ ਜੁੜੋ, ਵੇਦਾਂ ਨਾਲ ਜੁੜੋ, ਗਿਆਨ ਨਾਲ ਜੁੜੋ। ਔਰ ਗਿਆਨ ਨਾਲ ਜੁੜਨ ਦਾ ਕੇਸ ਵਾਸਤੇ ਆ, ਉਸ ਜਿੱਥੋਂ ਨਿਕਲ ਰਹੇ ਨੇ ਦੂਸਰਾ ਪਾਸਾ ਪਾਰ, ਉੱਥੇ ਤੱਕ ਪਹੁੰਚਣ ਦੇ ਲਈ। ਕਈ ਲੋਕ ਕੀ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ, ਗਿਆਨ ਪੜ੍ਹਦੇ ਨੇ, ਕਿਤਾਬਾਂ ਪੜ੍ਹਦੇ ਆ, ਉਹ ਵਿਚਾਲੇ ਜਾ ਕੇ ਉਹਨਾਂ ਨੂੰ ਏਦਾਂ ਲੱਗਦਾ ਕਿ ਉਹ ਦੁਨੀਆਂ ਦੇ ਸਾਰਿਆਂ ਨਾਲ ਵੱਡੇ ਬੁੱਧੀਮਾਨ ਹੋ ਗਏ ਨੇ, ਕਿਉਂਕਿ ਉਹ ਜਿਹੜਾ ਗਿਆਨ ਹੈ ਬੁੱਧੀ ਚ ਪ੍ਰਕਾਸ਼ ਹੋਣਾ ਹੁੰਦਾ ਤੇ ਬੁੱਧੀ ਉਹਨਾਂ ਦੀ ਪ੍ਰਚੰਡ ਹੋ ਜਾਂਦੀ ਹੈ, ਤੇਜ਼ ਹੋ ਜਾਂਦੀ ਹੈ। ਉਹ ਫੋਕਸ ਕਰਨ ਦੀ ਬਜਾਏ ਫੋਕਸ ਹਟਾ ਬਹਿੰਦੇ ਨੇ ਤੇ ਲੋਕਾਂ ਨੂੰ ਹੇਠਾਂ ਲਾਉਣ ਦੇ ਲਈ, ਫਿਰ ਉਹ ਗਿਆਨ ਜਿੰਨਾ ਕੀਤਾ ਹੁੰਦਾ ਇਕੱਠਾ ਹਰਾਉਣ ਦੇ ਲਈ ਤਰਕ ਕਰਨ ਲੱਗ ਜਾਂਦੇ ਨੇ, ਆਪਣੇ ਆਪ ਨੂੰ ਵੱਡਾ ਦੱਸਣ ਦੇ ਲਈ ਵੀ ਮੈਂ ਵੱਡਾ ਹਾਂ। ਹਾਲਾਂਕਿ ਉਹ ਆਦਮੀ ਖੁਦ ਇੱਕ ਸਮੇਂ ਤੇ ਵਿਸਮਾਦ ਤੋਂ ਪ੍ਰਭਾਵਿਤ ਹੋ ਕੇ, ਉਸ ਦੈਵੀ ਗਿਆਨ ਤੋਂ ਪ੍ਰਭਾਵਿਤ ਹੋ ਕੇ ਉਸ ਗਿਆਨ ਦੇ ਨਾਲ ਜੁੜਿਆ ਸੀ, ਤੇ ਫਿਰ ਉਸੇ ਹੀ ਗਿਆਨ ਨੂੰ ਵਰਤ ਕੇ ਉਹੀ ਫੀਲਿੰਗਸ ਨੂੰ ਉਹ ਮਨਫੀ ਕਰਦਾ ਤੁਰਿਆ ਜਾਂਦਾ ਹੈ। ਇਹ ਸੈਲਫਿਸ਼ਨੈਸ ਹੈ, ਇਹ ਸਰਾਸਰ ਬੇਵਕੂਫੀ ਹੈ। ਗੁਰਬਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਇੱਕ ਸ਼ਬਦ ਆਉਂਦਾ ਹੈ, ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਰਾਗ ਬਲਾਵਲ ਦੇ ਵਿੱਚ ਚੌਥੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਉਪਜੀ ਤਰਗ ਦਿਗੰਬਰ ਹੋਆ, ਮਨ ਦੈ ਦਿਸ ਚਲ ਚਲ ਗਵਨ ਕਰੀਆ, ਪ੍ਰਭਵਨ ਕਰੇ ਬੂਝੇ ਨਾਹੀ ਤ੍ਰਿਸ਼ਨਾ, ਮਿਲ ਸੰਗ ਸਾਧ ਦਇਆ ਕਰ ਲਈਆ। ਕਹਿੰਦੇ ਨੇ ਕਿ ਹੇ ਭਾਈ, ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿੱਚ ਦੁਨੀਆਂ ਵੱਲੋਂ ਨਫ਼ਰਤ ਪੈਦਾ ਹੁੰਦੀ ਹੈ, ਉਹ ਦਿਗੰਬਰ ਹੋ ਜਾਂਦਾ ਹੈ, ਨਾਂਗਾ ਬਣ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਤਰਕ ਪੈਦਾ ਹੋ ਜਾਂਦਾ ਕਿ ਉਹ ਲੱਭਣ ਦੀ ਕੋਸ਼ਿਸ਼ ਕਰਦਾ ਤੇ ਲੱਭਣ ਦੀ ਕੋਸ਼ਿਸ਼ ਕਰਨ ਦੇ ਵਿੱਚ ਨਾ ਉਹ ਨੰਗਾ ਹੋ ਜਾਂਦਾ। ਅੱਜ ਵੀ ਅਸੀਂ ਜਿਹੜੇ ਜ਼ਿਆਦਾਤਰ ਤਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਅਸੀਂ ਸਮਾਜ ਦੇ ਵਿੱਚ ਨੰਗੇ ਹੋ ਜਾਂਦੇ ਹਾਂ, ਅਸੀਂ ਛੱਡ ਦਿੰਦੇ ਹਾਂ ਸਾਰਾ ਕੁਛ, ਹਨਾ, ਆਹ ਵੀ ਹੈ ਹੋਣਾ ਨਹੀਂ ਚਾਹੀਦਾ, ਆਹ ਵੀ ਇਹੀ ਤਰਕ ਹੈ, ਇਹ ਵੀ ਗਲਤ ਹੈ, ਉਹ ਵੀ ਗਲਤ ਹੈ, ਆਹ ਵੀ ਗਲਤ ਹੈ, ਤੇ ਮਨ ਦਹਿ ਦਿਸ ਚੱਲ ਚੱਲ ਗਵਨ ਕਰੀਆ। ਉਹ ਕਦੇ ਉਧਰ ਨੂੰ ਜਾਂਦਾ ਹੈ ਉਹ ਲੱਭਣ ਵਾਸਤੇ, ਕਦੇ ਉਧਰ ਨੂੰ ਜਾਂਦਾ ਆਹ ਵੀ ਗਲਤ ਹੈ, ਪ੍ਰੂਵ ਕਰਦਾ ਚਲੇ ਜਾਂਦਾ। ਪਰ ਕਹਿੰਦੇ ਫਿਰ ਅਸਲ ਦੇ ਵਿੱਚ ਉਹ ਇਹੀ ਰਟਨ ਕਰਦਾ ਫਿਰਦਾ ਆ ਵੀ ਆਹ ਹੈ ਨੀ, ਉਹ ਹੈ ਨੀ, ਆਹ ਏਦਾਂ ਆ, ਉਹ ਏਦਾਂ ਆ, ਉਹ ਮਾਇਆ ਦੀਆਂ ਗੱਲਾਂ ਨੂੰ ਕੰਪੇਅਰ ਕਰਦਾ, ਪਰ ਉਹ ਬੁੱਝਦਾ ਨਹੀਂ ਹੈਗਾ ਵੀ ਅਸਲ ਦੇ ਵਿੱਚ ਇਹਦਾ ਸਿਰਾ ਕਿੱਥੇ ਹੈ, ਇਹ ਉਪਜ ਕਿੱਥੋਂ ਰਹੀ ਹੈ। ਉਹ ਫੇਰ ਕਹਿੰਦੇ ਨੇ ਕਿ ਮਿਲ ਸੰਗ ਸਾਧ ਦਇਆ ਕਰ ਲਿਆ। ਉਹ ਕਹਿੰਦੇ ਜਦੋਂ ਸਾਧੂ ਦੇ ਸੰਗ ਕਿਤੇ ਉਹ ਕਰਦਾ ਹੈ, ਸੰਗਤ ਕਰਦਾ ਹੈ, ਫਿਰ ਉਹ ਦਇਆ ਮਿਲਦੀ ਹੈ ਉਹਨੂੰ, ਉਹ ਫਿਰ ਉਹ ਘਰ ਅਸਲ ਦੇ ਵਿੱਚ ਪੈਂਦਾ ਹੈ। ਸੋ ਤਰਕ ਵੀ ਇੱਕ ਥਾਂ ਤੱਕ ਤੁਹਾਨੂੰ ਲੈ ਕੇ ਜਾ ਸਕਦਾ, ਉਸ ਤੋਂ ਬਾਅਦ ਅਗੰਮ ਹੈ। ਉਸ ਦੈਵੀ ਸ਼ਕਤੀਆਂ ਨੂੰ ਤੁਸੀਂ, ਰੱਬੀ ਸ਼ਕਤੀਆਂ ਨੂੰ ਮਨਫੀ ਨਹੀਂ ਕਰ ਸਕਦੇ, ਉਹਦੇ ਹੱਥ ਵੱਸ ਕੀ ਹੈ। ਹੁਣ ਦੇਖੋ, 2-3 ਸਾਲ ਹੋ ਗਏ ਆਸਟ੍ਰੇਲੀਆ ਚ ਸੋਕਾ ਪੈ ਰਿਹਾ, ਬੰਦੇ ਦੇ ਸਾਇੰਸ ਦੇ ਹੱਥ ਵੱਸ ਹੁੰਦਾ ਤਾਂ ਮੀਂਹ ਪਵਾ ਦਿੰਦੇ, ਡੈਮ ਭਰ ਦਿੰਦੇ, ਨਹੀਂ, ਕਿੰਨੇ ਪਸ਼ੂ ਮਰੇ, ਕਿੰਨੇ ਬੰਦੇ ਮਰੇ, ਕਿੰਨੀਆਂ ਫਸਲਾਂ ਦਰਖਤ ਮਰੇ। ਫਿਰ ਇੱਕ ਅਜਿਹਾ ਦੌਰ ਆਇਆ ਪਿਛਲੇ ਨਵੰਬਰ ਤੋਂ ਆਸਟ੍ਰੇਲੀਆ ਦੇ ਵਿੱਚ 6 ਮਹੀਨੇ ਤੋਂ, ਕਿ ਅੱਗਾਂ ਨੇ ਤਬਾਹ ਕਰ ਦਿੱਤਾ, 6-7% ਨਿਊ ਸਾਊਥ ਵੇਲਸ ਜਾਲ ਦਿੱਤਾ, ਪੰਜਾਬ ਜਿੰਨਾ ਏਰੀਆ ਨਿਊ ਸਾਊਥ ਵੇਲਸ ਜਲ ਗਿਆ, ਕੈਨਬਰਾ ਦਾ ਕਿੰਨਾ ਜਲ ਗਿਆ, ਵਿਕਟੋਰੀਆ, ਸਾਊਥ ਆਸਟ੍ਰੇਲੀਆ, ਕਿੰਨੇ ਘਰ ਕਿੰਨੇ ਜਲ। ਜੇ ਬੰਦੇ ਦੇ ਹੱਥ ਵੱਸ ਹੁੰਦਾ ਤਾਂ ਜਹਾਜ਼ ਰਾਹੀਂ ਕਲਾਊਡ ਸੀਡਿੰਗ ਕਰਕੇ ਮੀਂਹ ਪਵਾ ਦਿੰਦੇ, ਨਹੀਂ, ਇਹ ਜਿਹਾ ਨਹੀਂ ਹੋ ਸਕਦਾ। ਪਿਛਲੇ ਹਫ਼ਤੇ ਮੀਂਹ ਸ਼ੁਰੂ ਹੋਇਆ, ਇਕਦਮ ਹੀ ਸਾਰੇ ਆਸਟ੍ਰੇਲੀਆ ਦੀਆਂ ਅੱਗਾਂ ਬੁੱਝ ਗਈਆਂ। ਇਹ ਬੰਦਾ ਕਰ ਰਿਹਾ, ਇਹ ਸਾਇੰਸ ਕਰ ਰਹੀ ਹੈ, ਸਾਇੰਸ ਤਾਂ ਬਣਾ ਰਹੀ ਹੈ, ਘਰ ਬਣਾ ਰਹੀ ਹੈ, ਸਾਇੰਸ ਆਹ ਕਰ ਰਹੀ ਹੈ, ਉਹ ਕਰ ਰਹੀ ਹੈ, ਪਰ ਜਿਹੜੀ ਦੈਵੀ ਸ਼ਕਤੀਆਂ ਨੇ, ਰੱਬੀ ਸ਼ਕਤੀਆਂ, ਉਹ ਰੱਬ ਦੇ ਕੋਲ ਹੀ ਹੈ, ਉਹ ਆਪਣੇ ਆਪ ਕੰਮ ਕਰ ਰਹੀਆਂ, ਨੈਚੁਰਲ। ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਈ ਵਾਰੀ ਦੱਸ ਚੁੱਕਾ ਕਿ ਦੋ ਤਰ੍ਹਾਂ ਦੇ ਕਾਨੂੰਨ ਹੈ, ਇੱਕ ਸਮਾਜਿਕ ਕਾਨੂੰਨ ਹੈ, ਸਮਾਜਿਕ ਗਿਆਨ ਹੈ, ਸਮਾਜਿਕ ਵਿਗਿਆਨ ਹੈ, ਤੇ ਇੱਕ ਹੈਗਾ ਬ੍ਰਹਿਮੰਡੀ ਗਿਆਨ, ਬ੍ਰਹਿਮੰਡੀ ਕਾਨੂੰਨ ਯੂਨੀਵਰਸਲ, ਜਿਸ ਨੂੰ ਗੁਰੂ ਸਾਹਿਬ ਕਹਿੰਦੇ ਨੇ ਭੈ ਵਿੱਚ ਚੰਦ ਸੂਰਜ ਅਵਤਾਰ। ਜਿਹੜੇ ਚੰਦ ਸੂਰਜ ਇਹ ਸਾਰੇ ਜਿਹੜੇ ਨੇ ਇਹ ਇੱਕ ਸਿਸਟਮ ਚ ਚੱਲ ਰਹੇ ਨੇ, ਇਹ ਯੂਨੀਵਰਸਲ ਲਾਅ ਆ, ਬੰਦਾ ਇਹਨਾਂ ਨੂੰ ਮੈਨੀਪੁਲੇਟ ਨਹੀਂ ਕਰ ਸਕਦਾ, ਇਹ ਚੱਲੀ ਜਾਣੇ ਆ, ਨਾ ਇਹਨਾਂ ਨੂੰ ਕੋਈ ਰੋਕ ਸਕਦਾ। ਪਰ ਬੰਦਾ ਇਹ ਜ਼ਰੂਰ ਕਰ ਸਕਦਾ, ਥੋੜਾ ਬਹੁਤ ਦਿੱਤਾ ਹੋਇਆ ਅਖਤਿਆਰ, ਕਿ ਇੱਕ ਘੰਟਾ ਅੱਧਾ ਘੰਟਾ ਲੇਟ ਖਾ ਸਕਦਾ ਆ, ਪਹਿਲਾਂ ਉੱਠ ਸਕਦਾ, ਲੇਟ ਸੌਂ ਸਕਦਾ ਆ, ਇੱਥੋਂ ਚੱਲ ਕੇ ਉੱਥੇ ਜਾ ਸਕਦਾ, ਲਿਮਿਟ ਦੇ ਵਿੱਚ ਉੱਡ ਨਹੀਂ ਸਕਦਾ। ਪਰ ਉੱਡਣ ਦੇ ਲਈ ਉਹਨੂੰ ਪੰਛੀਆਂ ਦੇ ਕਾਨੂੰਨ ਅਪਣਾਉਣੇ ਪੈਣਗੇ, ਜਹਾਜ਼ ਬਣਾਉਣਾ ਪਏਗਾ। ਸੋ ਇਹ ਬੰਦੇ ਦੇ ਹੱਥ ਵੱਸ ਹੈ, ਪਰ ਜਿਹੜੇ ਯੂਨੀਵਰਸਲ ਕਾਨੂੰਨ ਹੈ ਉਹ ਸ਼ਕਤੀਆਂ ਹੋਰ ਨੇ, ਤੇ ਗੁਰਬਾਣੀ ਉਹਨਾਂ ਸ਼ਕਤੀਆਂ ਨਾਲ ਜੁੜਨ ਦੀ ਗੱਲ ਕਰ ਰਹੀ ਹੈ ਕਿ ਜਦੋਂ ਸਾਡੇ ਅੰਦਰਲੇ ਜਿਹੜੇ ਕਾਨੂੰਨ ਹੈ ਉਹ ਯੂਨੀਵਰਸਲ ਬ੍ਰਹਿਮੰਡ ਦੇ ਕਾਨੂੰਨਾਂ ਦੇ ਨਾਲ ਇੱਕ ਮਿੱਕ ਹੋ ਜਾਂਦੇ ਨੇ, ਸਿੰਕਰੋਨਾਈਜ਼ ਹੋ ਜਾਂਦੇ ਨੇ, ਤੇ ਫਿਰ ਖੁਸ਼ੀ ਹੁੰਦੀ ਹੈ, ਫਿਰ ਆਨੰਦ ਹੁੰਦਾ। ਇਹ ਸੀ ਅੱਜ ਦਾ ਵਿਚਾਰ, ਤੇ ਇੱਕ ਗੀਤ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਸੁਣਾਉਣਾ, ਪੰਮਾ ਦੁੰਮੇਵਾਲ ਦੀ ਆਵਾਜ਼ ਦੇ ਵਿੱਚ।
ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਕੋਤੇ ਇਸ਼ਕ ਚ ਖਾਂਦੀ ਵੇਖੀ ਸਾਧਾਂ ਦੀ ਫਕੀਰੀ, ਜਿਹੜਾ ਰਾਤੀ ਸੀ ਅਮੀਰ, ਜਿਹੜਾ ਰਾਤੀ ਸੀ ਅਮੀਰ, ਸੁਬਾ ਨੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਸਿਰਾਂ ਵਾਲੇ ਤਾਜ, ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ, ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ, ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਲੋਕ, ਹੁਣੀ ਉੱਚਿਆਂ ਚ ਬਾਰਿਆਂ ਨੇ ਉੱਚਿਆਂ ਦੀ ਗੱਲ, ਔਰ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ, ਔਰ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ
ਦੁਨੀਆ ਦਾ ਰੰਗ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੋ ਸਾਰਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸੋਂਦ ਭਾਜੀ ਸਵੇਰ ਦੇ ਪ੍ਰੋਗਰਾਮ ਚ ਸ਼ਾਮਿਲ ਨੇ ਲੱਕੀ ਖਟੜਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ ਤੇ ਫੋਟੋ ਦੇ ਉੱਤੇ ਵਿਚਾਰ ਲਿਖ ਕੇ ਭੇਜਿਆ ਜਿਹੜਾ ਕਿ ਮੈਂ ਲਾਈਵ ਬਲੌਗ ਤੇ ਸ਼ੇਅਰ ਕਰ ਦਿੱਤਾ ਕਹਿੰਦੇ ਜਦੋਂ ਇਨਸਾਨ ਨੂੰ ਜ਼ਿੰਦਗੀ ਚੋਂ ਦੋ ਤੋਂ ਵੱਧ ਗਲਤ ਲੋਕ ਮਿਲਦੇ ਨੇ ਤਾਂ ਇਨਸਾਨ ਨੂੰ ਆਪਣੇ ਇਰਦ ਗਿਰਦ ਨਜ਼ਰ ਮਾਰਨੀ ਚਾਹੀਦੀ ਹੈ ਕਿ ਕਿਤੇ ਉਹ ਖੁਦ ਹੀ ਗਲਤ ਨਾ ਹੋਵੇ ਜੀ ਬਿਲਕੁਲ ਅਸਲ ਦੇ ਵਿੱਚ ਆਪਣੀ ਜਿਹੜੀ ਫਾਇਰਵਾਲ ਹੈ ਉਹ ਡਾਊਨ ਕਰ ਲੈਂਦਾ ਬੰਦਾ ਤੇ ਸਤਰਕ ਰਹਿਣਾ ਚਾਹੀਦਾ ਸਮਾਜ ਦੇ ਵਿੱਚ ਰਹਿਣਾ ਚਾਹੀਦਾ ਜਦੋਂ ਤਾਂ ਉਹ ਹਰ ਪੱਖ ਤੋਂ ਦੇਖਣਾ ਚਾਹੀਦਾ ਆਪਣਾ ਬਚਾਅ ਆਪਣੀ ਡਿਫੈਂਸ ਜ਼ਰੂਰ ਕਰਨੀ ਚਾਹੀਦੀ ਹੈ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਸਾਰੇ ਸਰੋਤਿਆਂ ਦਾ ਤਾਂ ਦੋਸਤੋ ਅੱਜ ਅਮਰੀਕ ਭਾਜੀ ਬੜੀ ਛੇਤੀ ਆਉਂਦੇ ਹੋਣਗੇ ਪਰ ਪਹਿਲਾਂ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰ ਲੈਂਦੇ ਹਾਂ ਕੇਨਸ ਦੇ ਵਿੱਚ 32 ਡਿਗਰੀ ਹਲਕਾ ਮੀਂਹ ਪੈ ਸਕਦਾ ਬ੍ਰਿਸਬਨ ਦੇ ਵਿੱਚ ਗਰਜ ਨਾਲ ਛੱਟਾਂ ਪੈਣਗੀਆਂ 29 ਡਿਗਰੀ ਕੌਫ ਸਾਰਬਰ ਦੇ ਵਿੱਚ ਵੀ ਮੀਂਹ ਦੱਸਿਆ ਗਿਆ 25 ਡਿਗਰੀ ਗਰਜ ਨਾਲ ਛੱਟਾਂ ਤੇ ਸਿਡਨੀ ਦੇ ਵਿੱਚ ਹਵਾ ਤੇ ਮੀਂਹ 23 ਡਿਗਰੀ ਕੈਨਬਰਾ ਵਿੱਚ ਵੀ ਮੀਂਹ 15 ਤੋਂ ਲੈ ਕੇ 20 ਡਿਗਰੀ ਤੇ ਮੈਲਬਨ ਦੇ ਵਿੱਚ ਹਵਾ ਚੱਲੇਗੀ 29 ਡਿਗਰੀ ਗਰਮ ਤੇ ਗਰਮ ਹੀ ਮੌਸਮ ਦੱਸਿਆ ਜਾ ਰਿਹਾ 32 ਡਿਗਰੀ ਐਡਲੇਡ ਦੇ ਵਿੱਚ 27 ਡਿਗਰੀ ਪਰਥ ਦੇ ਵਿੱਚ ਹਲਕੇ ਬੱਦਲ ਤੇ 33 ਡਿਗਰੀ ਡਾਰਵਿਨ ਦੇ ਵਿੱਚ ਮੀਂਹ ਪੈ ਸਕਦਾ ਐਲਿਸ ਸਪ੍ਰਿੰਗ ਦੇ ਵਿੱਚ 38 ਡਿਗਰੀ ਗਰਮ ਰਹੇਗਾ ਮੌਸਮ ਸਾਫ ਰਹੇਗਾ ਸਾਈਕਲੋਨ ਜਿਹੜਾ ਡੈਮੀਅਨ ਵੈਸਟ ਕੋਸਟ ਦੇ ਉੱਤੇ ਆਇਆ ਹੋਇਆ ਆਸਟ੍ਰੇਲੀਆ ਦੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਤੇ ਫਿਲਹਾਲ ਇਸ ਦਾ ਕੋਈ ਨੁਕਸਾਨ ਦਰਜ ਨਹੀਂ ਹੋਇਆ ਪਰ ਨਿਗਾਹ ਰੱਖੀ ਜਾ ਰਹੀ ਹੈ ਮੀਂਹ ਕਾਫੀ ਪਏ ਨੇ ਆਸਟ੍ਰੇਲੀਆ ਦੇ ਵਿੱਚ ਈਸਟ ਕੋਸਟ ਦੇ ਉੱਤੇ ਸਾਡੇ ਇਲਾਕੇ ਦੇ ਵਿੱਚ ਤਕਰੀਬਨ 350 ਮਿਲੀਮੀਟਰ ਪੈ ਗਿਆ ਤਕਰੀਬਨ 1.5 ਫੁੱਟ ਦੇ ਕਰੀਬ ਪਿਛਲੇ 3-4 ਦਿਨਾਂ ਚ ਜਿਹੜੀ ਕਿ ਇੱਕ ਚੰਗੀ ਖਬਰ ਹੈ ਕ੍ਰੀਕਸ ਚੱਲ ਰਹੀਆਂ ਨੇ ਨਦੀਆਂ ਨਾਲੇ ਚੱਲ ਰਹੇ ਨੇ ਡੈਮ ਭਰ ਗਏ ਨੇ ਤੇ ਪਾਣੀ ਪਾਣੀ ਹੋਈ ਪਈ ਹੈ ਗਿੱਲਾ ਆ ਦਰਖਤ ਜਿਹੜੇ ਨੇ ਬੜੇ ਆਰਾਮ ਦੇ ਨਾਲ ਖੜੇ ਨੇ ਆਨੰਦ ਲੈ ਰਹੇ ਨੇ ਪਾਣੀ ਮਿਲ ਰਿਹਾ ਉਹਨਾਂ ਨੂੰ ਬੜੀ ਦੇਰ ਬਾਅਦ ਸੋ ਚੰਗਾ ਲੱਗ ਰਿਹਾ ਆਪ ਨੂੰ ਵੀ ਚੰਗਾ ਲੱਗ ਰਿਹਾ ਤੇ ਉਸ ਤੋਂ ਬਾਅਦ ਚੱਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 8 ਡਿਗਰੀ ਤਾਪਮਾਨ ਹੈ ਹਲਕੀ ਧੁੰਦ ਪਈ ਹੋਈ ਹੈ ਔਰ ਦਿਨਾਂ ਨੂੰ 20 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ ਤੇ ਇਸ ਤੋਂ ਬਾਅਦ ਇੱਕ ਗੀਤ ਸੁਣਾਉਣਾ ਦੋ ਹਫ਼ਤੇ ਪਹਿਲਾਂ ਫਰਮਾਇਸ਼ ਆਈ ਸੀ ਮੌਲੀ ਭੈਣ ਜੀ ਦੀ ਰੈਨਮਾਰਕ ਤੋਂ ਤੇ ਆਸਾ ਸਿੰਘ ਮਸਤਾਨੇ ਦਾ ਗੀਤ ਸੁਣਨਾ ਚਾਹੁੰਦੇ ਸੀ ਤੇ ਤੁਹਾਨੂੰ ਇੱਕ ਪੁਰਾਣਾ ਗੀਤ ਸੁਣਾਉਂਦੇ ਹਾਂ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੈਟ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਸੌਣ ਦਾ ਮਹੀਨਾ ਆ ਗਿਆ ਆਸਾ ਸਿੰਘ ਮਸਤਾਨਾ ਨੇ ਵੀ ਗੀਤ ਗਾਇਆ ਸੀ ਆਓ ਗੀਤ ਦਾ ਆਨੰਦ ਮਾਣਦੇ ਹਾਂ ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ
ਕਾਲੀ ਬਦਲੀ ਕਟਾ ਬਣ ਆਈ ਬੱਲੇ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ ਸੌਣ ਦਾ ਮਹੀਨਾ ਆ ਗਿਆ ਕਾਲੀ ਬਦਲੀ ਕਟਾ ਬਣ ਆਈ ਬੱਲੇ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ ਸੌਣ ਦਾ ਮਹੀਨਾ ਆ ਗਿਆ ਜਦੋਂ ਪਰਦਾ ਸੋਨ ਪੁਰਾਤੇ ਜਦੋਂ ਪਰਦਾ ਸੋਨ ਪੁਰਾਤੇ ਪੂਰੇ ਹੁੰਦੇ ਵਰੇ ਦੇ ਕਾਟੇ ਫਸਲਾਂ ਦਾ ਅੰਤ ਕੋਈ ਨਾ ਗੱਲ ਹੋਈ ਨਾ ਸੌਣ ਦਾ ਮਹੀਨਾ ਆ ਗਿਆ ਕਾਲੀ ਬਦਲੀ ਕਟਾ ਬਣ ਆਈ ਬੱਲੇ नीले अंबरां दे थले थले छाई बल्ले सावन दा महीना आ गया। जदों किन मिन पैन फुहारा जदों किन मिन पैन फुहारा खिड़ खिड़ पैंदियां गुलजारा हरी भरी होई धरती ठंड वरती सौन दा महीना आ गया। काली बदली कटा बने आई बल्ले नीले अंबरां दे थले थले छाई बल्ले सौन दा महीना आ गया। जदों बिजली मारे लिशकारे किते लुक छुप हो नहीं इशारे जदों बिजली मारे लिशकारे किते लुक छुप हो नहीं इशारे हानिया नू हाण मिल पै फुल खिड़ पै सौन दा महीना आ गया। काली बदली कटा बने आई बल्ले नीले अंबरां दे थले थले छाई बल्ले सौन दा महीना आ गया। अज लगा सौन दा मेला अज लगा सौन दा मेला मुड़ हाथ नहीं आना ए वेला पेकिया नू आज छड़ के नी गुस्सा कड के सौन दा महीना आ गया। काली बदली कटा बने आई बल्ले नीले अंबरां दे थले थले छाई बल्ले सौन दा महीना आ गया। सौन दा महीना आ गया के सौन दा महीना आ गया।
हरमन रेडियो ऑस्ट्रेलिया दा पहला पंजाबी रेडियो 24 घंटे 7 दिन ਸਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆਂ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ
ਹਰਮਨ ਰੇਡੀਓ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਮੌਲੀ ਭੈਣ ਜੀ ਤੇ ਸਰੂਪ ਸਿੰਘ ਜੀ ਜੋਲ ਪ੍ਰੋਗਰਾਮ ਸੁਣ ਰਹੇ ਨੇ ਰਿਵਰਲੈਂਡ ਤੋਂ ਤੇ ਗੀਤ ਪਸੰਦ ਕੀਤਾ ਕਿਉਂਕਿ 2 ਹਫ਼ਤੇ ਲੇਟ ਚੱਲ ਰਹੀ ਸੀ ਉਹਨਾਂ ਦੀ ਫਰਮਾਇਸ਼ ਮਾਫੀ ਚਾਹੁੰਦੇ ਹਾਂ ਪਰ ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਇੱਧਰ ਅਮਰੀਕ ਸਿੰਘ ਫਲੋਰਾ ਭਾਜੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਭਾਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ
ਜੀ? ਅਮਦੀਪ 3-4 ਦਿਨਾਂ ਤੋਂ ਅਸੀਂ ਬਾਰਿਸ਼ ਦਾ ਵੀ ਸਵਾਗਤ ਕਰ ਰਹੇ ਹਾਂ ਤੇ ਤੁਹਾਡਾ ਵੀ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਵਾਗਤ ਤੇ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਆਪਣੇ ਜਿਹੜੇ ਹਰਮਨ ਬੇੜੀ ਦੇ ਸਰੋਤੇ ਇਸ ਵੇਲੇ ਜਿਹੜੇ ਕਈ ਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਆਸਟ੍ਰੇਲੀਆ ਸਮੇਤ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਮਦੀਪ
ਠੀਕ ਠਾਕ ਤੇ ਮੀਂਹ ਪੈ ਰਿਹਾ ਸਿਡਨੀ ਦੇ ਵਿਚ ਬੂੰਦਾਬਾਂਦੀ ਹੋ ਰਹੀ ਹੈ
ਜੀ? ਅਮਦੀਪ ਕੱਲ ਤੋਂ ਹੀ ਇੱਥੇ ਕਾਫੀ ਮੀਂਹ ਪੈ ਰਿਹਾ ਤੇ ਕੱਲ ਸਾਰਾ ਦਿਨ ਮੀਂਹ ਪੈਂਦਾ ਰਿਹਾ ਅੱਜ ਕੱਲ ਸਾਰੀ ਰਾਤ ਤਾਂ ਨਹੀਂ ਅੱਧੀ ਰਾਤ ਤੋਂ ਬਾਅਦ ਮੀਂਹ ਪਿਆ ਕੱਲ ਤੇ ਅੱਜ ਕਾਫੀ ਕਿਵੇਂ ਇੱਥੇ ਹੱਲੇ ਵੀ ਹੋ ਰਹੀ ਆ ਜਿਹਨੂੰ ਡ੍ਰਿਜ਼ਲਿੰਗ ਤੁਸੀਂ ਕਹਿੰਦੇ ਆ ਭਾਰੀ ਬਾਰਿਸ਼ ਤੋਂ ਬਾਅਦ ਉਹ ਡ੍ਰਿਜ਼ਲਿੰਗ ਇੱਥੇ ਹੱਲੇ ਵੀ ਹੋ ਰਹੀ ਹੈ ਤੇ ਇਹ ਕਾਫੀ ਦੂਰ ਦੂਰ ਤੱਕ ਮੀਂਹ ਪਏ ਆ ਨਾ ਇਹ ਲੋਕਲ ਮੀਂਹ ਨਹੀਂ ਹੈ ਤੇ ਇਹਦੇ ਨਾਲ ਕਾਫੀ ਖੁਸ਼ੀਆਂ ਤੇ ਮਸਰਤਾਂ ਜਿਹੜੀਆਂ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ, ਲੋਕ ਕਾਫੀ ਖੁਸ਼ ਦਿਖਾਈ ਦੇ ਰਹੇ ਆ ਤੇ ਇਹ ਆਸ ਕੀਤੀ ਜਾ ਰਹੀ ਹੈ। ਖੈਰ ਇਹ ਤਾਂ ਤੁਸੀਂ ਪੇਸ਼ਨ ਗੋਈ ਕਰੂਗੇ ਕਿ ਇਹਦਾ ਖੇਤੀਬਾੜੀ ਤੇ ਕੀ ਪ੍ਰਭਾਵ ਪਏਗਾ, ਲੇਕਿਨ ਆਮ ਜੀਵਨ ਤੇ ਇਹਦਾ ਇੱਕ ਪੋਜ਼ਿਟਿਵ ਇੰਪੈਕਟ ਪੈਣਾ ਪੈਂਦਾ ਨਜ਼ਰ ਆ ਰਿਹਾ, ਮਨਦੀਪ ਲੋਕ ਖੁਸ਼ ਹੈ ਇਹਦੇ ਬਾਰੇ।
ਦੇਖੋ ਪ੍ਰਭਾਵ ਤਾਂ ਬਹੁਤ ਵਧੀਆ ਪੈ ਰਿਹਾ ਹਰ ਪਾਸੇ, ਕਿਉਂਕਿ ਮੈਂ ਰਿਪੋਰਟ ਦੇਖ ਰਿਹਾ ਸੀ ਕੁਈਨਜ਼ਲੈਂਡ ਦੇ ਵਿਚ ਜਿਹੜੇ ਡੈਮ ਹੈ ਉਹ ਧੂੜ ਬਣੇ ਹੋਏ ਸੀ ਕਿਉਂਕਿ ਉੱਥੇ ਸਿਲਟ ਜੰਮਦੀ ਆ ਤੇ ਜਦੋਂ ਪਿਛਲੇ ਡੇਢ ਦੋ ਸਾਲ ਤੋਂ ਖਾਲੀ ਪਏ ਨੇ ਤੇ ਉਹ ਧੂੜ ਬਣ ਜਾਂਦੇ ਨੇ, ਧੂੜ ਉੱਡ ਰਹੀ ਸੀ ਪਾਣੀ ਦੇ ਡੈਮਾਂ ਦੇ ਵਿਚੋਂ ਕਿਉਂਕਿ ਸਾਰੇ ਬੰਦ ਹੋ ਗਏ ਸੀ, ਤਾਂ ਹੁਣ ਇਕਦਮ ਮੀਂਹ ਪਿਆ ਤੇ ਸਾਰੇ ਡੈਮ ਭਰ ਗਏ ਨੇ ਨੱਕੋ ਨੱਕ। ਕੁਈਨਜ਼ਲੈਂਡ ਤੋਂ ਇਹ ਸ਼ੁਰੂ ਹੋਇਆ, ਮੱਧ ਕੁਈਨਜ਼ਲੈਂਡ ਤੋਂ ਸਨਸ਼ਾਈਨ ਕੋਸਟ ਤੇ ਕਾਫੀ ਮੀਂਹ ਪਿਆ ਤੇ ਇਧਰ ਇਧਰ ਹੁਣ ਤੁਹਾਡੇ ਵੱਲ ਨੂੰ ਜਾ ਰਿਹਾ, ਤੇ ਮੈਨੂੰ ਲੱਗਦਾ ਕਿ ਖੇਤੀਬਾੜੀ ਲਈ ਤਾਂ ਚਲੋ ਵਧੀਆ, ਪਰ ਇਹਦੇ ਨਾਲ ਇਹ ਆ ਵੀ ਅਮਰੀਕ ਭਾਜੀ ਜਿਹੜਾ ਨਾ ਫੋਲੋ ਅਪ ਮੀਂਹ ਬੜੇ ਜ਼ਰੂਰੀ ਹੁੰਦੇ ਨੇ। ਇੱਕ ਜਿਹੜਾ ਜਿਹੜਾ ਸੋਕਾ ਤੋੜਨਾ ਹੈ ਨਾ ਉਹਨੂੰ ਘੱਟੋ ਘੱਟ ਦੋ ਸੀਜ਼ਨ ਚਾਹੀਦੇ ਆ ਚੰਗੇ ਲੱਗਣ ਮੀਂਹਾਂ ਦੇ, ਕਿਉਂਕਿ ਕੱਲਾ ਓਪਰਾ ਓਪਰਾ ਮੀਂਹ ਜਿਹੜਾ ਪੈਂਦਾ ਆ ਉਪਰੋ ਉਪਰੋ ਤਾਂ ਹਰਿਆਲੀ ਕਰ ਦਿੰਦਾ, ਪਰ ਜਿਹੜੀਆਂ ਹੇਠਾਂ ਸੀਰਾਂ ਚੱਲਣੀਆਂ ਹੁੰਦੀਆਂ ਆ, ਹੇਠਾਂ ਜਿਹੜੇ ਅੰਡਰਗਰਾਊਂਡ ਚੈਨਲਸ ਚੱਲਣੇ ਹੁੰਦੇ ਆ, ਜਦੋਂ ਤੱਕ ਉਹ ਨਹੀਂ ਤਰ ਹੁੰਦੇ ਉਹ ਨਹੀਂ ਭਰਦੇ ਉਦੋਂ ਤੱਕ ਗੱਲ ਨਹੀਂ ਬਣਦੀ। ਸੋ ਇਸ ਕਰਕੇ ਆਉਣ ਵਾਲੇ ਸੀਜ਼ਨ ਦੇ ਵਿੱਚ, ਕਿਉਂਕਿ ਅਫੀਸ਼ੀਅਲੀ ਆਸਟ੍ਰੇਲੀਆ ਦੇ ਵਿੱਚ ਬਰਸਾਤਾਂ ਹੁਣ ਸ਼ੁਰੂ ਹੋ ਗਈਆਂ ਨੇ ਤੇ ਮੀਂਹ ਵੀ ਪੈ ਰਿਹਾ, ਤੇ ਅਗਰ ਇਹ ਬਰਸਾਤਾਂ ਸਹੀ ਸਲਾਮਤ ਚੱਲਦੀਆਂ ਨੇ ਆਪਣੇ ਪੈਟਰਨ ਦੇ ਹਿਸਾਬ ਨਾਲ ਭੈ ਦੇ ਵਿੱਚ, ਤਾਂ ਇੱਕ ਦੋ ਸੀਜ਼ਨ ਤੋਂ ਬਾਅਦ, ਇੱਕ ਡੇਢ ਕੁ ਸਾਲ ਤੋਂ ਬਾਅਦ ਫਿਰ ਵੈਦਰ ਪੈਟਰਨ ਵਾਪਸ ਮੁੜ ਕੇ ਆਏਗਾ, ਤਾਂ ਫਿਰ ਸੋਕਾ ਟੁੱਟੇਗਾ ਤੇ ਫਿਰ ਕੁਦਰਤੀ ਤੌਰ ਤੇ ਦੋ ਤਿੰਨ ਸਾਲ ਜਿਹੜੇ ਆ ਉਹ ਠੀਕ ਚੱਲਣਗੇ। ਖੈਰ ਇਹ ਤਾਂ ਮੌਸਮ ਦੀ ਆਪਾਂ ਗੱਲਬਾਤ ਕੀਤੀ ਆ ਅਮਰੀਕ ਭਾਜੀ, ਤੇ ਹੁਣ ਜਿਹੜਾ ਆਸਟ੍ਰੇਲੀਆ ਦੇ ਵਿੱਚ ਤੇ ਦੁਨੀਆਂ ਦੇ ਵਿੱਚ ਜਿਹੜਾ ਸਾਰਿਆਂ ਨਾਲੋਂ ਹੌਟ ਮੁੱਦਾ ਆ ਉਹ ਹੈਗਾ ਕੋਰੋਨਾ ਵਾਇਰਸ ਦਾ, ਉਸ ਤੇ ਵੀ ਆਪਾਂ ਥੋੜੀ ਜਿਹੀ ਗੱਲਬਾਤ ਕਰ ਲਈਏ, ਕਿਉਂਕਿ ਕਾਫੀ ਮੌਤਾਂ ਹੋ ਚੁੱਕੀਆਂ ਨੇ ਜਿਹੜੀਆਂ ਕਿ ਮੀਡੀਆ ਦੇ ਵਿੱਚ ਆਈਆਂ। ਚਾਈਨਾ ਦੇ ਵਿੱਚ ਤਕਰੀਬਨ 565 ਮੌਤਾਂ ਆ ਗਈਆਂ ਨੇ ਹੋ ਗਈਆਂ ਨੇ ਤੇ 28,000 ਕੇਸ ਜਿਹੜੇ ਕਨਫਰਮਡ ਕੇਸ ਹੈ ਉਹ ਚਾਈਨਾ ਦੇ ਵਿੱਚ ਦਰਜ ਕੀਤੇ ਨੇ। ਤੇ ਇੱਕ ਹੋਰ ਖਬਰ ਦੇ ਵਿੱਚ ਜਿਹੜਾ ਡਾਕਟਰ ਲੀ ਵਿੰਗਲਿੰਗ ਉਹਨਾਂ ਨੇ ਕੋਰੋਨਾ ਵਾਇਰਸ ਦੇ ਬਾਰੇ ਦੁਨੀਆਂ ਨੂੰ ਦੱਸਿਆ ਸੀਗਾ, ਉਹਨਾਂ ਦੀ ਆਪਣੀ ਮੌਤ ਹੋ ਗਈ ਹੈ ਤੇ ਇਸ ਦੇ ਕਾਫੀ ਅਫਸੋਸ ਜ਼ਾਹਰ ਕੀਤਾ ਜਾ ਰਿਹਾ। ਭਾਰਤ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਸੈਂਕੜੇ ਕੇਸ ਜਿਹੜੇ ਨੇ ਉਹ ਦਰਜ ਹੋਏ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਕੇਸ ਨੇ ਉਹ ਡਿਟੈਕਟ ਕੀਤੇ ਜਾ ਰਹੇ ਨੇ। ਤੇ ਅਮਰੀਕ ਭਾਜੀ ਡਾਰਵਿਨ ਦੇ ਲਾਗੇ ਨਾ ਇੱਕ ਕੰਪਨੀ ਨੇ ਇੱਕ ਆਪਣਾ ਵਰਕਰਸ ਵਾਸਤੇ ਗੈਸਟ ਹਾਊਸ ਬਣਾਏ ਹੋਏ ਸੀਗੇ, ਲਿਵਿੰਗ ਕੁਆਟਰਸ, ਉਹ ਪਿਛਲੇ 3-4 ਸਾਲ ਤੋਂ ਖਾਲੀ ਸੀ, ਜਿਹੜੇ ਉਹਨਾਂ ਨੇ ਆਪਣਾ ਕੰਮ ਪੂਰਾ ਹੋਣ ਤੋਂ ਬਾਅਦ ਨਾਰਦਰਨ ਟੈਰੀਟਰੀ ਦੀ ਸਰਕਾਰ ਨੂੰ ਡੋਨੇਟ ਕਰ ਦਿੱਤੇ ਸੀ। ਤੇ ਹੁਣ ਫੈਡਰਲ ਸਰਕਾਰ ਦੀ ਰਿਕੁਐਸਟ ਦੇ ਉੱਤੇ ਉਹ ਜਿਹੜਾ ਕੈਂਪਸ ਹੈ, ਇੰਪਲੋਈ ਕੈਂਪਸ ਹੈ, ਉਹਦੇ ਵਿੱਚ ਸਾਰੀਆਂ ਫੈਸਿਲਿਟੀਆਂ, ਜਿੰਨੇ ਵੀ ਕੋਰੋਨਾ ਵਾਇਰਸ ਦੇ ਜਿਹੜੇ ਕੇਸ ਨੇ ਜਿਹੜੇ ਬਾਹਰੋਂ ਆਉਂਦੇ ਨੇ ਲੋਕ ਜਿਸ ਤਰ੍ਹਾਂ ਅਵੈਕੂਏਟ ਕਰ ਰਹੇ ਨੇ ਚਾਈਨਾ ਤੋਂ ਜਾਂ ਏਅਰਪੋਰਟ ਤੇ, ਉਹਨਾਂ ਨੂੰ ਉੱਥੇ ਰੱਖਿਆ ਜਾਵੇਗਾ ਤੇ ਡਾਰਵਿਨ ਦੇ ਲਾਗੇ। ਪਹਿਲਾਂ ਕ੍ਰਿਸਮਿਸ ਆਈਲੈਂਡ ਦੀ ਗੱਲ ਚੱਲ ਰਹੀ ਸੀ, ਪਰ ਹੁਣ ਉਹ ਡਾਰਵਿਨ ਦੇ ਲਾਗੇ ਜਿਹੜਾ ਫੈਸਿਲਿਟੀ ਉਹਦੇ ਵਿੱਚ ਸਾਰਾ ਕੁਛ ਹੈ, ਜਿਮ ਹੈ, ਸਟੇਡੀਅਮ ਹੈ, ਵਟ ਐਵਰ, ਘਰਾਂ ਮੰਗ ਰਹੀ ਹੈ ਉਹ, ਤੇ ਇੱਕ ਵਧੀਆ ਅਪਰੋਚ ਹੈ, ਪਰ ਇਟਸ ਬੈਡ ਦੋਨੋਂ ਪਾਸਿਆਂ ਨੂੰ ਹਨਾ। ਤੇ ਦੂਜੇ ਪਾਸੇ ਚਾਈਨਾ ਜਿਹੜਾ ਆ ਬਿਲਕੁਲ ਵੀ ਖੁਸ਼ ਨਹੀਂ ਹੈਗਾ ਜਿਸ ਹਿਸਾਬ ਨਾਲ ਇਸ ਦਾ ਜਿਹੜਾ ਆ ਇਸ ਨੂੰ ਨਸ਼ਰ ਕੀਤਾ ਜਾ ਰਿਹਾ ਦੁਨੀਆਂ ਦੇ ਵਿੱਚ, ਬਹੁਤ ਵੱਡੀ ਚੀਜ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਉਹ ਕਹਿੰਦੇ ਐਡੀ ਹੈ ਨਹੀਂ, ਇਹਦੇ ਨਾਲੋਂ ਜ਼ਿਆਦਾ ਤਾਂ ਤੁਹਾਡੇ ਦੇਸ਼ਾਂ ਦੇ ਵਿੱਚ ਕਹਿੰਦੇ ਫਲੂ ਹੋਇਆ ਹੁੰਦਾ ਤੇ ਉਹਦੇ ਨਾਲ ਜ਼ਿਆਦਾ ਬੰਦੇ ਮਰਦੇ।
ਬਿਲਕੁਲ ਬਿਲਕੁਲ ਮੈਂ ਚਾਈਨਾ ਦੀ ਗੱਲ ਦੇ ਨਾਲ ਸਹਿਮਤ ਹਾਂ, ਜਿਸ ਤਰ੍ਹਾਂ ਦੇ ਨਾਲ ਇਸ ਨੂੰ ਭਾਰਤ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਇਹਦੀ ਐਡਵਰਟਾਈਜ਼ ਕੀਤੀ ਜਾ ਰਹੀ ਆ ਜਾਂ ਟੀਵੀ ਚੈਨਲਾਂ ਤੇ ਇਸ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਜਾਂ ਇਹ ਦੱਸਿਆ ਜਾ ਰਿਹਾ ਕਿ ਚਾਈਨਾ ਦੀ ਇਕਾਨਮੀ ਬਿਲਕੁਲ ਟੁੱਟ ਗਈ ਆ ਤੇ ਚਾਈਨਾ ਇਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਵੇਗਾ ਅਤੇ ਚਾਈਨਾ ਨੂੰ ਇਹਦੇ ਬਹੁਤ ਨੁਕਸਾਨ ਹੋਣਗੇ, ਥੋੜੇ ਬਹੁਤੇ ਨੁਕਸਾਨ ਹੋ ਸਕਦੇ ਆ, ਲੇਕਿਨ ਐਡੀ ਵੱਡੀ ਦੁਨੀਆਂ ਦੀ 2 ਨੰਬਰ ਦੀ ਇਕਾਨਮੀ ਇੱਕ ਵਾਇਰਸ ਦੇ ਨਾਲ ਨੀ ਕਦੇ ਟੁੱਟਦੀ ਹੁੰਦੀ ਆ ਬੰਦੀ, ਤੇ ਥੋੜੇ ਦਿਨਾਂ ਬਾਅਦ ਤੁਸੀਂ ਦੇਖੋਗੇ ਇਹ ਜਿਹੜਾ ਵਾਇਰਸ ਦਾ ਰੌਲਾ ਪਿਆ ਨਾ ਦੁਨੀਆਂ ਤੋਂ ਇਹ ਅਲੋਪ ਹੋ ਜਾਣਾ। ਜੇ ਵੈਸਟਰਨ ਕੰਟਰੀਜ ਵੀ ਆ ਉਹਦੇ ਨਾਲ ਭਾਰਤ ਵਰਗੇ ਦੇਸ਼ ਵੀ ਕਈ ਵਾਰ ਰਲ ਜਾਂਦੇ ਆ ਤੇ ਇੱਕ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਪੋਟੈਂਸ਼ੀਅਲ ਐਨਮੀ ਹੁੰਦੇ ਨਾ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਪੋਟੈਂਸ਼ੀਅਲ ਐਨਮੀ ਉਹ ਹੁੰਦੇ ਜਿਹਨਾਂ ਦੇ ਉਹ ਸਾਡੇ ਐਨਮੀ ਹੁੰਦੇ ਨਹੀਂ ਹੈ, ਲੇਕਿਨ ਅਸੀਂ ਆਸ ਕਰਦੇ ਹਾਂ ਕਿ ਸਾਡੇ ਉਹ ਐਨਮੀ ਆ ਜਾਂ ਛੁਪੇ ਹੋਏ ਐਨਮੀ ਆ ਜਾਂ ਉਹ ਸਾਡੇ ਦੁਸ਼ਮਣ ਆ ਅਤੇ ਉਹਨੂੰ ਅਸੀਂ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਏਦਾਂ ਦੀ ਐਡੀ ਵੱਡੀ ਗੱਲ ਹੈ ਨਹੀਂ ਜਿਹੜਾ 500 ਬੰਦਾ ਉੱਥੇ ਮਰਿਆ, ਲੇਕਿਨ ਇੱਥੇ ਬਿਲਕੁਲ ਗੱਲ ਠੀਕ ਹੈ, ਛੋਟੀ ਛੋਟੀਆਂ ਬਿਮਾਰੀਆਂ ਦੇ ਨਾਲ ਕਈ ਹਜ਼ਾਰ ਬੰਦੇ ਇੰਡੀਆ ਚ ਮਰਦੇ ਆ ਜਾਂ ਹੋਰਾਂ ਦੇਸ਼ਾਂ ਵਿਚ ਵੀ ਮਰਦੇ ਆ। ਇੱਕ ਉੱਥੇ ਵਾਇਰਸ ਪਹਿਲਾਂ ਡਿਟੈਕਟ ਹੋਇਆ, ਉਹ ਜੇ ਇਹ ਡਿਟੈਕਟ ਨਹੀਂ ਹੁੰਦਾ ਤਾਂ ਏਦਾਂ ਚੱਲਦਾ ਰਹਿਣਾ ਸੀ, ਲੇਕਿਨ ਇਸ ਨੂੰ ਇੱਕ ਮੁੱਦਾ ਬਣਾ ਕੇ ਇੱਕ ਇਕਨੋਮਿਕ ਟੂਲਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸਾਰੇ ਦੁਨੀਆਂ ਦੇ ਦੁਆਰਾ ਚਾਈਨਾ ਨੂੰ। ਇਹਦੇ ਵਿੱਚ ਅਮਨਦੀਪ ਤੁਸੀਂ ਦੇਖੋਗੇ ਜੈਲਸ ਫੈਕਟਰ ਵੀ ਤੁਹਾਨੂੰ ਨਜ਼ਰ ਆਊਗਾ ਕਿ ਇਕਨੋਮਿਕ ਜੈਲਸ ਫੈਕਟਰ ਵੀ ਇਹਦੇ ਵਿੱਚ ਹੈਗਾ ਆ ਅਤੇ ਉਹਦੀ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ, ਐਡਵਰਟਾਈਜ਼ਮੈਂਟ ਨਹੀਂ ਉਹਦੀ ਜਿਹੜੀ ਇੱਕ ਤਰ੍ਹਾਂ ਨਾਲ ਉਹਨੂੰ ਫੈਲਾਇਆ ਜਾ ਰਿਹਾ ਸਾਰੇ ਵਿਸ਼ਵ ਦੇ ਵਿੱਚ, ਚਾਈਨੀਜ਼ ਇਕਾਨਮੀ ਡਾਊਨ ਹੋਵੇ ਜਾਂ ਚਾਈਨੀਜ਼ ਇਕਾਨਮੀ ਤੇ ਇਹਦਾ ਪ੍ਰਭਾਵ ਹੋਏ। ਮੇਰੇ ਖਿਆਲ ਦੇ ਵਿੱਚ ਥੋੜਾ ਬਹੁਤਾ ਪ੍ਰਭਾਵ ਹੋਊਗਾ, ਲੇਕਿਨ ਕੁਛ ਦਿਨਾਂ ਦੇ ਬਾਅਦ ਇਹ ਜਿਹੜੀ ਇਹ ਪ੍ਰਭਾਵ ਜਿਹੜਾ ਖਤਮ ਹੋਊਗਾ ਅਤੇ ਚਾਈਨੀਜ਼ ਇਕਾਨਮੀ ਕੋਲ ਇਹਦਾ ਫਰਕ ਪੈਣ ਵਾਲਾ ਨਹੀਂ।
ਅਮਰੀਕ ਭਾਜੀ ਨੂੰ ਹੋਰ ਕਈ ਕੋਣਾਂ ਤੋਂ ਐਂਗਲਸ ਤੋਂ ਦੇਖਣ ਦਾ ਬਣਦਾ ਆ। ਪਹਿਲੀ ਗੱਲ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਕਹਿ ਲਓ ਕਿ ਦੁਸ਼ਮਣ ਦੇ ਘਰੇ ਕੋਈ ਬਿਮਾਰੀ ਹੁੰਦੀ ਹੈ ਨਾ ਤੇ ਜਾਂ ਕੋਈ ਬੰਦਾ ਅਣਹੋਣੀ ਵਾਪਰਦੀ ਹੈ ਤੇ ਦੁਸ਼ਮਣਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਅੰਦਰੋਂ ਉਹਨਾਂ ਦੇ ਮਤਲਬ ਲੱਡੂ ਫੁੱਟ ਰਹੇ ਹੁੰਦੇ ਆ ਤੇ ਬਾਹਰੋਂ ਬਾਹਰੋਂ ਅਫਸੋਸ ਕਰ ਰਹੇ ਹੁੰਦੇ ਆ ਤੇ ਉਹ ਮੰਨ ਲਓ ਕਿ ਚਾਈਨਾ ਦੇ ਵਿੱਚ ਇਹ ਵਾਇਰਸ ਆ ਗਈ ਹੈ, ਆਫਟਰ ਆਲ ਜਿਹੜੇ ਚਾਈਨੀਜ਼ ਵਿਛਿੰਦੇ ਆ ਉਹ ਹੈਗੇ ਤਾਂ ਹਿਊਮਨ ਹੀ ਆ ਨਾ ਅਸਲ ਦੇ ਵਿੱਚ, ਮਤਲਬ ਉਹ ਇਹਨੂੰ ਪੱਤ ਦਾ ਪਤੰਗੜ ਬਣਾ ਕੇ ਇਹਨੂੰ ਮਤਲਬ ਹਾਈਲਾਈਟ ਕਰ ਕਰਕੇ ਉਹਨਾਂ ਨੂੰ ਕੁਆਰੰਟੀਨ ਕਰੀ ਜਾ ਰਹੇ ਨੇ ਤੇ ਇਹਦੇ ਨਾਲ ਨਾ ਮਤਲਬ ਇੱਕ ਜੇ ਆਪਾਂ ਵੱਡੇ ਪੱਧਰ ਤੇ ਦੇਖੀਏ ਤਾਂ ਤੁਸੀਂ ਦੇਖੋਗੇ ਕਿ ਹਰ ਜਿਹੜਾ ਚਾਈਨੀਜ਼ ਲੁਕਿੰਗ ਬੰਦਾ ਆ ਉਸ ਰੇਸ ਦਾ ਤੇ ਤੁਹਾਨੂੰ ਏਦਾਂ ਲੱਗੇਗਾ ਵੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ, ਮਤਲਬ ਇੱਕ ਨਾ ਸਟੀਰੀਓਟਾਈਪਿੰਗ। ਹਾਂ ਮਤਲਬ ਤੁਹਾਨੂੰ ਮਤਲਬ ਦੈਟਸ ਅ ਬੇਸਿਕ, ਹੁਣ ਆਪਾਂ ਬੇਸਿਕ ਗੱਲਾਂ ਕਰਦੇ ਹਾਂ ਕਿ ਤੁਸੀਂ ਆਮ ਦੇਖਿਆ ਹੋਣਾ ਜਦੋਂ ਵਾਇਰਸ ਨਹੀਂ ਸੀ ਵੀ ਜਿਹੜੇ ਜੈਪਨੀਜ਼ ਆ ਕੋਰੀਅਨਸ ਆ ਉਹ ਏਅਰਪੋਰਟ ਤੇ ਵੀ ਮਾਸਕ ਲਾ ਕੇ ਘੁੰਮਦੇ ਹੁੰਦੇ ਨੇ, ਉਹਦਾ ਫਲੂ ਤੋਂ ਘੁੰਮਦੇ। ਮੈਨੂੰ ਬੜੀ ਕਈ ਵਾਰੀ ਹੈਰਾਨੀ ਹੁੰਦੀ ਯਾਰ ਅਸੀਂ ਉੱਡੇ ਤੁਰੇ ਫਿਰਦੇ ਹਾਂ ਹਨਾ ਤੇ ਇਹ ਮਤਲਬ ਮਾਸਕ ਲਾਈ ਫਿਰਦੇ ਨੇ ਹਨਾ ਵੀ ਕੋਈ ਗੱਲਬਾਤ ਵੀ ਨਹੀਂ ਹੈਗੀ। ਉਹ ਮੈਂ ਜਾ ਰਿਹਾ ਸੀ ਪਿਛਲੀ ਵਾਰੀ ਛੋਟਾ ਸੀਗਾ ਮੇਰੇ ਨਾਲ, ਉਹ ਮੈਂ ਕਿਹਾ ਵਿਕਰਮ ਦੇਖ ਵੀ ਉਹ ਮਾਸਕ ਲਾਈ ਫਿਰਦੇ ਇਹਨਾਂ ਨੂੰ ਕੀ ਹੋਇਆ, ਕਹਿੰਦੇ ਇਹਨਾਂ ਨੂੰ ਲਾਣਾ ਹੀ ਪੈਣੇ ਆ ਸਾਡੇ ਤਾਂ ਪਹਿਲੇ ਹੀ ਲੱਗੇ ਉਹ। ਮੈਂ ਕਿਹਾ ਉਹ ਕੀ, ਕਹਿੰਦੇ ਸਾਡੇ ਮੁੱਛਾਂ ਦਾੜੀ ਹੈ ਤਾਂ ਮਾਸਕ ਹੀ ਆ, ਕਹਿੰਦੇ ਐਡੇ ਐਡੇ ਕਹਿੰਦੇ ਦਾੜੇ ਪ੍ਰਕਾਸ਼ ਕੀਤੇ ਹੋਏ ਅਸੀਂ ਤਾਂ ਕਹਿੰਦਾ ਆਪਣੀ ਧੌਣਾ ਵੀ ਕਵਰ ਕੀਤੀ। ਖੈਰ ਚਲੋ ਇਹ ਤਾਂ ਸ਼ੁਕਰ ਵਾਲੀ ਗੱਲ ਸੀਗੀ, ਪਰ ਉਹ ਲਾ ਕੇ ਮਤਲਬ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਏਦਾਂ ਲੱਗਦਾ ਵੀ ਮਤਲਬ ਉਹਨਾਂ ਨੂੰ ਦੇਖ ਕੇ ਏਦਾਂ ਲੱਗਦਾ ਵੀ ਅਸੀਂ ਬਿਮਾਰ ਹਾਂ, ਠੀਕ ਹੈ ਨਾ ਤੇ ਇਹ ਸਾਤੋਂ ਕੀਤਾ ਹੋਇਆ। ਪਰ ਹੁਣ ਅਦਰ ਵੇ ਅਰਾਊਂਡ ਹੋ ਗਿਆ ਵੀ ਤੁਸੀਂ ਕਿਸੇ ਯੂਨੀਵਰਸਿਟੀ ਚਲ ਜਾਓ, ਈਵਨ ਕਿ ਕਈ ਯੂਨੀਵਰਸਿਟੀਜ਼ ਦੇ ਵਿੱਚ ਕਾਲਜਾਂ ਦੇ ਲਿਖ ਕੇ ਵੀ ਸਾਈਨ ਲਾ ਤੇ ਜੀ ਗੋ ਬੈਕ, ਰੇਸ਼ਿਜ਼ਮ ਸ਼ੁਰੂ ਹੋ ਗਿਆ, ਫੇਸਬੁੱਕ ਤੇ ਟ੍ਰੋਲਿੰਗ ਸ਼ੁਰੂ ਹੋ ਗਈ ਹੈ ਨਾ, ਫੇਸਬੁੱਕ ਦੇ ਰੇਸ਼ਿਜ਼ਮ ਸ਼ੁਰੂ ਹੋ ਗਿਆ, ਮਤਲਬ ਇੱਕ ਪੂਰੀ ਰੇਸ ਦੇ ਅਗੇਂਸਟ ਦੁਨੀਆ ਕਰ ਦਿੱਤੀ ਮੀਡੀਆ ਨੇ ਹਨਾ ਬਿਨਾਂ ਕਿਸੇ ਗੱਲ ਤੋਂ ਹੀ। ਤੇ ਹਾਲਾਂਕਿ ਜੇ ਕੰਪੈਰੇਟਿਵ ਦੇਖਿਆ ਜਾਵੇ ਤਾਂ ਫਲੂ ਜ਼ਿਆਦਾ ਹਰੇਕ ਕੰਟਰੀ ਚ ਹੁੰਦਾ ਹੈ। ਹੁਣ ਦੇਖੋ ਇੰਡੀਆ ਜਿਹੜੇ ਇਹ ਬਲੌਕ ਹੋ ਗਏ ਜਿਹੜੇ ਚਾਈਨਾ ਨੂੰ ਹੇਟ ਕਰਦੇ ਨੇ ਇਕਨੋਮਿਕ ਤੌਰ ਤੇ ਕੰਪੈਟੀਟਰ ਨੇ, ਉੱਥੇ ਇਹ ਜ਼ਿਆਦਾ ਮਤਲਬ ਉੱਥੇ ਜ਼ਿਆਦਾ ਅਡੰਬਰ ਬਣਾਏ ਜਾ ਰਹੇ ਨੇ। ਹੁਣ ਸਾਰਿਆਂ ਨੂੰ ਵੱਡਾ ਨੁਕਸਾਨ ਕੀ ਹੋਇਆ ਜਿਹੜੀ ਮੈਂ ਰੀਡਿੰਗ ਕੀਤੀ ਹੈ ਕਿ ਲੱਖਾਂ ਹੀ ਸਟੂਡੈਂਟਸ ਜਿਹੜੇ ਨੇ ਆਸਟ੍ਰੇਲੀਆ ਦੇ ਆਸਟ੍ਰੇਲੀਆ ਵਿੱਚ ਪੜ੍ਹਦੇ ਨੇ, ਚਾਈਨਾ ਤੋਂ ਆ ਰਹੇ ਨੇ, ਮੇਨਲੈਂਡ ਤੋਂ ਆ ਰਹੇ ਨੇ, ਹਾਂਗਕਾਂਗ ਤੋਂ ਆ ਰਹੇ ਨੇ, ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ, ਜਾਣੀ ਕਿ ਉਹ ਆ ਹੀ ਨਹੀਂ ਸਕਦੇ। ਜਿਹੜੇ ਇੱਧਰ ਹੈ ਉਹਨਾਂ ਨੂੰ ਕਹਿੰਦੇ ਵੀ ਜੇ ਤੁਸੀਂ ਵਾਪਸ ਜਾਣਾ ਹੈ ਤਾਂ ਮੁੜ ਕੇ ਨਹੀਂ ਆ ਸਕਦੇ। ਸੋ ਜਿਹੜੇ ਉੱਧਰ ਬੈਠੇ ਸੀ ਇਕਨੋਮਿਕ ਲੋਸ ਉਹਨਾਂ ਨੂੰ ਹੋਇਆ। ਇੱਕ ਪਰਸ ਕੱਲ ਦੀ ਰਿਪੋਰਟ ਸੀ, ਮੈਂ ਟੀਵੀ ਤੇ ਦੇਖ ਰਿਹਾ ਸੀਗਾ ਕਿ ਇੱਕ ਮੁੰਡਾ ਮਰ ਗਿਆ ਇੱਥੇ, ਸਟੂਡੈਂਟ ਸੀਗਾ ਚਾਈਨਾ ਦਾ ਜਪਾਨ ਦਾ ਸ਼ਾਇਦ, ਤੇ ਉਹਦੀ ਮਾਂ ਨੂੰ ਨਹੀਂ ਆਣ ਦਿੱਤਾ ਇੱਥੇ ਉਹਦੇ ਫਿਊਨਰਲ ਦੇ ਉੱਤੇ। ਸੋ ਉਹਦਾ ਵੀ ਵੀਜ਼ਾ। ਸੋ ਇਹ ਜਿਹੜੀਆਂ ਚੀਜ਼ਾਂ ਹੁਣ ਹੋ ਕੀ ਰਿਹਾ ਆ ਕਿ ਮੰਨ ਲਓ 1 ਲੱਖ ਵੀਜ਼ਾ ਜਿਹੜਾ ਚਾਈਨਾ ਦਾ ਕੈਂਸਲ ਕਰਤਾ ਜਾਂ ਸਸਪੈਂਡ ਕਰਤਾ। ਹੁਣ ਕੋਸ਼ਿਸ਼ ਇਹ ਹੋ ਰਹੀ ਹੈ ਕਿ ਯੂਥ ਨੂੰ ਉਲਟ ਕੀਤਾ ਜਾਵੇ। ਨਾਲੇ ਇਹ ਖਬਰ ਫੈਲਾਈ ਜਾ ਰਹੀ ਹੈ ਕਿ ਚਾਈਨਾ ਨੇ ਆਪਣੇ ਆਪ ਹੀ ਇਹ ਵਾਇਰਸ ਬਣਾਈ ਸੀ ਦੁਨੀਆਂ ਨੂੰ ਮਾਰਨ ਦੇ ਲਈ, ਤੇ ਉਹ ਆਪਣੇ ਆਪ ਲੀਕ ਹੋ ਗਈ ਲੈਬ ਦੇ ਵਿੱਚੋਂ। ਇੱਕ ਇਹ ਖਬਰ ਵੀ ਫੈਲਾਈ ਜਾ ਰਹੀ ਹੈ, ਠੀਕ ਹੈ। ਦੂਜੀ ਖਬਰ ਇਹ ਫੈਲਾਈ ਜਾ ਰਹੀ ਹੈ ਕਿ ਚਾਈਨਾ ਨੂੰ ਪਤਾ ਸੀ, ਉਹਨੇ ਦੱਬ ਕੇ ਰੱਖੀ ਇਹ ਚੀਜ਼ ਸਾਰੀ, ਭੁਆਫ ਨੇ ਨਿਕਲ ਦਿੱਤੀ, ਤੇ ਉਧਰ 1 ਲੱਖ ਬੰਦੇ ਦਾ ਵੀਜ਼ਾ ਕੈਂਸਲ ਕਰਤਾ ਇਨ੍ਹਾਂ ਕੰਟਰੀਆਂ ਨੇ। ਉਹ ਟਰਾਈ ਕੀ ਹੋ ਰਹੀ ਹੈ ਕਿ ਯੂਥ ਨੂੰ ਆਪਣੇ ਹੀ ਦੇਸ਼ ਦੇ ਉਲਟ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਤੰਗੀ ਦੇ ਕੇ ਥੋੜੀ
ਜਿਹੀ।
ਉਹਨੇ ਆਸਟ੍ਰੇਲੀਆ ਨੂੰ ਤਾਂ ਗਾਲਾਂ ਨੀ ਕੱਢਣੀਆਂ, ਉਹਨੇ ਕਹਿਣਾ ਨਹੀਂ ਅਸੀਂ ਤਾਂ ਆਪਣਾ, ਉਹਨੇ ਆਪਣੇ ਕੰਟਰੀ ਨੂੰ ਗਾਲਾਂ ਕੱਢਣੀਆਂ, ਜਿੱਦਾਂ ਅਸੀਂ ਨਾ ਹਰ ਗੱਲ ਤੇ ਆਪਣੇ ਕੰਟਰੀ ਨੂੰ ਗਾਲਾਂ ਕੱਢਣ ਲੱਗ ਪੈਂਦੇ ਨਾ, ਕੰਟਰੀ ਨੂੰ ਵੀ ਬਾਦਲਾਂ ਨੂੰ ਕੱਢਣ ਲੱਗ ਪੈਂਦੇ ਆ। ਮਤਲਬ ਮਾੜੀ ਜਿਹੀ ਮਤਲਬ ਸੱਟ ਸਾਡੇ ਲੱਗੀ ਹੁੰਦੀ ਆ, ਮਤਲਬ ਸਕੂਟਰ ਵੱਜਿਆ ਹੁੰਦਾ ਤੇ ਅਸੀਂ ਪ੍ਰਧਾਨ ਮੰਤਰੀ ਨੂੰ ਜਾਂ ਚੀਫ਼ ਮਿਨਿਸਟਰ ਨੂੰ ਗਾਲਾਂ ਕੱਢ ਰਹੇ ਹੁੰਦੇ ਹਾਂ। ਮਤਲਬ ਇਹ ਆਮ ਮਾਨਸਿਕਤਾ ਵੀ ਸਰਕਾਰ ਨੂੰ ਹੀ ਗਾਲ ਕੱਢਣੀ ਆ, ਵੀ ਜੇ ਸਰਕਾਰ ਨਾ ਹੋਵੇ ਫਿਰ ਆਪਾਂ ਰੱਬ ਨੂੰ ਗਾਲਾਂ ਕੱਢਣ ਲੱਗ ਪਈ ਦੀ ਹੈ ਨਾ, ਆਪਾਂ ਤਾਂ ਕਿਸੇ ਨੂੰ ਕੱਢਣੀਆਂ ਹੀ ਆ ਨਾ ਗਾਲਾਂ। ਤੇ ਤੋ ਇਹ ਜਿਹੜੀ ਆ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਜਾ ਰਹੀ ਆ ਜਾਂ ਹੋ ਰਹੀ ਆ ਡਿਲੀਬਰੇਟਲੀ ਕਿ ਵਿਦ ਇਨ ਚਾਈਨਾ ਉੱਥੋਂ ਦੀ ਸਰਕਾਰ ਉੱਥੋਂ ਦੇ ਪ੍ਰਸ਼ਾਸਨ ਦੇ ਉਲਟ ਇੱਕ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕੀਤਾ ਜਾ ਰਿਹਾ ਹੈ। ਤੁਹਾਡਾ ਕੀ ਖਿਆਲ ਹੈ?
ਅਮਨਦੀਪ, ਇਸ ਤਰ੍ਹਾਂ ਦੀਆਂ ਜਿੱਦਾਂ ਇਹ ਘਟਨਾਵਾਂ ਇਨਫਲੇਟ ਕੀਤੀਆਂ ਜਾ ਰਹੀਆਂ, ਇਨਫਲੇਟਡ ਸਿਚੁਏਸ਼ਨ ਆ ਇਹ, ਇਹਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ। ਜਿਹੜੀਆਂ ਇਨਫਲੇਟਡ ਸਿਚੁਏਸ਼ਨ ਹੁੰਦੀਆਂ ਨਾ, ਜੀਵਨ ਦਾ ਰੂਲ ਆ ਇਹ, ਜਿਹੜੀਆਂ ਇਨਫਲੇਟਡ ਸਿਚੁਏਸ਼ਨ ਹੁੰਦੀਆਂ ਉਹ ਡਿਫਿਊਜ਼ ਵੀ ਬਹੁਤ ਛੇਤੀ ਹੁੰਦੀਆਂ। ਤੁਸੀਂ ਦੇਖ ਲਿਓ ਇਹ
ਪਹਿਲਾਂ ਹਾਂਗਕਾਂਗ ਦਾ ਕਿੰਨੇ ਮਹੀਨੇ ਮੁੱਦਾ ਚੱਲਦਾ, ਹੁਣ ਉਹ ਖਤਮ ਹੋ ਗਿਆ, ਇਕਦਮ ਖਤਮ ਹੋ ਗਿਆ,
ਚੱਲਦਾ ਰਿਹਾ, ਖਤਮ ਹੋ ਗਿਆ।
ਤੇ ਹੁਣ
ਕੋਰੋਨਾ
ਵਾਇਰਸ ਦਾ ਸ਼ੁਰੂ ਕਰਤਾ ਹਨਾ,
ਪਹਿਲਾਂ ਉਹ ਜਿਹੜੀਆਂ ਸੈਂਕਸ਼ਨ ਲਾਈਆਂ ਸੀ ਅਮਰੀਕਾ ਨੇ ਅਮਰੀਕਾ ਦੇ ਖਿਲਾਫ, ਉਹ ਮੁੱਦਾ, ਇਹ ਮੁੱਦੇ ਸਾਰੇ ਚੀਨ ਦੇ ਖਿਲਾਫ ਹੀ ਹੋ ਰਹੇ ਦੁਨੀਆਂ ਤੇ। ਅਮਰੀਕ ਇਹ ਜਿਹੜੀਆਂ ਸਿਚੁਏਸ਼ਨ ਚ ਹੈ ਨਾ, ਇਹ ਇਕਨੋਮਿਕ ਰਾਇਵੈਲਰੀ ਜਿਹਨੂੰ ਤੁਸੀਂ ਕਹਿੰਦੇ, ਜਿੱਦਾਂ ਤੁਸੀਂ ਕਿਹਾ ਕਿ ਉਹ ਇਸ ਵਾਰੀ ਕੰਪੈਟੀਟਿਵ ਹੈ ਨਾ, ਇਹ ਕੰਪੈਟੀਟਿਵ ਵੀ ਆ ਤੇ ਇਹ ਐਨਮੀ ਕੰਪੈਟੀਟਿਵ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜਿਹੜੇ ਪੋਟੈਂਸ਼ੀਅਲ ਐਨਮੀ ਕੰਪੈਟੀਟਿਵ ਆ, ਜਿਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਰਿਸਕ ਹੈ, ਸਾਡੀ ਇਕਾਨਮੀਜ਼ ਨੂੰ ਬਹੁਤ ਜ਼ਿਆਦਾ ਰਿਸਕ ਆ। ਉਹਨਾਂ ਨੇ ਕਾਫੀ ਐਫੀਸ਼ੀਐਂਸੀ ਆਪਣੇ ਵਰਕ ਕਲਚਰ ਵਿੱਚ ਲਿਆਂਦੀਆਂ ਆ, ਜਾਂ ਉਹਨਾਂ ਨੇ ਕਾਫੀ ਚੰਗੇ ਚੰਗੇ ਖੋਜਾਂ ਕਰਕੇ ਚੀਜ਼ਾਂ ਨੂੰ ਘੱਟ ਕੀਮਤ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਬਲਕ ਵਿੱਚ ਉਹ ਚੀਜ਼ਾਂ ਬਣਾਉਂਦੇ, ਉਹ ਸਸਤੀਆਂ ਬਹੁਤ ਪੈਣੀਆਂ, ਇਸੇ ਕਰਕੇ ਉਹ ਦੁਨੀਆਂ ਦੇ ਸਾਰੀਆਂ ਇਕਾਨਮੀ ਦੇ ਪਿੱਛੇ ਆ ਗਏ ਆ, ਤੇ ਹੁਣ ਉਹਨੂੰ ਤੁਸੀਂ ਕੰਪੈਟੀਟਿਵ ਹੋ ਕੇ ਤਾਂ ਉਹਨੂੰ ਤੁਸੀਂ ਫੇਸ ਨਹੀਂ ਕਰ ਸਕਦੇ। ਫਿਰ ਤੁਸੀਂ ਏਦਾਂ ਦੇ ਹਥਿਆਰ ਲੱਭਦੇ ਹੋ, ਜਿੱਦਾਂ ਪਰਿਵਾਰਾਂ ਵਿੱਚ ਵੀ ਹੁੰਦਾ, ਜਿਸ ਵੇਲੇ ਤੁਸੀਂ ਕਿਸੇ ਦਾ ਮੁਕਾਬਲਾ ਨਹੀਂ ਕਰ ਸਕਦੇ ਨਾ, ਫਿਰ ਤੁਸੀਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਚਿੰਜੜੀਆਂ ਛੇੜਦੇ ਆ, ਤਾਂ ਕੁਛ ਮਾੜਾ ਜਿਹਾ ਵੀ ਕੁਛ ਹੋ ਜਾਵੇ ਤੇ ਉਸ ਨੂੰ ਉਹਦਾ ਬਾਦ ਦਾ ਬਤੰਗੜ ਬਣਾ ਕੇ ਪੇਸ਼ ਕਰਦੇ ਆ। ਇਹੀ ਗੱਲ ਇੱਥੇ ਹੋ ਰਹੀ ਆ, ਇਹ ਬਹੁਤੇ ਦੇ ਨਿਯਮ ਦੀ ਚੱਲਣੀ, 1-2 ਮਹੀਨੇ ਤੋਂ ਬਾਅਦ ਦੇਖਣੀ ਸਿਚੁਏਸ਼ਨ ਬਿਲਕੁਲ ਤੁਹਾਡੇ ਵਧੀਆ ਹੋਊਗੀ। ਚੀਨ ਇੱਕ ਵਾਰੀ ਫੇਰ ਜਿੱਦਾਂ, ਉਹ ਚੀਨ ਨੂੰ ਕੁਛ ਨੀ ਹੋਇਆ ਵੈਸੇ, ਉਹਦਾ ਇੰਪੈਕਟ ਵੀ ਇਹਦਾ ਬਹੁਤ ਜ਼ਿਆਦਾ ਨੀ ਪੈਣਾ, ਤੇ ਦੇਖਿਓ ਚੀਨ 1 ਮਹੀਨੇ ਜਾਂ 2 ਮਹੀਨੇ ਬਾਅਦ ਬੈਕ ਟੂ ਦਾ ਆਪਣੇ ਜਿਹੜਾ ਉਹਨਾਂ ਦਾ ਨਾਰਮਲ ਰੂਟੀਨ ਹੈ ਉੱਥੇ ਆਊਗਾ, ਤੇ ਹੋਰ ਫਿਰ ਕੋਈ ਗੱਲ ਟੋਲਣ ਦੀ ਕੋਸ਼ਿਸ਼ ਕਰੂਗੇ ਲੋਕ ਹਨਾ। ਤੇ ਮੈਂ ਇੱਥੇ ਮੰਮੀ, ਮੇਰੇ ਸਾਹਮਣੇ ਪੰਜਾਬੀ ਟ੍ਰਿਬਿਊਨ ਦਾ ਫਰੰਟ ਪੇਜ ਆ, ਤੇ ਮੈਨੂੰ ਲੱਗਦਾ ਵੀ ਇਹ ਬੜੇ ਲਿਬਰਲ ਆ ਇਹ ਪੰਜਾਬੀ ਟ੍ਰਿਬਿਊਨ ਵਾਲੇ, ਇਹਨਾਂ ਨੇ ਕੋਰੋਨਾ ਵਾਇਰਸ ਤੇ ਕੋਈ ਖ਼ਬਰ ਦਿੱਤੀ ਨੀ ਫਰੰਟ ਪੇਜ ਤੇ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਅੱਜ, ਵੋਟਾਂ ਅੱਜ, ਇਹ ਦਿੱਤੀ ਵਾ ਉਧਰੋਂ CAA ਮੁਸਲਿਮ ਭਾਈਚਾਰੇ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਦਿੱਤਾ ਗਿਆ ਆ, ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਰੱਬ ਤੇ ਭਰੋਸਾ ਰੱਖਣ ਲਈ ਕਿਹਾ, ਇਹ ਨਵੀਂ ਗੱਲ ਦੇਖੀ ਆ। ਤੇ ਜਥੇਦਾਰ ਵੱਲੋਂ ਢੱਡਰੀਆਂ ਵਾਲੇ ਨੂੰ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਆ। ਮੋਗਾ ਜ਼ਿਲ੍ਹੇ ਵਿੱਚ 2 ਪ੍ਰੇਮੀ ਜੋੜਿਆਂ ਵੱਲੋਂ ਖੁਦਕੁਸ਼ੀ, ਇਹ ਬਹੁਤ ਵੱਡੀ ਖ਼ਬਰ ਦਿੱਤੀ ਆ।
ਪ੍ਰੇਮੀ ਵੀ 2 ਤਰ੍ਹਾਂ ਦੇ ਹੁੰਦੇ ਆ, ਅਸਲੀ ਪ੍ਰੇਮੀ।
ਇੱਧਰ ਇੱਕ ਖਬਰ ਮੈਂ ਨਾ ਗਲਤ ਪੜ੍ਹਨ ਲੱਗਾ ਸੀ, ਹੁਣ ਮੈਂ ਜਿਹੜਾ ਧਿਆਨ ਰੱਖਦਾ ਉੱਪਰ ਨਹੀਂ ਹੁੰਦੀ, ਜਿਹੜਾ ਪੰਜਾਬੀ ਟ੍ਰਿਬਿਊਨ ਥੱਲੇ ਲਿਖਿਆ ਹੁੰਦਾ ਕੁਛ, ਉੱਥੇ ਲਿਖਿਆ ਜੇਲ੍ਹ ਵਿੱਚੋਂ ਭੱਜੇ 2 ਹਲਵਾਈ ਗ੍ਰਿਫ਼ਤਾਰ। ਹਲਵਾਈ ਨੀ ਹੈ, ਇਕੱਲੀ ਹਵਾ ਲਾਤੀ ਆ ਹਲਵਾਈ।
ਜਿਹੜੀ ਤੁਸੀਂ ਇਹਨੂੰ ਕਹਿੰਦੇ ਮੋਟੀ ਮੋਟੀ ਨਿਗਾਹ ਮਾਰਨੀ ਅਖਬਾਰ ਤੇ, ਤੁਸੀਂ ਮੋਟੀ ਮੋਟੀ ਹਵਾਲਾ ਹਵਾ ਲਾਤੀ ਨੂੰ ਹਲਵਾਈ ਬਣਾਤਾ, ਕਮਾਲ ਹੋ ਗਏ, ਚੰਗੇ ਫੇਰ ਤੂੰ ਵਧੀਆ। ਤੁਸੀਂ ਤਾਂ ਫਨੀ ਨਿਊਜ਼ ਅਮਰੀਕਾ ਜੀ, ਇੱਕ ਹੋਰ ਹੈ, ਇੰਡੀਆ ਮੀਡੀਆ ਦੀ ਗੱਲ ਕਰਦੇ ਹੋ ਤੁਸੀਂ, ਅਖਬਾਰ ਖੋਲਿਆ ਤੁਸੀਂ, ਕਹਿੰਦੇ ਲਿਬਰਲ ਅਖਬਾਰ ਹੈ, ਇੱਕ ਅਖਬਾਰ ਨੇ ਨਾ ਖਬਰ ਛਾਪੀ ਆ, ਹਨਾ, ਚਲੋ ਮੈਂ ਨਾ ਹੀ ਲੱਗਦਾ, ਜਗਬਾਣੀ ਨੇ ਖਬਰ ਛਾਪੀ ਆ ਕਿ ਚਾਈਨਾ ਦੀ ਜਿਹੜੀ ਸਰਕਾਰ ਹੈ ਨਾ, ਉਹ 20,000 ਚਾਈਨੀਜ਼ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਕੋਰੋਨਾ ਵਾਇਰਸ ਤੋਂ, ਉਹਨਾਂ ਨੂੰ ਮਾਰਨ ਦੇ ਲਈ ਕੋਰਟ ਦੇ ਵਿੱਚ ਉਹਨਾਂ ਨੇ ਅਰਜੀ ਪਾਈ ਹੋਈ ਹੈ ਤੇ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲ ਰਹੀ। ਖਬਰ ਛਾਪੀ ਹੈ ਇਹਨਾਂ ਨੇ ਹੁਣ, ਜਦੋਂ ਇਹ ਖਬਰ ਨਾ, ਵੈਸੇ ਮੈਂ 4 ਕੁ ਦਿਨ ਪਹਿਲਾਂ ਦੇਖੀ ਸੀ ਕਿਤੇ, ਇੱਕ ਜਾਲੀ ਬੰਦੇ ਨੇ ਵੈਬਸਾਈਟ ਬਣਾਇਆ, ਉਹਦੇ ਤੇ ਉਹ ਇਦਾਂ ਦੀਆਂ ਪਾਉਂਦਾ ਆ, ਜਾਲੀ ਬਣਾ ਕੇ ਨਾ ਪਾਉਂਦੇ ਆ, ਮਤਲਬ ਲੋਕਾਂ ਦੇ ਐਡਵਰਟਾਈਜਮੈਂਟ ਲੈਣ ਦੇ ਲਈ। ਦੇਖੋ ਯਾਰ, ਉਹਨੂੰ ਦੇਖੋ ਕਾਪੀ ਪੇਸਟ ਕਿੱਦਾਂ ਕਰਦੇ ਆ, ਨਾ ਉਹਦੀ ਕੋਈ ਪੁਸ਼ਟੀ ਕਰਦੇ ਆ, ਨਾ ਉਹਨੂੰ ਦੇਖਦੇ, ਏਡੇ ਸਿੱਧੇ ਮਤਲਬ ਟਰਾਂਸਲੇਟ ਵਾਲੇ ਬੰਦੇ ਰੱਖੇ ਹੋਏ ਆ, ਤੇ ਚੱਕ ਦੇ ਪੱਟੇ ਜੀ ਕਵਰ ਬਣਾ ਦਿਓ ਨਾ, ਤੇ ਜਦੋਂ ਮੇਜਰ ਅਖਬਾਰ ਦੇ ਵਿੱਚ ਛਪ ਜਾਵੇ ਤਾਂ ਉਹ ਸ਼ੱਕ ਤਾਂ ਦੇਖੋ, ਪਤਾ ਤਾਂ ਸਾਰਿਆਂ ਨੂੰ ਹੀ ਆ ਨਾ ਕੀ ਹੋ ਰਿਹਾ। ਪਰ ਤੁਸੀਂ ਦੇਖੋ ਵੀ ਚਾਈਨਾ ਦੀ ਸਰਕਾਰ ਕੋਰਟ ਤੋਂ ਇਜਾਜ਼ਤ ਮੰਗ ਰਹੀ ਹੈ, ਕੋਰਟ ਤਾਂ ਸਰਕਾਰ ਤੋਂ ਇਜਾਜ਼ਤ ਮੰਗੂਗੀ, ਪਰ ਚਾਈਨਾ ਵਾਲੇ ਨੇ ਸਰਕਾਰ ਨੂੰ, ਜਦੋਂ ਐਮਰਜੈਂਸੀ ਲੱਗੀ ਹੋ ਨਾ, ਐਮਰਜੈਂਸੀ ਦਾ ਮਤਲਬ ਕੀ ਹੁੰਦਾ, ਮੈਂ ਅੱਗੇ ਵੀ ਦੱਸਿਆ ਸੀ, ਨਿਊ ਸਾਊਥ ਵੇਲਸ ਦੇ ਵਿੱਚ ਐਮਰਜੈਂਸੀ ਲਾ ਦਿੱਤੀ ਕਿ ਅੱਗਾਂ ਲੱਗੀਆਂ ਹੋਈਆਂ, ਉਹਦਾ ਮਤਲਬ ਕੀ ਹੈ ਕਿ ਤੁਸੀਂ ਸਾਰੀ ਜੁਡੀਸ਼ਰੀ ਨੂੰ ਪਾਸ ਕਰ ਦੇਣਾ, ਸਾਰੇ ਜਿਹੜੇ ਰੂਲਸ ਆ ਉਹ ਪਾਸੇ ਰੱਖ ਦੇਣੇ ਆ, ਫਿਰ ਉਹ ਫੋਕਸ ਟੋਟਲੀ ਉਹਦੇ ਤੇ ਹੋਣਾ, ਫਿਰ ਉਹਦੇ ਲਈ ਫਿਰ ਜੋ ਕੁਛ ਕਰਨਾ ਪੈ ਜਾਵੇ ਉਹ ਕਰਨਾ ਆ, ਉਹਦੇ ਵਿੱਚ ਕੋਈ ਡਿਪਾਰਟਮੈਂਟ ਕੋਈ ਬੰਦਾ ਇੰਟਰਫੇਅਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਚਾਈਨਾ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਆ, ਵੂਹਾਨ ਪ੍ਰੋਵਿੰਸ ਦੇ ਵਿੱਚ, ਉਸ ਸੂਬੇ ਦੇ ਵਿੱਚ, ਉੱਥੇ ਕੰਟਰੋਲ ਕਰਨ ਦੇ ਲਈ ਉਹ ਪੂਰੇ ਅਖਤਿਆਰ ਨੇ ਸਰਕਾਰ ਕੋਲ, ਉਹਨਾਂ ਨੂੰ ਕਿਸੇ ਕੋਰਟ ਦੀ ਇਜਾਜ਼ਤ ਨਹੀਂ ਲੈਣੀ ਪੈਣੀ, ਕੋਈ ਬੰਦਾ ਨਹੀਂ ਇੰਟਰਫੇਅਰ ਕਰ ਸਕਦਾ, ਕੋਈ ਬਾਹਰੋਂ ਨਹੀਂ, ਕੋਈ ਅੰਦਰੋਂ ਨਹੀਂ, ਹਨਾ। ਸੋ ਇਹੋ ਹੀ ਜਿਹੜੀਆਂ ਬੇਹੁਦਾ ਖਬਰਾਂ ਆ, ਹਨਾ, ਚੱਕ ਕੇ ਮਤਲਬ ਖਬਰ ਉਹਨੂੰ ਟਰਾਂਸਲੇਟ ਕਰਤੇ ਆ, ਇਹ ਭਾਰਤੀ ਮੀਡੀਆ ਦੀ ਤਰਾਸਦੀ ਆ, ਹਨਾ, ਕਿ ਕੰਮ ਨਹੀਂ ਕਰਨਾ, ਰਜਾਈ ਜਰਨਲਿਜ਼ਮ ਜਿਹੜਾ ਅਸੀਂ ਕਹਿੰਦੇ ਨਾ, ਵੀ ਉਹ ਚੱਲ ਰਿਹਾ ਰਜਾਈ ਚ ਬੈਠ ਕੇ। ਤਾਂ ਖੈਰ, ਚਾਈਨਾ ਦੀ ਆਪਾਂ ਗੱਲ ਕੀਤੀ ਆ, ਤੇ ਅਮਰੀਕ ਭਾਜੀ ਆਸਟ੍ਰੇਲੀਆ ਦੀ ਵੀ ਆਪਾਂ ਥੋੜੀ ਜਿਹੀ ਕਰਨੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਨਾ ਥੋੜਾ ਜਿਹਾ ਆਪਾਂ ਨੂੰ ਸਾਵਧਾਨ ਰਹਿਣਾ ਪੈਣਾ, ਖਾਸ ਕਰਕੇ ਆਪਣੀ ਸਿਹਤ ਦੇ ਪ੍ਰਤੀ। ਹੁਣ ਆਪਣੇ ਆਪਾਂ ਸਰੋਤਿਆਂ ਨੂੰ ਦੱਸ ਦਈਏ ਕਿ ਦੇਖੋ, ਅਣਗਹਿਲੀ ਨਹੀਂ ਕਰਨੀ, ਪਹਿਲੀ ਗੱਲ ਤਾਂ ਬੇਲੋੜਾ ਘੁੰਮਣ ਦੀ ਲੋੜ ਨਹੀਂ ਹੈਗੀ, ਕਿ ਤੁਸੀਂ ਜੇ ਨਹੀਂ ਲੋੜ ਹੈਗੀ ਤਾਂ ਜ਼ਰੂਰੀ ਨਹੀਂ ਹੈਗਾ ਵਾ ਆਪਾਂ ਭੀੜ ਭੜੱਕੇ ਇਲਾਕਿਆਂ ਦੇ ਵਿੱਚ ਜਾਣਾ ਹੀ ਜਾਣਾ ਆ, ਆਪਣੇ ਘਰ ਬੈਠੋ, ਹਨਾ, ਕਿਤਾਬ ਪੜ੍ਹੋ, ਟੀਵੀ ਦੇਖੋ, ਗੁਰਬਾਣੀ ਪੜ੍ਹੋ, ਹਨਾ, ਸਾਰਾ ਕੁਛ ਮਤਲਬ ਆਪਣਾ ਤੁਸੀਂ ਵਧੀਆ ਇੱਕ ਮੌਕਾ ਆ। ਦੂਜੀ ਗੱਲ ਇਹ ਵੀ ਅਵੋਇਡ ਕਰੋ, ਟਰੈਵਲ ਨੂੰ ਅਵੋਇਡ ਕਰੋ, ਜੇ ਨਹੀਂ ਜ਼ਰੂਰੀ ਅੱਤ ਜ਼ਰੂਰੀ ਤਾਂ ਨਾ ਕਰੋ। ਤੇ ਫੇਰ ਅਗਰ ਕੋਈ ਸਿਮਟਮ ਹੈ, ਲੱਗਦਾ ਤੁਹਾਨੂੰ ਫਲੂ ਹੋ ਗਿਆ, ਘਰ ਦੇ ਵਿੱਚ ਸਕੂਲੇ ਬੱਚਾ ਗਿਆ ਉਹ ਫਲੂ ਲੈ ਕੇ ਆ ਗਿਆ, ਤਾਂ ਇੱਕਦਮ ਡਾਕਟਰ ਦੇ ਜਾਣਾ ਆ, ਟੈਸਟ ਕਰਾਓ, ਜੋ ਵੀ ਡਾਕਟਰ ਕਹਿੰਦਾ ਉਹ ਰਜਿਸਟਰ ਕਰ, ਮਤਲਬ ਕੋਈ ਕਾਲ ਨਹੀਂ ਕਰਨੀ ਹੈਗੀ। ਮਤਲਬ ਹੁਣ ਤੁਸੀਂ ਅਮਰੀਕ ਜੀ ਪੜ੍ਹਾਉਣੇ ਆ, ਤੇ ਸਕੂਲਾਂ ਦੇ ਵਿੱਚ ਕੀ ਇੰਸਟਰਕਸ਼ਨ ਹੈ ਲੇਟੈਸਟ?
ਅਮਰੀਕ, ਮੈਂ ਤਾਂ ਇੱਕ ਹਫ਼ਤੇ ਤੋਂ ਜਾ ਰਿਹਾ ਸਕੂਲ ਦੇ ਵਿੱਚ, 7-8 ਦਿਨ ਤੋਂ ਜਾ ਰਿਹਾ ਆ, ਕੋਈ ਇੰਸਟਰਕਸ਼ਨ ਇਹਦੇ ਬਾਰੇ ਆਈ ਨੀ ਹੈ, ਕੋਈ ਇੰਸਟਰਕਸ਼ਨ ਹੈ ਹੀ ਨੀ। ਜਿੱਦਾਂ ਨਾਰਮਲ ਸਕੂਲ ਚੱਲਦੇ ਆ ਉਦਾਂ ਸਕੂਲ ਚੱਲਦੇ ਆ, ਜਿੱਦਾਂ ਨਾਰਮਲ ਫਲੂ ਦੇ ਟੀਕੇ ਐਵਰੀ ਈਅਰ ਲੱਗਦੇ ਆ, ਉਹੀ ਨੋਟੀਫਿਕੇਸ਼ਨ ਆਉਂਦੇ ਆ ਆਪਣੇ ਨਾਰਮਲ, ਜਿਹੜੇ ਆਪਣੇ ਫਲੂ ਦੇ ਟੀਕੇ ਲਵਾ ਲਓ, ਜੇ ਤੁਸੀਂ ਹੋਰ ਕਿਤੇ ਟੀਕਾ ਲਵਾਇਆ ਤਾਂ ਸਕੂਲ ਨੂੰ ਦੱਸ ਦਿਓ, ਫਿਰ ਤੁਹਾਨੂੰ ਲਵਾਉਣ ਦੀ ਜ਼ਰੂਰਤ ਨਹੀਂ ਹੈ। ਕੋਰੋਨਾ ਵਾਇਰਸ ਬਾਰੇ ਮੈਂ ਕਿਸੇ ਸਕੂਲ ਆਪਣੇ ਸਕੂਲ ਦੇ ਵਿੱਚ ਤਾਂ ਖੈਰ ਕੋਈ ਏਡੀ ਵੱਡੀ ਗੱਲ ਨਹੀਂ ਸੁਣੀ, ਇਹਦੇ ਬਾਰੇ ਕੋਈ ਗੱਲ ਹੋਈ ਨਹੀਂ ਹੈ, ਨਾ ਕੋਈ ਪੁੱਛਦਾ ਹੀ ਹੈ
ਜੀ। ਤੇ ਚਲੋ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ, ਤੇ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਜੁੜੇ ਨੇ ਬਸੀ ਪਠਾਣਾ ਤੋਂ, ਤੇ ਉਹ ਕਹਿੰਦੇ ਨੇ, ਸਤਿ ਸ੍ਰੀ ਅਕਾਲ ਸਿੱਧੂ ਭਾਜੀ, ਤੁਹਾਡੇ ਨਾਲ ਤੁਹਾਡਾ ਬੇਟਾ ਸਿਆਣਾ ਹੈ, ਅਫਵਾਹ ਫੈਲਾਉਣ ਵਾਲੇ ਜ਼ਿਆਦਾ ਹੈ ਜੀ। ਦੇਖੋ ਨੇ ਬਾਪਾ ਤਾਂ ਪ੍ਰਾਊਡ ਹੈ ਕਿ ਸਾਡੇ ਬੱਚੇ ਸਮਾਰਟ ਹੈ ਸਾਡੇ ਨਾਲੋਂ, ਤੇ ਚੰਗੀ ਗੱਲ ਹੈ। ਤਾਂ ਮੇਜਰ ਸਿੰਘ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਔਰ ਪਾਲਾ ਬੈਂਸ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਿੱਧੂ ਭਾਜੀ ਤੇ ਅਮਰੀਕ ਭਾਜੀ, ਕੀ ਹਾਲ ਨੇ? ਠੀਕ ਠਾਕ ਹੈ ਜੀ। ਭਾਜੀ ਜਿਹੜਾ ਹਰਮਨ ਰੇਡੀਓ ਸੁਣ ਕੇ ਨਜ਼ਾਰਾ ਆਉਂਦਾ ਨਾ, ਹੋਰ ਰੇਡੀਓ ਸੁਣ ਕੇ ਨਹੀਂ ਆਉਂਦਾ, ਪਤਾ ਨਹੀਂ ਕਿਉਂ। ਦੇਖੋ ਜੀ ਉਹ ਤਾਂ ਆਪਣੀ ਆਪਣੀ ਪਸੰਦ ਹੈ ਤੇ ਨਜ਼ਾਰੇ ਆਈ ਜਾਣ ਤੇ ਨਜ਼ਾਰੇ ਜਾਈ ਜਾਣ ਇਹੀ ਸਾਡਾ ਮਕਸਦ ਹੈ ਤੇ ਬਹੁਤ ਬਹੁਤ ਧੰਨਵਾਦ ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਭਾਜੀ ਜਗਬਾਣੀ ਦੀਆਂ ਜ਼ਿਆਦਾਤਰ ਖ਼ਬਰਾਂ ਸੋਸ਼ਲ ਮੀਡੀਆ ਤੋਂ ਹੀ ਚੁੱਕੀਆਂ ਹੁੰਦੀਆਂ ਨੇ ਹਾਂਜੀ ਅਮਰੀਕ ਭਾਜੀ ਇੱਕ ਨਾ ਪ੍ਰੋਬਲਮ ਕਈ ਮੀਡੀਆ ਨੂੰ ਇਹ ਹੈ ਕਿ ਉਹ ਨਾ ਟੋਕਰੇ ਭਰ ਭਰ ਕੇ ਸਿੱਟਣ ਦੀ ਕੋਸ਼ਿਸ਼ ਕਰਦੇ ਨੇ ਕਿ ਓਵਰਵੈਲਮਿੰਗ ਲਓ ਜੀ ਸਭ ਤੋਂ ਤੇਜ਼ ਖ਼ਬਰ ਦਮ ਕੀ ਦਮ ਪਲ ਕੀ ਪਲ ਇਸ ਮਾਨਸਿਕਤਾ ਦੇ ਵਿਚ ਨਾ ਉਹ ਜਿਧਰੋਂ ਉਹ ਦੇਖਦੇ ਰਹਿੰਦੇ ਨੇ ਕੁਛ ਹੋਇਆ ਕੁਛ ਹੋਇਆ ਕੁਛ ਹੋਇਆ ਚੱਕ ਕੇ ਕਰਦੇ ਹੋ ਜੀ ਉਹਦੇ ਕੋਈ ਅਸੈਸਮੈਂਟ ਨੀ ਕਰਨੀ
ਅਮਨਦੀਪ ਹਾਲਾਤ ਨਾ ਹੁਣ ਇਹ ਬਣ ਗਏ ਆ ਜਿਹੜੇ ਵਟਸਐਪ ਦੀ ਖ਼ਬਰ ਆ ਨਾ ਉਹ ਬੇਸ਼ੱਕ ਸੱਚੀ ਵੀ ਹੋਵੇ ਬੰਦਾ ਸੋਚਦਾ ਝੂਠੇ ਹੋਣੀ ਆ ਖਬਰ ਐਡੀ ਵੱਡੀ ਦੇਣੀ ਆ ਵਿੱਚ ਕੁਛ ਵੀ ਨੀ ਹੁੰਦਾ ਹੁਣ ਤਾਂ ਮੈਨੂੰ ਮੈਂ ਤਾਂ ਕਈ ਵਾਰ ਦੇਖਦਾ ਜੇਕਰ ਬਹੁਤ ਵੱਡੀ ਖ਼ਬਰ ਹੋਵੇ ਨਾ ਲਗੇਰ ਲਾਈਓ ਤੇ ਉਹਨੇ ਨਾ ਪੜੋ ਝੂਠੀ ਹੋਣੀ ਆ ਉਹਨੇ ਆਪਣੇ ਆਪ ਦੀ ਕ੍ਰੈਡੀਬਿਲਟੀ ਆ ਨਾ ਵਟਸਐਪ ਨੇ ਉਹ ਖਤਮ ਕਰ ਲਈ ਲੋਕਾਂ ਨੇ ਆਪਣੇ ਆਪ ਦੀ ਕ੍ਰੈਡੀਬਿਲਟੀ ਖਤਮ ਕਰ ਲਈ ਆ ਲੋਕ ਸੱਚੀ ਖ਼ਬਰ ਨੂੰ ਵੀ ਸੱਚੀ ਮੰਨਦੇ
ਨਹੀਂ ਦੂਜੀ ਗੱਲ ਇਹ ਆ ਮੈਂ ਜਿਹੜਾ ਹੁਣ ਫਾਰਮੂਲਾ ਬਣਾਇਆ ਕਿ ਪਹਿਲੀ ਗੱਲ ਤਾਂ ਕਈ ਹੁਣ ਵੀਡੀਓ ਵਾਲਿਆਂ ਦਾ ਵੀ ਇਹੀ ਆ ਜੀ ਉਹ ਦੇਖੋ ਜੀ ਏਦਾਂ ਕਿਉਂ ਨੀ ਹੋ ਰਿਹਾ ਉਹ ਦੇਖੋ ਜੀ ਆਹ ਕੀ ਕਰਤਾ ਕੁਛ ਵੀ ਨਹੀਂ ਉੱਚਾ ਨਾ ਤੇ ਹੁੰਦਾ ਕੁਛ ਵੀ ਨੀ ਹੈਨਾ ਤੇ ਉਹ ਹੁੰਦਾ ਕੀ ਆ ਵੀ ਮੈਂ ਉਹ ਦੇਖਦਾ ਹੀ ਨੀ ਉਹ ਕਲਿੱਕ ਬੇਟ ਹੁੰਦੇ ਆ ਵੀ ਦੇਖੋ ਆ ਕੇ ਵਿਊ ਵਧਾਉਣ ਵਾਲੇ ਚੱਕਰਾਂ ਦੇ ਵਿੱਚ ਹੁੰਦਾ ਤੇ ਉਹ ਮੈਂ
ਦੇਖਦਾ
ਦੂਜੀ ਜਿਹੜੀਆਂ ਅਖਬਾਰਾਂ ਨੇ ਮੈਂ ਕੁਛ ਅਖਬਾਰਾਂ ਚੁਣੀਆਂ ਹੋਈਆਂ ਨੇ ਜਿਹੜੀ ਮੈਂ ਜੈਨੂਅਨਲੀ ਪੜ੍ਹਦਾ ਉਹਨਾਂ ਦੀ ਹੈਡਲਾਈਨਾਂ ਬਿਲਕੁਲ ਸਹੀ ਹੁੰਦੀਆਂ ਨੇ ਔਰ ਢੁੱਕਵੀਆਂ ਹੁੰਦੀਆਂ ਨੇ ਜਿਹੜੀ ਅਖਬਾਰ ਦੀ ਹੈਡਲਾਈਨ ਸਹੀ ਆ ਤੁਸੀਂ ਉਹ ਅਸੈਸਮੈਂਟ ਨਾ ਇੱਕ ਦੋ ਦਿਨਾਂ ਚ ਕਰ ਲੈਂਦੇ ਆ ਵੀ ਇਹ ਅਖਬਾਰ ਸਹੀ ਆ ਜਾਂ ਗਲਤ ਹੈ ਉਹ ਪੜ੍ਹਨੀ ਚਾਹੀਦੀ ਆ ਅਦਰਵਾਈਜ਼ ਉਹ ਅਖਬਾਰ ਜਿਹੜੀ ਉਹਨੂੰ ਛੱਡ ਦੇਣਾ ਚਾਹੀਦਾ ਉਹਦੇ ਲਾਗੇ ਉਹ ਨਹੀਂ ਲੰਘਣਾ ਚਾਹੀਦਾ ਠੀਕ ਹੈ ਤੇ ਸਾਡੇ ਨਾ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਊਂਟ ਦਾ ਪੱਦ ਮੈਂ ਕਿਹਾ ਮਤਲਬ ਉਹਦਾ ਕਹਿਣਾ ਕੁਛ ਵੀ ਨੀ ਜਾਣੀ ਕਿ ਕਹਿੰਦਾ ਨਿਕਲਿਆ ਕੁਛ ਵੀ ਨੀ ਵਿੱਚੋਂ ਹਨਾ ਤੇਰੀਆਂ ਗੱਲਾਂ ਨੀ ਹੈਗੀਆਂ ਉਹ ਕਹਿੰਦੀ ਹੁੰਦੀ ਸੀ ਨਿਆਣਿਆਂ ਨੂੰ ਏਦਾਂ ਆਪ ਅਕਸਰ ਕਹਿ ਦੇਈਦਾ ਬਈ ਊਂਟ ਦਾ ਪੱਦ ਆ ਤੇਰੀਆਂ ਗੱਲਾਂ ਹਨਾ ਅਸੀਂ ਸੋਚਣਾ ਵੀ ਇਹ ਹੈ ਕੀ ਹੁਣ ਅਖਬਾਰਾਂ ਮੈਂ ਪੜ੍ਹਦਾ ਨਾ ਮੇਰੇ ਮਨ ਚ ਇਹ ਆ ਜਾਂਦੀ ਹੈ ਬਈ ਸਾਰੇ ਊਂਟ ਦੇ ਪੱਦੇ ਹੀ ਨੇ ਤੇ ਉਹ ਮੈਂ ਕਈ ਵਾਰੀ ਸੋਚਿਆ ਵੀ ਇਹ ਕਹਾਵਤ ਬਣੀ ਕਿੱਦਾਂ ਹੋਊਗੀ
ਰਿੱਕੀ ਨੇ ਵੀ ਕਮੈਂਟ ਕੀਤਾ ਸੀ ਅੱਜ ਰਿੱਕੀ ਨੂੰ ਅਸੀਂ ਪਹਿਲਾਂ ਹੀ ਉਹਦੀ ਗੱਲ ਸੁਣਾ ਦੇਣੀ ਆ ਸਾਨੂੰ ਅਖੀਰ ਤੱਕ ਵੇਟ ਨੀ ਕਰਨਾ ਪੈਣਾ ਤੁਸੀਂ ਗੱਲ ਸੁਣਾਈ ਹੈ ਨਾ ਇਹਦੇ ਤੇ ਇੱਕ ਦਿਨ ਰਿੱਕੀ ਨੇ ਵੀ ਕਮੈਂਟ ਕੀਤਾ ਉਹ ਆਪਣੇ ਨਾ ਭਾਰਤ ਦੇ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਸਾਡੇ ਨਾਲ ਆਪਣੇ ਜਿਹੜੇ ਭਾਰਤ ਗਿਆ ਸੀ ਨਾ ਉਦੋਂ ਅੱਗੇ ਵੀ ਦੋ ਤਿੰਨ ਐਕਸਪੀਰੀਅੰਸ ਸ਼ੇਅਰ ਕੀਤੇ ਇਹਦੇ ਤੇ ਵੀ ਉਹਨੇ ਕੀਤਾ
ਪਹਿਲਾਂ ਫਿਰ ਮੈਂ ਸਾਇੰਟਿਫਿਕ ਸਟੱਡੀ ਕੰਡਕਟ ਕੀਤੀ ਇਹਦੇ ਬਾਰੇ ਊਂਟ ਦੇ ਪੱਦ ਬਾਰੇ ਇਹ ਆਇਆ ਕਿਦੋਂ ਫਿਰ ਮੈਂ ਆਪਣਾ ਜਿਹੜਾ ਤਰਕਸ਼ੀਲ ਦਿਮਾਗ ਘੁਮਾਇਆ ਹਨਾ ਸਾਇੰਟਿਫਿਕ ਦਿਮਾਗ ਲਾਇਆ ਵੀ ਯਾਰ ਇਹ ਸਿਆਣੇ ਆ ਉਹਨਾਂ ਨੇ ਗੱਲ ਕਹੀ ਹਨਾ ਇਹਦੇ ਪਿੱਛੇ ਕੀ ਲੌਜਿਕ ਹੋ ਸਕਦਾ ਉਹ ਫਿਰ ਮੈਨੂੰ ਹੌਲੀ ਹੌਲੀ ਜਦੋਂ ਜਿੱਦਾਂ ਫਿਰ ਮੈਂ ਸਾਇੰਸ ਪੜ੍ਹੀ ਕੈਮਿਸਟਰੀ ਪੜ੍ਹੀ ਗਿਆ ਹਨਾ ਤੇ ਫਿਰ ਮੈਨੂੰ ਸਮਝ ਆਉਣ ਲੱਗ ਪਈ ਕਿ ਅਸਲ ਦੇ ਵਿੱਚ ਸੋਰੀ ਮਤਲਬ ਮੈਂ ਬਾਰ ਬਾਰ ਇਹ ਕਰ ਰਿਹਾ ਚੰਗੀ ਚੀਜ਼ ਨੀ ਹੈਗੀ ਜਿਹੜਾ ਪੱਦ ਹੁੰਦਾ ਇਟਸ ਹੌਟ ਏਅਰ ਮੀਥੇਨ ਗੈਸ ਹੁੰਦੀ ਹੈ ਹਨਾ ਤੇ ਉਹ ਅਸਲ ਉਹ ਜਦੋਂ ਦੇਖੋ ਤੁਸੀਂ ਕਿਤੇ ਇਹੋ ਜਿਹੀ ਜਾਣੀ ਕਿ ਕਾਰਵਾਈ ਕਰ ਦਿੰਦੇ ਆ ਕਿਤੇ ਵੀ ਬੈਠੇ ਉਹ ਉੱਪਰ ਨੂੰ ਫੈਲਦੀ ਆ
When the hot air actually passes through some very tight sort of thing, then it makes sound.
ਨਹੀਂ ਉਹ ਤਾਂ ਠੀਕ ਹੈ ਪਰ ਆਫਟਰ ਮੇਕਿੰਗ ਸਾਊਂਡ ਇਟ ਰਾਈਜ਼ਿਸ ਅਪ ਇਟਸ ਅ ਹੌਟ ਏਅਰ ਹਨਾ ਉਹ ਜਿਹੜੀ ਗਰਮ ਹਵਾ ਆ ਉਹ ਉੱਪਰ ਨੂੰ ਚੜ੍ਹਦੀ ਆ ਮਤਲਬ ਜੇ ਤੁਸੀਂ ਮਤਲਬ ਕਮਰੇ ਚ ਬੈਠੇ ਹੋ 15-20 ਜਣੇ ਇੱਕ ਅੱਧਾ ਇਹੋ ਜਿਹੀ ਹਲਤ ਕਰ ਦਿੰਦਾ ਕੋਈ ਤਾਂ ਉਹ ਮਤਲਬ ਉਹ ਕਿਉਂਕਿ ਨੱਕ ਜਿਹੜੇ ਉੱਪਰ ਹੁੰਦੇ ਨੇ ਹਨਾ ਹਨਾ ਉੱਪਰਲੇ ਪਾਸੇ ਹੁੰਦੇ ਨੇ ਸੋ ਇਟ ਰਾਈਜ਼ ਇਜ਼ ਦਾ ਨਹੀਂ ਤੁਸੀਂ ਮੇਰੇ
ਸਾਰੇ ਨੈਚੁਰਲ ਪ੍ਰੋਸੈਸ ਨੂੰ ਉਲਟ
ਕਹਿੰਦੇ ਹਾਂ ਮੈਂ ਤਰਕ ਕਰ ਰਿਹਾ ਨਾ ਮੈਂ ਦੈਵੀ ਸ਼ਕਤੀ ਤੇ ਤਰਕ ਕਰ ਰਿਹਾ ਤੇ ਉਹ ਕੀ ਹੈ ਵੀ ਇਟ ਰਾਈਜ਼ ਇਜ਼ ਅਪ ਉਹ ਸਾਰਿਆਂ ਦੇ ਨੱਕਾਂ ਚ ਜਾਂਦੀ ਆ ਤੇ ਹਨਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਕਿਸੇ ਨੇ ਹਲਤ ਕੀਤੀ ਆ ਪਰ ਮੰਨਦਾ ਕੋਈ ਨੀ ਹੁੰਦਾ ਚਲੋ ਅਨਲੈਸ ਦੇਰ ਇਜ਼ ਅ ਬਿਗ ਸਾਊਂਡ ਬਿਗ ਬੈਂਗ ਥਿਊਰੀ ਜਿੱਤੇ ਆ ਜਾਂਦੀ ਤੇ ਹੁੰਦਾ ਕੀ ਆ ਉਹ ਕਹਿੰਦੇ ਜਦੋਂ ਊਂਠ ਦੇ ਜੇਕਰ ਆਉਂਦਾ ਆ ਤੇ ਮੰਨ ਲਓ ਕਿ 15 ਬੰਦੇ ਖੜੇ ਆ ਤੇ ਉਹਨਾਂ ਦੇ ਵਿੱਚ ਇੱਕ ਊਂਠ ਖੜਾ ਆ ਠੀਕ ਆ ਤੇ ਉਹ ਜਦੋਂ ਊਂਠ ਕਿਤੇ ਇਲਤ ਕਰਦਾ ਆ ਊਂਠ ਕਿਉਂਕਿ ਆਲਰੇਡੀ ਬਹੁਤ ਉੱਚਾ ਹੁੰਦਾ ਹਨਾ ਉਹ ਉੱਚਾ ਹੋ ਕੇ ਇਲਤ ਕਰਕੇ ਉਹ ਉੱਤੋਂ ਦੀ ਉੱਤੋਂ ਨਿਕਲ ਜਾਂਦੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਕਹਿੰਦੇ ਊਂਠ ਦਾ ਪੱਦ ਸੋ ਇਹੀ ਤਰ੍ਹਾਂ ਜਿਹੜੀ ਅੱਜ ਕੱਲ ਦੀਆਂ ਹੈਡਲਾਈਨਸ ਹੈ ਅਖਬਾਰਾਂ ਦੀਆਂ ਯੂਟਿਊਬ ਤੇ ਜਿਹੜੇ ਵੀਡੀਓ ਹੈ ਉਹ ਮੋਸਟਲੀ ਜਿਹੜੇ ਨੇ ਊਂਠ ਦੇ ਪੱਦ ਹੁੰਦੇ ਨੇ ਉਹ ਪਤਾ ਹੀ ਨੀ ਲੱਗਦਾ ਉਪਰੋਂ ਉਪਰੋਂ ਨਿਕਲ ਜਾਂਦਾ ਹੁੰਦਾ ਕੁਛ ਵੀ ਨੀ ਉਹਦੇ ਵਿਚ ਹਨਾ ਸੋ ਮਤਲਬ ਆਵਾਜ਼ ਆਉਂਦੀ ਹੈ ਪਰ ਪਤਾ ਨੀ ਲੱਗਦਾ ਕੀ ਠੀਕ ਹੈ ਸੋ ਅਮਰੀਕ ਬਾਜੀ ਰਿੱਕੀ ਫਿਰ ਕੀ ਕਹਿੰਦਾ ਸੀ ਰਿੱਕੀ ਕੀ ਕਹਿੰਦਾ ਸੀ
ਅਮਨਦੀਪ ਰਿੱਕੀ ਨਾ ਪਿੱਛੇ ਜਾਏ ਤੁਹਾਨੂੰ ਪਤਾ ਵੀ ਇੰਡੀਆ ਜਾ ਕੇ ਆਇਆ ਤੇ ਉਹਦੇ ਐਕਸਪੀਰੀਅੰਸ ਬਹੁਤ ਆ ਅਨੁਭਵ ਬਹੁਤ ਆ ਉੱਥੇ ਤੇ ਉਹਨੇ ਉੱਥੇ ਤੁਹਾਨੂੰ ਪਤਾ ਹੀ ਵੀ ਇੰਡੀਆ ਵਿਚ ਜਿਹੜੇ ਨਿਆਣੇ ਹੁੰਦੇ ਉਹਨੂੰ ਇੰਗਲਿਸ਼ ਬੋਲਣ ਦਾ ਬਹੁਤ ਸ਼ੌਕ ਆ ਉਹਨੇ ਰਿੱਕੀ ਦੀ ਤੇ ਇੰਗਲਿਸ਼ ਪਰਫੈਕਟ ਸੀ ਪਰ ਪੰਜਾਬੀ ਉਹਦੀ ਪਰਫੈਕਟ ਹੈ ਨੀ ਹਨਾ ਤੇ ਉਹਨੇ ਫਿਰ ਉੱਥੇ ਵਾਰਤਾਲਾਪ ਸ਼ੁਰੂ ਕੀਤੀ ਤੇ ਉਹਨਾਂ ਨੇ ਇੰਗਲਿਸ਼ ਸਿਖਾਲਣੀ ਵੀ ਨਿਆਣੇ ਨੂੰ ਉੱਥੇ ਸ਼ੁਰੂ ਕੀਤੀ ਜਿਹੜੇ ਪਿੰਡ ਦੇ ਨਿਆਣੇ ਉਹਦੇ ਕੋਲ ਇਕੱਠੇ ਹੋ ਜਾਂਦੇ ਸੀ ਆਲੇ ਦੁਆਲੇ ਬਹਿੰਦੇ ਸੀ ਗੱਲਾਂ ਕਰਦੇ ਸੀ ਰਿੱਕੀ ਕਹਿੰਦਾ ਮੈਂ ਕਿਹਾ ਕਿੱਦਾਂ ਰਿੱਕੀ ਗੱਲਬਾਤ ਕਿੱਦਾਂ ਅੰਕਲ ਜੀ ਪੰਜਾਬ ਵਿਚ ਜਿੱਦਾਂ ਗਏ ਆ ਨਾ ਜਿੱਦਾਂ ਹੁਣ ਪੰਜਾਬ ਵਿਚ ਗੱਲਾਂ ਕਰਦੇ ਹੀ ਆ ਜਿੱਦਾਂ ਹੁਣ ਸਾਰੇ ਪੰਜਾਬ ਵਿਚ ਜਿੱਦਾਂ ਇੰਗਲਿਸ਼ ਹੀ ਸਿੱਖਦੇ ਹੀ ਆ ਜਿੱਦਾਂ ਅੰਗਰੇਜ਼ੀ ਨੂੰ ਜਿੱਦਾਂ ਚੰਗਾ ਹੀ ਮੰਨਦੇ ਹੀ ਆ ਨਹੀਂ ਤਾਂ ਕਹਿੰਦਾ ਚੰਗੀ ਤਾਂ ਟੋਹਰੇ ਬਣਦੀ ਆ ਜਿੱਦਾਂ ਨਹੀਂ ਤਾਂ ਚੰਗੀ ਟੋਹਰੇ ਬਣ ਗਈ ਉੱਥੇ ਜਿੱਦਾਂ ਇੰਗਲਿਸ਼ ਚ ਮੈਂ ਫਿਰ ਇਹਨਾਂ ਨੇ ਇੰਗਲਿਸ਼ ਸਿਖਾਲਣੀ ਜਿੱਦਾਂ ਲਾਮਿਕ ਲਾਣੀ ਸਿੱਖ ਦਿੱਤੀ ਜਾਂ ਕਿੱਦਾਂ ਕਹਿੰਦੇ ਹੋਰ ਸਿੱਖ ਜਿੱਦਾਂ ਜਿੱਦਾਂ ਨਿਆਣੇ ਬਿਠਾ ਲੈਣੇ ਹੈ ਨਾ ਟਕਾਲਾ ਨੂੰ ਨਿਆਣੇ ਬਿਠਾ ਲੈਣੇ ਆ ਪੰਜ ਸੱਤ ਬਿਠਾ ਲੈਣੇ ਫਿਰ ਉਹਨਾਂ ਨੂੰ ਮੈਂ ਉਹਨਾਂ ਨੂੰ ਪੁੱਛਣਾ ਵੀ ਤੈਨੂੰ ਇੰਗਲਿਸ਼ ਆ ਰਹੀ ਹੈ ਹਾਂਜੀ ਕਿਸੇ ਨੇ ਕਹਿੰਦਾ ਮੈਨੂੰ ਜੋਨੀ ਜੋਨੀ ਜੈਸ ਪਾਪਾ ਸੁਣਾ ਰਹੀ ਹੈ ਜਿੱਦਾਂ ਫਿਰ ਕਿਸੇ ਨੇ ਕਹਿੰਦਾ ਮਾਈ ਬੈਸਟ ਫਰੈਂਡ ਸੁਣਾ ਦੇਣਾ ਕਿਸੇ ਨੇ ਕਹਿੰਦਾ ਆਈ ਐਮ ਸਮਥਿੰਗ ਸਮਥਿੰਗ ਗੁੱਡ ਆਈ ਐਮ ਆਈ ਐਮ ਏਦਾਂ ਹੀ ਆ ਤਾਂ ਇਹ ਏਦਾਂ ਗੱਲਾਂ ਮੈਨੂੰ ਸੁਣਾਉਂਦੇ ਸੀ ਇੰਗਲਿਸ਼ ਬੋਲ ਬੋਲ ਕੇ ਸੁਣਾਉਂਦੇ ਸੀ ਇੱਕ ਜਿਹੜਾ ਸਿੱਧਾ ਜਿਹਾ ਮੁੰਡਾ ਸੀ ਉਹ ਮੈਂ ਕਿਹਾ ਤੂੰ ਬੋਲਦਾ ਵੀ ਨਹੀਂ ਹੈ ਤੂੰ ਕੋਈ ਇੰਗਲਿਸ਼ ਦੇ ਸੈਂਟੈਂਸੇ ਜਿੱਦਾਂ ਇੰਨੇ ਦਿਨਾਂ ਦਾ ਸੁਣਦਾ ਆ ਤੂੰ ਕਦੇ ਕੋਈ ਸੈਂਟੈਂਸੇ ਸੁਣਾ ਦੇ ਉਹ ਕਹਿੰਦਾ ਮੈਂ ਵੀ ਰਿੱਕੀ ਮੈਂ ਵੀ ਜਿੱਦਾਂ ਸਿੱਖੇ ਕੇ ਆਇਆ ਹੁਣ ਮੈਨੂੰ ਵੀ ਥੋੜੀ ਥੋੜੀ ਇੰਗਲਿਸ਼ ਆ ਹੀ ਗਈ ਆ ਮੈਂ ਕਿਹਾ ਤੂੰ ਇੱਕ ਮੈਨੂੰ ਸੈਂਟੈਂਸੇ ਬਣਾ ਕੇ ਸਿਖਾ ਦਿੱਤਾ ਸੁਣਾ ਦਿੱਤਾ ਉਹ ਪਤਾ ਕੀ ਕਹਿੰਦਾ ਕਹਿੰਦਾ ਆਈ ਐਮ ਏ ਪੱਜ ਮਾਰਿਆ
ਆਈ ਐਮ ਏ ਪੱਜ ਮਾਰਿਆ
ਕਹਿੰਦਾ ਮੈਨੂੰ ਵੀ ਅੰਗਰੇਜ਼ੀ ਆ ਰਹੀ ਹੈ ਜਿੱਦਾਂ ਆਈ ਐਮ ਏ ਪੱਜ ਮਾਰਿਆ ਕਹਿੰਦਾ ਉਹ ਮੈਨੂੰ ਇੱਦਾਂ ਹੀ ਕਹਿਣ ਲੱਗ ਪਿਆ ਜਿੱਦਾਂ
ਨਹੀਂ ਕਿਆ ਬਾਤ ਸੋ ਇਹ ਜਿਹੜੀ ਹੈ ਨਾ ਕਈ ਵਾਰੀ ਪਤਾ ਨੀ ਲੱਗਦਾ ਇੱਕ ਦੂਜੇ ਦੀ ਜਦ ਕਿਸੇ ਦੀ ਅੰਗਰੇਜ਼ੀ ਕੱਚੀ ਹੁੰਦੀ ਕਿਸੇ ਦੀ ਪੱਕੀ ਹੁੰਦੀ ਤਾਂ ਉਹ ਮਿਕਸ ਹੋ ਜਾਂਦੀ ਹੈ ਨਾ ਠੀਕ ਹੈ ਜੀ ਸੋ ਸੁਨੇਹੇ ਆਪਾਂ ਲੈਣੇ ਪਰ ਅੰਗਰੇਜ਼ੀ ਦਾ ਗੀਤ ਸੁਣ ਲਈਏ ਪਹਿਲਾਂ ਕੁਲਵਿੰਦਰ ਬਿੱਲੇ ਨੇ ਵੀ ਗੀਤ ਸੁਣਦੇ
ਕਿੱਥੇ ਰਹਿ ਗਏ ਡਾਕਟਰ ਸਾਹਿਬ ਛੱਡਣਾ ਜਵਾਬ ਗੱਲ ਇੱਕ ਦਾ ਚੱਟਾ ਹੋ ਗਿਆ ਰੁਟੀਨ ਤੇਰਾ ਨਿੱਤ ਦਾ ਜਾਂਦਾ ਤੇਰਾ
ਤੇਰਾ ਮੈਂ
ਦਿਨ ਆਕੜਾਂ ਦੇ ਨਾਲ ਗੱਲ ਕਰਦਾ ਰਾਤ ਸ਼ਾਮ ਨੂੰ ਜੱਟੀ ਦਾ ਪਾਣੀ ਭਰਦਾ ਮੈਨੂੰ ਦੱਸ ਤਾਂ ਸਹੀ ਵੀ ਕਿਹੜੀ ਚੀਜ਼ ਨੇ ਸੂਈ ਪਾਰੇ ਵਾਲੀ ਜਮਾ ਥੱਲੇ ਲਾਈ ਹੁੰਦੀ ਆਖੜੇ ਜਗਾੜੀ ਅੰਗਰੇ ਚ ਬੋੜਦਾ ਕਿਹੜੇ ਚੱਟਾ ਕਿਹੜੇ ਖੂੰਜ ਲਾਈ ਹੁੰਦੀ ਆਖੜੇ ਜਗਾੜੀ ਅੰਗਰੇ ਚ ਬੋੜਦਾ ਕਿਹੜੇ ਚੱਟਾ ਕਿਹੜੇ ਖੂੰਜ ਲਾਈ ਹੁੰਦੀ
ਆਖੜੇ ਸਿੱਖ ਜੂ ਫਰੰਚ ਵੀ ਹੁੰਦੀ ਜੱਟਾਂ ਲਈ ਤਾਂ ਖੇੜੇ ਇੱਕ ਮਿੰਟ ਦੀ ਛੱਡ ਇੰਗਲਿਸ਼ ਸਿੱਖ ਜੂ ਫਰੰਚ ਵੀ ਹੁੰਦੀ ਜੱਟਾਂ ਲਈ ਤਾਂ ਖੇੜੇ ਇੱਕ ਮਿੰਟ ਦੀ
ਝੂਠਾ
ਦੇ ਖੇਲ ਦਾ
ਪਿਆਰ ਤੇਰਾ ਕਰੇ ਮਜਬੂਰ ਸਾਨੂੰ
ਸਟਾਰਿੰਗ ਐਮੀ ਵਿਰਕ ਤਾਨੀਆ ਐਂਡ ਜਗਜੀਤ ਸੰਧੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆਏ ਨੇ ਸੁਪਨਾ
ਸੁਪਨਾ
14 February ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਫੋਰ ਮੋਰ ਇਨਫੋ ਵਿਜ਼ਿਟ whitehillstudios.com ਸੁਪਨਾ ਸੁਪਨਾ
ਆਓ ਜੀ ਆਓ ਓ ਬਿੰਦਰ ਦੇਖਤਾ ਤੇਰਾ ਕੌਣ ਹੈ
ਹੈਲੋ ਮਾਮਾ ਜੀ
ਓ ਵਾਹ ਸੋਨੂ ਤੂੰ
ਵੀਰ ਜੀ ਸਤਿ ਸ਼੍ਰੀ ਅਕਾਲ
ਓ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ ਇਹ ਕਮਾਲ ਕਿੱਦਾਂ ਹੋਇਆ
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ
ਜੀ ਹਾਂ ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ਡ ਨੇ ਵੀਟ ਐਲਰਜੀ ਨੈਜ਼ਲ ਐਲਰਜੀ ਸਕਿਨ ਐਲਰਜੀ ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ਡ ਨੇ ਇਨ ਦਾ ਟ੍ਰੀਟਮੈਂਟਸ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਮਲੇਰ ਕੋਟਲਾ ਪੰਜਾਬ ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9860535563
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਤੇ ਦਿਲ ਵਾਲੀ ਗੱਲ ਚੱਲ ਰਹੀ ਹੈ ਤੇ ਮਰੀਕ ਜੀ ਅੱਜ ਥੋੜਾ ਜਿਹਾ ਦੂਜੇ ਪਾਸੇ ਨੂੰ ਚਲੇ ਗਿਆ ਕੰਮ। ਵੈਲ ਫਨੀ ਟਾਈਮ। ਖੈਰ 9:05 ਹੋ ਗਏ ਨੇ, ਹੁਣ 6 ਹੋ ਗਏ ਨੇ ਸ਼ਨਿਚਰਵਾਰ ਤੇ 8 ਫਰਵਰੀ 2020। ਅਮਰੀਕ ਜੀ ਸਾਡੇ ਨਾ ਸਰੋਤੇ ਹਰਜਿੰਦਰ ਸਿੰਘ ਘੁੰਮਣ ਪੰਜਾਬ ਤੋਂ ਸੁਣਦੇ ਨੇ ਤੜਕੇ ਉੱਠ ਕੇ, ਤੇ ਬੜਾ ਚੰਗਾ ਲੱਗਦਾ ਕਿ ਜਦੋਂ ਸਾਰੇ ਸਰੋਤੇ ਜਿਹੜੇ ਸਾਨੂੰ ਸੁਣਦੇ ਨੇ ਉਸ ਸੁਨੇਹੇ ਵੀ ਭੇਜਦੇ ਨੇ। ਪਰ ਹੁਣ ਹਰਜਿੰਦਰ ਸਿੰਘ ਘੁੰਮਣ ਉਹਨਾਂ ਨੇ ਅੱਜ ਪ੍ਰੋਗਰਾਮ ਦੇ ਵਿਚ 1, 2, 3, 4, 5, 6, 7, 8, 9, 10 ਸੁਨੇਹੇ ਭੇਜ ਚੁੱਕੇ ਨੇ ਤੇ ਉਹਨਾਂ ਦੀ ਮੈਂ ਕੋਸ਼ਿਸ਼ ਕਰਦਾ ਉਹਨਾਂ ਵੱਧ ਤੋਂ ਵੱਧ ਸੁਨੇਹੇ ਪੜਨ ਦਾ। ਪਰ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਸਾਰੇ ਸੁਨੇਹੇ ਨਹੀਂ ਪੜੇ ਜਾ ਸਕਦੇ ਕਿਉਂਕਿ ਗੱਲਾਂ ਬਾਤਾਂ ਕਈ ਹੋਰ ਚੱਲਦੀਆਂ ਹੁੰਦੀਆਂ, ਸੁਨੇਹਾ ਪਿੱਛੇ ਰਹਿ ਜਾਂਦਾ ਜਾਂ ਉਹ ਰੈਲੇਵੈਂਟ ਨਹੀਂ ਹੁੰਦਾ। ਤੇ ਦੂਜੀ ਗੱਲ ਮੈਂ ਭਾਜੀ ਉਹਨਾਂ ਨੂੰ ਬੇਨਤੀ ਕਰਾਂ ਕਿ ਥੋੜਾ ਜਿਹਾ ਤੁਸੀਂ ਜਿਹੜਾ ਸੁਨੇਹਾ ਕਈ ਵਾਰੀ ਮੈਂ ਪੜ੍ਹ ਨਹੀਂ ਪਾਉਂਦਾ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੁੰਦਾ ਆ, ਕਨਵਰਸੇਸ਼ਨ ਚੱਲਦੀ ਹੁੰਦੀ, ਉਹਦੇ ਵਿੱਚ ਮੈਂ ਸੁਨੇਹੇ ਤੇ ਪੰਛੀ ਝਾਤ ਮਾਰਨੀ ਹੁੰਦੀ ਹੈ ਤੇ ਫਿਰ ਅਗਰ ਉਹ ਰੈਲੇਵੈਂਟ ਹੈ ਤਾਂ ਪੜ੍ਹਨਾ ਹੁੰਦਾ। ਜਿਹੜੇ ਤਾਂ ਬਿਲਕੁਲ ਸਪਸ਼ਟ ਸੁਨੇਹੇ ਆ ਉਹ ਤਾਂ ਅਮਰੀਕ ਭਾਜੀ ਬੜੀ ਛੇਤੀ ਫਿਰ ਮੈਂ ਦੇਖ ਲੈਂਦਾ ਪੜ੍ਹਨੇ ਜਾਂ ਨਹੀਂ। ਹੁਣ ਕਈ ਵਾਰੀ ਮੈਂ ਭਾਜੀ ਉਹਨਾਂ ਨੂੰ ਘੁੰਮਣ ਉਹਨਾਂ ਨੂੰ ਵੀ ਕਿਹਾ ਬਈ ਤੁਸੀਂ ਜਿਹੜੇ ਨਾ ਸੁਨੇਹੇ ਵਧੀਆ ਲਿਖਿਆ ਕਰੋ, ਪ੍ਰੋਪਰ ਲਿਖਿਆ ਕਰੋ, ਹਾਲਾਂਕਿ ਗੁਰਮੁਖੀ ਚ ਲਿਖਦੇ ਨੇ ਚੰਗੀ ਗੱਲ ਹੈ। ਹੁਣ ਮੈਂ ਤੁਹਾਨੂੰ ਨਾ ਦੋ ਸੁਨੇਹੇ ਪੜ੍ਹ ਕੇ ਦੱਸਦਾ ਵੀ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿਚ ਮੈਂ ਇਹਨਾਂ ਨੂੰ ਡੀਕੋਡ ਨਹੀਂ ਕਰ ਸਕਦਾ। ਹੁਣ ਉਹਨਾਂ ਦਾ ਸੁਨੇਹਾ ਹੈ ਕਿ ਮੈਸੇਜ ਫਰੋਮ ਐਂਡਰਾਇਡ ਐਪ, ਸਤਿ ਸ੍ਰੀ ਅਕਾਲ ਜੀ ਸਿੱਧੂ ਜੀ, ਤੁਸੀਂ ਮੇਰੇ ਸੁਨੇਹੇ ਪੂਰੇ ਨਹੀਂ ਪੜ੍ਹੇ, ਤੁਹਾਨੂੰ ਕੇਜਰੀਵਾਲ ਵਾਂਗ ਤੁਹਾਨੂੰ ਵੀ ਖੰਘ ਆ ਗਈ ਲੱਗਦਾ, ਤੇ ਤੁਸੀਂ ਮੇਰੇ ਸੁਨੇਹੇ ਪੂਰੇ ਨਹੀਂ ਪੜ੍ਹੇ, ਸੈਰ ਸੈਰ ਆ ਗਿਆ ਸੈਰ ਆ ਗਿਆ, ਹਰਜਿੰਦਰ ਸਿੰਘ ਘੁੰਮਣ ਪੰਜਾਬ, ਪੰਜਾਬ ਬਸੀ ਹੈ, ਮਤਲਬ ਇਹ ਸੁਨੇਹਾ ਉਹਨਾਂ ਨੇ ਭੇਜਿਆ ਸੀ। ਤੇ ਇੱਕ ਹੋਰ ਤੁਹਾਨੂੰ ਸੁਨੇਹਾ ਮੈਂ ਤੁਹਾਨੂੰ ਦੱਸਦਾ ਵੀ ਮੈਂ ਨਹੀਂ ਇਹ ਡੀਕੋਡ ਨਹੀਂ ਕਰ ਸਕਦਾ। ਤੁਹਾਡਾ ਇੱਕ ਹੋਰ ਸੁਨੇਹਾ ਆਇਆ ਸੀ ਮੈਸੇਜ ਫਰੋਮ ਐਂਡਰਾਇਡ ਐਪ, ਸਤਿ ਸ੍ਰੀ ਅਕਾਲ ਜੀ ਸਿੱਧੂ ਜੀ, ਸਾਡੇ ਬਜ਼ੁਰਗਾਂ ਨੇ ਬੋਰਡ ਥੱਲੇ ਬੈਠ ਕੇ PhD ਕੁੱਤੀ ਹੈ, ਹਰਜਿੰਦਰ ਸਿੰਘ ਘੁੰਮਣ ਪੰਜਾਬ, ਪੰਜਾਬ ਬਸੀ ਹੈ, ਬਸੀ ਪਠਾਣਾ, ਮੇਰੇ ਹਰਜਿੰਦਰ ਸਿੰਘ ਘੁੰਮਣ ਪੰਜਾਬ ਬਸੀ, ਬਸੀ ਬਸੀ ਹੈ ਬਸੀ, ਮਤਲਬ ਇਹ ਤੁਹਾਡਾ ਸੁਨੇਹਾ ਆ। ਤੁਸੀਂ ਮਤਲਬ ਬਿਲਕੁਲ ਸ਼ਾਰਟ ਲਾਈਨਰ, ਇੱਕ ਲਾਈਨਰ, ਟੂ ਲਾਈਨਰ ਲਿਖਿਆ ਕਰੋ ਤਾਂ ਕਿ ਸੁਨੇਹਾ ਸਮਝ ਆ ਜਾਏਗਾ ਸਪਸ਼ਟ। ਥੋੜਾ ਟਾਈਮ ਲਾ ਲਿਆ ਕਰੋ ਪਰ ਸੁਨੇਹਾ ਸਪਸ਼ਟ ਲਿਖਿਆ ਕਰੋ। ਤੇ 10 ਸੁਨੇਹੇ ਜਿਹੜੇ ਨੇ ਉਹ ਟੂ ਮੱਚ ਹੈ, ਥੋੜਾ ਜਿਹਾ ਮਤਲਬ ਕੋਈ ਰੈਲੇਵੈਂਟ ਮੁੱਦੇ ਤੇ ਤੁਹਾਡਾ ਸੁਨੇਹਾ ਆ, ਇੱਕ ਦੋ ਸੁਨੇਹੇ ਆ ਉਹ ਤੁਸੀਂ ਭੇਜਿਆ ਕਰੋ, ਕਿਉਂਕਿ ਹੋਰ ਬਹੁਤ ਸਾਰੇ ਸੱਜਣ ਮਿੱਤਰ ਆ ਉਹਨਾਂ ਦੇ ਵੀ ਸੁਨੇਹੇ ਆਉਂਦੇ ਨੇ, ਉਹਨਾਂ ਨੂੰ ਵੀ ਆਪਾਂ ਨਾਲ ਦੀ ਨਾਲ ਸਮਾਂ ਦੇਣਾ ਹੁੰਦਾ ਹੈ। ਤੇ ਬਹੁਤ ਬਹੁਤ ਉਹਦਾ ਤੁਹਾਡਾ ਧੰਨਵਾਦ, ਤੁਸੀਂ ਤੜਕੇ ਉੱਠਦੇ ਹੋ ਪਰ ਥੋੜਾ ਜਿਹਾ ਖਿਆਲ ਰੱਖੋ ਕਿ ਐਜ਼ ਏ ਪ੍ਰੈਜ਼ੈਂਟਰ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਆ ਲਾਈਵ ਪ੍ਰੋਗਰਾਮ ਦੇ ਵਿੱਚ ਜਿਹੜੇ ਸਪਸ਼ਟ ਸੁਨੇਹੇ ਨਹੀਂ ਹੁੰਦੇ ਉਹਨਾਂ ਨੂੰ ਪੜ੍ਹਨਾ, ਸੋ ਮੈਨੂੰ ਚੰਗਾ ਨਹੀਂ ਲੱਗਦਾ। ਪਰ ਤੁਸੀਂ ਲਿਮਿਟਡ ਸੁਨੇਹੇ ਭੇਜਿਆ ਕਰੋ ਪਰ ਪਾਏਦਾਰ ਐਨ ਵਧੀਆ ਪ੍ਰੋਪਰ ਲਿਖ ਕੇ ਭੇਜਿਆ ਕਰੋ। ਗੁਰਦੀਪ ਸਿੰਘ
ਚੱਲਦੇ ਪ੍ਰੋਗਰਾਮ ਵਿਚ ਕੋਈ ਚੀਜ਼ ਪੜ੍ਹਦੇ, ਕਈ ਵੇਲੇ ਤੁਸੀਂ ਨਿਗਾਹ ਹੀ ਮਾਰਦੇ ਆ ਨਾ ਸਿਰਫ ਖਬਰ ਤੇ ਨਿਗਾਹ ਮਾਰਦੇ ਆ, ਤੇ ਉਸ ਵੇਲੇ ਕਿਸ ਵੇਲੇ ਹਲਵਾਈ ਨੇ ਹਵਾ ਲਾਤੀ ਨੂੰ ਹਲਵਾਈ ਵੀ ਪੜਿਆ ਜਾਂਦਾ, ਏਦਾਂ ਵੀ
ਤੁਹਾਡੇ ਵਾਲੇ ਕੰਮ ਮੇਰੇ ਨਾਲ ਇਹਨਾਂ ਦੇ ਸੁਨੇਹਾ ਨਾਲ ਹੋਇੰਦਾ ਉਦਾਂ। ਵੈਸੇ ਉਹ ਗੱਲ ਠੀਕ ਹੈ, ਜਿਹੜੇ ਹਲਵਾਈ ਬਣਦੇ ਆ ਜਿਸ ਹਿਸਾਬ ਨਾਲ ਮਿਲਾਵਟਾਂ ਹੋ ਰਹੀਆਂ ਨੇ, ਮੈਨੂੰ ਲੱਗਦਾ ਹੋਣੇ ਆ ਅਖਬਾਰ ਵਾਲਿਆਂ ਤੇ ਹਲਵਾਈ ਦੇ ਹਵਾ ਲਾਤੀ ਲਿਖੋ ਗਿਆ, ਹੁਣੇ ਹਲਵਾਈ ਆ ਉਹ।
ਨਾਲੇ ਖਬਰ ਆਈ ਭਾਰਤ ਨਿਊਜ਼ੀਲੈਂਡ ਚ ਦੂਜਾ ਇੱਕ ਰੋਜ਼ਾ ਅੱਜ ਖੇਡਿਆ ਜਾਵੇਗਾ। ਕਮਲਦੀਪ ਪਹਿਲੇ ਇੱਕ ਰੋਜ਼ਾ ਦੇ ਵਿਚ ਭਾਰਤ ਨੇ ਪਤਾ ਕੀ ਕੀਤਾ, 5 T20 ਮੈਚ ਜਿਹੜੇ ਜਿੱਤ ਲਏ, ਤੇ ਪਰਸੋਂ ਇੱਕ ਮੈਚ ਹੋਇਆ ODI ਜਿਹਨੂੰ ਇੱਕ ਦਿਵਸੀ ਜਿਹੜਾ 50 ਓਵਰ ਦਾ ਮੈਚ ਹੁੰਦਾ ਉਹ ਹੋਇਆ, ਉਹਦੇ ਵਿਚ ਭਾਰਤ ਨੇ 347 ਰਨ ਬਣਾਏ ਤੇ ਉਹਨੂੰ ਨਿਊਜ਼ੀਲੈਂਡ ਨੇ ਚੇਂਜ ਕਰ ਲਿਆ। ਦੇਖੋ ਵੱਡੇ ਸਕੋਰ ਵੀ ਅੱਜ ਕੱਲ ਚੇਂਜ ਹੋਣ ਲੱਗ ਪਏ ਆ, ਤੇ ਉਹ ਮੈਚ ਜਿਹੜਾ ਅਸੀਂ ਆਪਣੀ ਪੋਕਟ ਵਿਚ ਪਾ ਕੇ ਬੈਠੇ ਸੀ ਤੇ ਉਹ ਮੈਚ ਸਾਡੀ ਪੋਕਟ ਦੇ ਵਿਚ ਕੱਢ ਕੇ ਨਾ ਨਿਊਜ਼ੀਲੈਂਡ ਲੈ ਗਿਆ ਸਾਡੀ ਜੇਬ ਵਿਚੋਂ ਕੱਢ ਕੇ ਮੈਚ ਓਹਨੇ ਜਿੱਤ ਲਿਆ।
ਸਕੂਲੇ ਵਾਹ ਵਾਸਤਾ ਪੈਂਦਾ ਰਹਿੰਦਾ ਨਿਆਣਿਆਂ ਦੇ ਨਾਲ ਏਦਾਂ ਦਾ ਤੇ
ਉਹ ਏਦਾਂ ਦੀ ਕਲਰ ਬਹੁਤ ਹੁੰਦੀ ਆ ਮੰਦੀ ਸਕੂਲ ਤਾਂ ਬਹੁਤ ਹੁੰਦੀ ਆ ਇੱਥੇ ਗੋਰਿਆਂ ਦੇ ਸਕੂਲਾਂ ਚ ਵੀ ਬਹੁਤ ਹੁੰਦੀ ਆ ਤੇ ਇੰਡੀਆ ਖੈਰ ਹੁੰਦੀ ਹੈ ਨਿਆਣੇ ਖੁਸ਼ ਬਹੁਤ ਹੁੰਦੇ ਏਦਾਂ ਦੀ ਗੱਲ ਤੇ।
ਹਾਂਜੀ ਮਨਦੀਪ ਸਿੰਘ ਹੁਣੀ ਵੀ ਜੁੜੇ ਸੀ ਉਹਨਾਂ ਨੇ ਨਿੱਕੀ ਦੀ ਗੱਲ ਸੁਣਨਾ ਚਾਹੀਦੀ ਸੁਣਾਤੀ ਜੀ ਟੋਨੀ ਮੈਨ ਦੀ ਗੱਲ ਤੇ ਰਾਜਨਦੀਪ ਸਿੰਘ ਹੁਣੀ ਕੈਨਬਰਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਰਿੰਦਰ ਸਿੰਘ ਸੀਵੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਲਿਨਬਰੁਕ ਤੋਂ ਸਤਿ ਸ੍ਰੀ ਅਕਾਲ ਜੀ। ਜਗਵਿੰਦਰ ਸਿੰਘ ਢਿੱਲੋਂ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਗੋਇੰਗ ਗੁੱਡ। ਇੱਕ ਨਾ ਸਲਾਹ ਮੰਗ ਰਹੇ ਨੇ ਰਵਿੰਦਰ ਸਿੰਘ ਧਨੀ ਹੁਣੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿਵੇਂ ਹੋ ਅਮਰੀਕ ਭਾਜੀ ਕਹਿੰਦੇ ਟੀਚਰ ਦੀ ਜੋਬ ਅਪਲਾਈ ਕਿਵੇਂ ਕਰ ਸਕਦੇ ਆ ਪ੍ਰਾਇਮਰੀ ਟੀਚਰ ਦੱਸਿਓ ਪਲੀਜ਼ ਰੀਜਨਲ ਏਰੀਆ ਚ।
ਅਮਨਦੀਪ ਇਹਦੇ ਬਾਰੇ ਇਹਦੇ ਦੱਸਣਾ ਕਾਫੀ ਲੰਬਾ ਚੌੜਾ ਆ ਤੇ ਇਹ ਮੈਨੂੰ ਜੇ ਤੁਸੀਂ ਆਪਾਂ ਫੋਨ ਕਰ ਲੋ ਨਾ ਬਾਅਦ ਵਿਚ ਕੱਲ ਨੂੰ ਫੋਨ ਕਰਨ ਕਿਸੇ ਵੇਲੇ ਦਿਨ ਦੇ ਦੌਰਾਨ ਤੇ ਮੈਂ ਇਹਨਾਂ ਨੂੰ ਜਿਹੜੀ ਮੈਨੂੰ ਜਾਣਕਾਰੀ ਆ ਜਿਹਨਾਂ ਪ੍ਰੋਸੈਸ ਦਾ ਮੈਨੂੰ ਪਤਾ ਆ ਉਹ ਮੈਂ ਇਹਨਾਂ ਨੂੰ ਦੱਸ ਸਕਦਾ ਲੇਕਿਨ ਜੇ ਇੱਥੇ ਤੁਸੀਂ ਉਹ ਥੋੜੀ ਲੰਬੀ ਆ ਗੱਲ ਤੇ ਉਹ ਪਰਸਨਲ ਵੀ ਹੁੰਦੀ ਆ ਕਈ ਵਾਰੀ ਤੇ ਤੁਸੀਂ ਮੈਨੂੰ ਫੋਨ ਕਰ ਲਿਓ ਕੱਲ ਫਿਰ ਮੈਂ ਇਹਨਾਂ ਨੂੰ ਦੱਸ ਦੂੰਗਾ।
ਇਹਨਾਂ ਨੂੰ ਇਹ ਪੁੱਛੋ ਤੁਹਾਨੂੰ ਕੰਨ ਫੜਾਉਣੇ ਆਉਂਦੇ ਆ ਲੱਤਾਂ ਹੇਠੋਂ ਦੀ ਤੁਹਾਨੂੰ ਬੈਂਤ ਕੁੱਟਣਾ ਆਉਂਦਾ ਛਲੀਆਂ ਭਾਲਦੇ ਨੇ ਇਹ ਚਾਹੁੰਦੇ ਵੀ ਰੀਜਨਲ ਇਲਾਕੇ ਦਾ ਉੱਥੋਂ ਛਲੀਆਂ ਛੁਲੀਆਂ ਆਇਆ ਕਰੂੰਗੀ ਸਾਨੂੰ
ਪੰਜਾਬ ਦੇ ਵਿਚ ਨਾ ਹੁਣ ਸਕੂਲਾਂ ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਗਿਆ ਸੀ ਤੇ ਪਿੰਡ ਦੇ ਲੋਕਾਂ ਨੇ ਨਾ ਉੱਥੇ
ਅੱਛਾ
ਟੀਚਰ ਘੱਟ ਆ ਤੇ ਪਿੰਡ ਦੇ ਜਿਹੜੇ ਵਿਦੇਸ਼ੀ ਲੋਕ ਆ ਜਿੱਦਾਂ ਐਨ ਆਰ ਆਈ ਆ ਉਹਨਾਂ ਨੇ ਨਾ ਹੁਣ ਇੱਕ ਇਹ ਕੰਮ ਵਿੱਢਿਆ ਆ ਕਿ ਉੱਥੇ ਪੈਸੇ ਦੇ ਕੇ ਉਹਦੇ ਟੀਚਰ ਨਾ 3-4 ਹਜ਼ਾਰ ਰੁਪਏ ਜਿਹੜੇ ਪਿੰਡਾਂ ਵਿਚ ਮਿਲ ਜਾਂਦੇ ਨਾ ਟੀਚਰ ਉਹਨਾਂ ਨੂੰ ਇੰਪਲੋਏ ਕਰਦੇ ਆ ਜਿਹੜੇ ਐਨ ਆਰ ਆਈ ਆ ਬਾਰੋ ਬਾਰੀ ਤੇ ਉਹਨਾਂ ਨੇ ਐਨ ਆਰ ਆਈ ਨੇ ਹੁਣ ਜਿਹੜੀ ਸਕੂਲ ਦੀ ਅੰਦਰੋਂ ਪੇਂਟਿੰਗ ਕਰਨੀ ਵੀ ਸ਼ੁਰੂ ਪੇਂਟਿੰਗ ਲਈ ਵੀ ਯੋਗਦਾਨ ਕਰਨਾ ਸ਼ੁਰੂ ਕੀਤਾ ਕਿ ਉਹਨਾਂ ਨੂੰ ਜਿਹੜਾ ਵਿਜ਼ੀਅਲ ਆ ਇਹ ਫੋਟੋਆਂ ਬਣਾ ਕੇ ਕਮਰੇ ਬਹੁਤ ਵਧੀਆ ਬਣਾਉਣੇ ਇੱਦਾਂ ਦਾ ਕੰਮ ਸਾਡੇ ਪਿੰਡ ਦੇ ਵਿਚ ਜਿਹੜੇ ਮੁੰਡੇ ਆ ਜਾਂ ਉੱਥੇ ਦੇ ਵਸਨੀਕ ਆ ਉਹਨਾਂ ਨੇ ਹੁਣ ਸ਼ੁਰੂ ਕੀਤਾ ਤੇ ਜਿਹੜੇ ਐਨ ਆਰ ਆਈ ਸਾਡੇ ਪਿੰਡ ਦੇ ਐਨ ਆਰ ਆਈ ਆ ਉਹਦੇ ਵਿਚ ਯੋਗਦਾਨ ਪਾ ਰਹੇ ਆ
ਸਾਡੇ ਪਿੰਡ ਵੀ ਹੋ ਰਿਹਾ
ਜੀ ਚੰਗੀ ਗੱਲ ਲੱਗਦੀ ਹੈ। ਹਾਂਜੀ ਇਹ ਤਾਂ ਵਧੀਆ ਗੱਲ ਹੈ।
ਜਗਵੀਰ ਸਿੰਘ ਢਿੱਲੋਂ ਜੀ ਸੋਰੀ ਮੈਂ ਤੁਹਾਡਾ ਜਗਵਿੰਦਰ ਸਿੰਘ ਨਾਮ ਪੜ ਗਿਆ ਮਾਫੀ ਚਾਹਨਾ ਤੇ ਜਗਤਾਰ ਭਾਜੀ ਨੇ ਆਪਣੇ ਸਾਂਝ ਪਾਈ ਆ ਵਿਚਾਰ ਦੇ ਨਾਲ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਕੋਰੋਨਾ ਵਾਇਰਸ ਬਿਮਾਰੀ ਤਾਂ ਹੈ ਮੇਰਾ ਮੰਨਣਾ ਹੈ ਇੱਕ ਹਊਆ ਬਣਾ ਕੇ ਪੇਸ਼ ਕੀਤਾ ਗਿਆ ਹੈ ਫਲੂ ਕਿਸੇ ਤਰ੍ਹਾਂ ਦਾ ਵੀ ਕਿਤੇ ਵੀ ਹੋ ਸਕਦਾ ਚੀਨ ਦੁਨੀਆਂ ਦੀ ਦੂਜੀ ਸ਼ਕਤੀ ਆ ਵੱਡੀਆਂ ਸ਼ਕਤੀਆਂ ਦੇ ਦੁਸ਼ਮਣ ਜਾਣੀ ਕਿ ਜੈਲਸੀ ਫੈਕਟਰ ਵੀ ਜ਼ਿਆਦਾ ਹੁੰਦੇ ਨੇ ਮੈਨੂੰ ਇਹੀ ਕਹਾਣੀ ਲੱਗਦੀ ਹੈ ਇਸ ਵਕਤ ਮੀਡੀਆ ਨੇ ਜਾਣਕਾਰੀ ਘੱਟ ਤੇ ਲੋਕਾਂ ਨੂੰ ਡਰਾਇਆ ਜ਼ਿਆਦਾ ਹੈ ਤੇ ਇੱਕ ਦੇਸ਼ ਤੇ ਇੱਕ ਖਾਸ ਵਿਸ਼ੇਸ਼ ਕੌਮ ਨੂੰ ਦੁਨੀਆਂ 'ਚ ਬਦਨਾਮ ਕੀਤਾ ਗਿਆ ਹੈ ਚੀਨ ਮੂਲ ਦੇ ਲੋਕਾਂ ਨੇ ਕੈਨੇਡਾ ਆਸਟ੍ਰੇਲੀਆ ਤੇ ਅਮਰੀਕਾ ਤੇ ਸਾਰੇ ਯੂਰਪੀਅਨ ਦੇਸ਼ਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੋਇਆ ਇਸ ਵਕਤ ਇਸ ਦੇ ਵਿੱਚ ਇਹ ਵੀ ਕਾਰਨ ਮੰਨਿਆ ਜਾ ਸਕਦਾ ਦੇਖੋ ਅਸੀਂ ਸਹਿਮਤ ਹਾਂ ਜੀ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਸ ਹਿਸਾਬ ਨਾਲ ਇੱਕ ਤਰ੍ਹਾਂ ਨਾਲ ਇਹ ਹੇਠ ਵੱਲ ਨੂੰ ਜਾ ਰਿਹਾ ਚਾਹੇ ਅਣਚਾਹੇ ਇਹ ਜਦੋਂ ਅਸੀਂ ਇਹ ਗੱਲਾਂ ਰੀਡ ਕਰ ਸਕਦੇ ਹਾਂ ਤਾਂ ਸਰਕਾਰਾਂ ਮੀਡੀਆ ਵੀ ਇਹ ਗੱਲਾਂ ਰੀਡ ਕਰ ਸਕਦਾ ਕਿ ਇਸ ਦੇ ਨਤੀਜੇ ਕਾਫੀ ਘਾਤਕ ਨਿਕਲ ਸਕਦੇ ਨੇ ਕਮਿਊਨਿਟੀ ਦੇ ਵਿੱਚ ਡਿਵੀਜ਼ਨਸ ਪੈ ਸਕਦੀਆਂ ਨੇ ਤਾਂ ਅਮਰੀਕਾ ਜੀ ਇਸ ਤੋਂ ਉਪਰੰਤ ਆਪਾਂ ਹੁਣ ਇੰਡੀਆ ਜਾਣਾ ਮੈਂ ਪਰਸੋਂ ਨੂੰ ਤੇ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਕੱਲ ਦਾ ਪ੍ਰੋਗਰਾਮ ਕਰਾਂਗੇ ਜੀ ਪੂਰੀ ਤਰ੍ਹਾਂ ਤੇ ਉਸ ਤੋਂ ਬਾਅਦ 5 ਹਫ਼ਤੇ ਦੀਆਂ ਛੁੱਟੀਆਂ ਆ ਤੇ ਮੈਂ ਜਾਣਾ ਆ ਤੇ ਮੈਨੂੰ ਮਾੜਾ ਦੱਸੋਗੇ ਵੀ ਉੱਥੇ ਮਤਲਬ ਕਿੱਦਾਂ ਮਤਲਬ ਖਾਣਾ ਪੀਣਾ ਜਾਂ ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਦੱਸਣਾ ਚਾਹੋਗੇ।
ਜੀ ਅਮਨਦੀਪ ਮੈਂ ਨਵਾਂ ਨਵਾਂ ਇੰਡੀਆ ਤੋਂ ਆਇਆ ਆ ਰੀਸੈਂਟਲੀ ਇੰਡੀਆ ਤੋਂ ਆਇਆ 2 ਹਫ਼ਤੇ ਹੋਏ ਇੰਡੀਆ ਤੋਂ ਆਇਆ ਪਰ ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਤੁਸੀਂ ਮੰਨਣ ਨੂੰ ਤਿਆਰ ਨਹੀਂ ਬਹੁਤਾ ਹੋਣਾ ਮੈਂ ਤੁਹਾਨੂੰ ਤਾਂ ਇਹੀ ਗੱਲ ਦੱਸਣੀ ਚਾਹਨਾ ਜਿਸ ਵੇਲੇ ਤੁਸੀਂ ਕਿਸੇ ਦੇਸ਼ ਵਿੱਚ ਜਾਣੇ ਇੱਕ ਦੋ ਦਿਨ ਪਰਹੇਜ਼ ਕਰਨ ਤੋਂ ਬਾਅਦ ਤੁਹਾਨੂੰ ਉਸ ਦੇਸ਼ ਦੀ ਆਬੋ ਹਵਾ ਦੇ ਵਿੱਚ ਘੁਲ ਮਿਲ ਜਾਣਾ ਚਾਹੀਦਾ ਆ ਉਹਦੀ ਲੈਂਗੁਏਜ ਦੇ ਵਿੱਚ ਉਹਦੇ ਪਹਿਰਾਵੇ ਦੇ ਵਿੱਚ ਉਹਦੇ ਖਾਣ ਪੀਣ ਦੇ ਵਿੱਚ ਉਹਦੇ ਤੌਰ ਤਰੀਕਿਆਂ ਦੇ ਵਿੱਚ ਤੁਹਾਨੂੰ ਘੁਲ ਮਿਲ ਜਾਣਾ ਚਾਹੀਦਾ ਜੇ ਤੁਸੀਂ ਘੁਲੂਗੇ ਜਾਂ ਮਿਲੂਗੇ ਨਹੀਂ ਤਾਂ ਫਿਰ ਪਰੇਸ਼ਾਨੀਆਂ ਨੂੰ ਦਾਵਤ ਦੇਣ ਵਾਲੀ ਗੱਲ ਤੁਸੀਂ ਕਰੋਗੇ ਤੁਹਾਡਾ ਜਿਹੜਾ ਇੰਤਕਾਵੇ ਹੋਣਾ ਨਾ ਖਾਣ ਪੀਣ ਦਾ, ਉਹ ਬੜਾ ਵਧੀਆ ਹੋਣਾ ਚਾਹੀਦਾ ਤੁਹਾਨੂੰ ਸਿੱਧੇ ਜਾ ਕੇ ਤੁਸੀਂ ਨਾ ਉੱਥੇ ਜਿਹੜੇ ਆ, ਮੈਂ ਡਾਕਟਰ ਇੱਥੇ ਆਪਣੇ ਜਿਹੜਾ ਮੇਰਾ ਫੈਮਿਲੀ ਡਾਕਟਰ ਆ ਨਾ ਉਹਦੇ ਨਾਲ ਮੈਂ ਗੱਲ ਕੀਤੀ ਸੀ ਤੇ ਟੀਕੇ ਵਗੈਰਾ ਲਵਾ ਲਈਏ, ਉਹ ਕਹਿੰਦਾ ਟੀਕੇ ਟੂਕੇ ਲਵਾਉਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਉੱਥੇ ਆਪਣੇ ਖਾਣ ਪੀਣ ਦਾ ਧਿਆਨ ਰੱਖਿਓ, ਉਹ ਚੀਜ਼ਾਂ ਖਾਓ ਜਿਹੜੇ ਤਲੀਆਂ ਆ, ਜਿੱਦਾਂ ਜਿੱਦਾਂ ਸਮੋਸੇ ਆ, ਪਕੌੜੇ ਆ, ਅਤੇ ਉਹ ਅਵੋਇਡ ਉਹ ਤਲੀ ਦੇ ਚੀਜ਼ ਨੀ ਤੁਹਾਨੂੰ ਨੁਕਸਾਨ ਕਰਦੀ,
ਪਕੌੜੇ
ਜਾਂ ਸਮੋਸੇ ਨੀ ਤੁਹਾਨੂੰ ਨੁਕਸਾਨ ਕਰਦੇ ਆ, ਇੱਕ ਮਿੰਟ ਦੱਸਦਾ ਨਾ, ਉਹ ਤਲੀਓ ਚੀਜ਼ ਤੁਹਾਨੂੰ ਨੁਕਸਾਨ ਨੀ ਕਰਦੀ, ਤਲੀਆਂ ਚੀਜ਼ਾਂ ਦੇ ਨਾਲ ਜਿਸ ਵੇਲੇ ਤੁਸੀਂ ਹਰੀ ਚਟਨੀ ਲਾਲ ਚਟਨੀ ਖਾਂਦੇ ਆ ਨਾ, ਉਹ ਤੁਹਾਨੂੰ ਪ੍ਰਭਾਵਿਤ ਕਰਦੀ ਹੈ, ਉਹਦੇ ਨਾਲ ਤੁਹਾਡਾ ਗਲਾ ਖਰਾਬ ਹੁੰਦਾ, ਉਹਦੇ ਨਾਲ ਤੁਹਾਨੂੰ ਬਿਮਾਰੀ ਫੈਲਦੀ। ਹੁਣ ਤੁਸੀਂ ਪੁੱਛਿਆ ਵੀ ਤਲੀਓ ਚੀਜ਼ ਕਾਹਦੇ ਖਾਣੀ ਚਾਹੀਦੀ ਆ, ਇਹ ਤੁਸੀਂ ਅਮਨਦੀਪ ਆਪੇ ਇੱਕ ਵਾਰੀ ਦੱਸਿਆ ਸੀ ਕਿ ਜਿਹੜਾ ਤੇਲ ਹੁੰਦਾ ਨਾ, ਸਰੋਂ ਦਾ ਤੇਲ ਹੁੰਦਾ, ਜਿਹੜਾ ਦੂਜਾ ਤੇਲ ਹੁੰਦਾ, ਜਿਸ ਵੇਲੇ ਇਹ ਚੀਜ਼ਾਂ ਅਸੀਂ ਖਾਂਦੇ ਆ ਨਾ, ਤੁਹਾਡੀ ਗੱਲ ਦੀ ਮਾਲਿਸ਼ ਕਰਦੀਆਂ ਹੈ। ਤੁਸੀਂ ਗੁਰਦੁਆਰੇ ਸਾਹਿਬ ਤੋਂ ਪ੍ਰਸ਼ਾਦ ਲੈ ਲਓ ਜਾਂ ਕੜਾਹ ਪ੍ਰਸ਼ਾਦ ਖਾ ਲਓ, ਜੇ ਤੁਹਾਨੂੰ ਖੰਘ ਹੋਈ ਹੋ, ਤੁਹਾਡੀ ਖੰਘ ਨੂੰ ਇਮੀਡੀਏਟ ਇੰਪੈਕਟ ਕਰੂਗੇ, ਹਟਾਓਗੇ ਉਹ, ਪਰ ਉਹਦੇ ਇਮੀਡੀਏਟ ਪਾਣੀ ਨੀ ਪੀਣਾ ਚਾਹੀਦਾ। ਜੇ ਤੁਸੀਂ ਪਾਣੀ ਪੀ ਲਓਗੇ ਨਾ, ਇਹ ਤਲੀ ਚੀਜ਼ ਖਾ ਕੇ ਇਕਦਮ ਹੀ ਪਾਣੀ ਪੀ ਲਓਗੇ ਤਾਂ ਤੁਹਾਨੂੰ ਪ੍ਰਭਾਵਿਤ ਕਰੂਗੇ। ਅਦਰਵਾਈਜ਼ ਜਿਹੜੀਆਂ ਹੁਣ ਫਲੇ ਆ, ਜਿੱਦਾਂ ਮੂਲੀਆਂ ਆ, ਗਾਜਰਾਂ ਆ, ਸੇਬ ਆ, ਇਹ ਨੀ ਖਾਣੇ ਚਾਹੀਦੇ, ਇਹਨਾਂ ਵਿੱਚ ਬਿਮਾਰੀ ਦੇ ਕੰਟੈਂਟ ਬਹੁਤ ਹੁੰਦੇ ਆ, ਉਹ ਚੀਜ਼ ਖਾਓ ਜਿਹੜੀ ਨਾ ਪ੍ਰੋਸੈਸ ਹੋਈ ਹੋ। ਹੁਣ ਇਹ ਤਲੀਆਂ ਚੀਜ਼ਾਂ ਜਾਂ ਪ੍ਰੋਸੈਸ ਚੀਜ਼ਾਂ ਨੂੰ ਤਾਂ ਤੁਸੀਂ ਲੈ ਕੇ ਵੀ ਜਾ ਸਕਦੇ ਆ, ਤੁਹਾਨੂੰ ਕੋਈ ਰੋਕਦਾ ਨਹੀਂ ਹੈ, ਲੇਕਿਨ ਤੁਸੀਂ ਕੱਚਾ ਫਲ ਇੱਥੇ ਜਾਓਗੇ ਤੁਹਾਨੂੰ ਏਅਰਪੋਰਟ ਤੇ ਰੋਕ ਲੈਣਾ। ਕਈ ਆਸਟ੍ਰੇਲੀਆ ਦੇ ਸਟੇਟਸ ਆ ਜਿਹੜੇ ਕਿ ਕੱਚਾ ਫਲ ਤੁਹਾਨੂੰ ਲੈ ਕੇ ਨਹੀਂ ਜਾਣ ਦਿੰਦੇ, ਈਵਨ ਤਸਮਾਨੀਆ ਨੂੰ, ਤੁਸੀਂ ਮੈਲਬੋਰਨ ਤੋਂ ਤਸਮਾਨੀਆ ਨੂੰ ਲੈ ਕੇ ਨਹੀਂ ਜਾ ਸਕਦੇ, ਉਧਰੋਂ ਲਿਆ ਸਕਦੇ ਆ ਕੱਚੇ ਫਲ ਜਾਂ ਹੋਰ ਇੱਦਾਂ ਦੇ ਕੇਲੇ ਵਗੈਰਾ, ਸੇਬ ਵਗੈਰਾ। ਇਸ ਲਈ ਮੇਰੇ ਕਹਿਣ ਦਾ ਭਾਵ ਇਹ ਆ ਮਨਦੀਪ, ਤੁਸੀਂ ਉੱਥੇ ਜਾ ਕੇ ਪ੍ਰੋਸੈਸ ਚੀਜ਼ਾਂ ਖਾਣੀਆਂ ਆ, ਜਿੱਦਾਂ ਰੋਟੀ ਜਿਹੜੀ ਬਣੀ ਹੋ ਆ, ਦਾਲ ਉੱਥੇ ਜਿਹੜੀ ਉੱਥੇ ਦੀ ਲੋਕਲ ਬਣੀ ਹੋ ਆ, ਉਹ ਖਾਣੀ ਚਾਹੀਦੀ ਨਾਲ। ਹੁਣ ਤੁਸੀਂ ਇਹ ਗੱਲ ਮੰਨਣੀ ਨੀ ਹੈ, ਹੁਣ ਸਾਡੇ ਕੋਲ ਤੁਸੀਂ ਬੋਤਲਾਂ ਚੱਕੀਆਂ ਹੋਣੀਆਂ ਕਈ ਪਾਣੀ ਦੀਆਂ, ਪਰ ਉੱਥੇ ਜਿਹੜਾ ਪਾਣੀ ਵੀ ਹੈ ਨਾ, ਟੈਪ ਵਾਟਰ ਪੀਓ, ਲੋਕਲ ਪਾਣੀ ਪੀਓ, ਉਹਦੇ ਵਿੱਚ ਨਾ ਉਹ ਜਿਹੜਾ ਉੱਥੇ ਦਾ ਭੋਜਨ ਆ, ਉੱਥੇ ਦੇ ਉੱਥੇ ਉੱਥੇ ਦਾ ਖਾਣਾ ਆ, ਉੱਥੇ ਦੀਆਂ ਚੀਜ਼ਾਂ ਆ, ਉਹਦੇ ਵਿੱਚ ਜ਼ਿਆਦਾ ਘੋਲਦੀਆਂ। ਜਿਹੜਾ ਤੁਸੀਂ ਜਿਹੜਾ ਵਾਟਰ ਪਿਓਰ ਵਾਟਰ ਹੁੰਦਾ ਇੰਡੀਆ ਵਿੱਚ, ਤੁਸੀਂ ਪਿਓਰ ਵਾਟਰ ਲਓਗੇ ਨਾ, ਉਹ ਲਗਭਗ ਸੇਮ ਹੀ ਹੁੰਦਾ ਜਿਹੜਾ ਤੁਸੀਂ ਟੈਪ ਵਾਟਰ ਹੁੰਦਾ, ਤੇ ਉਹ ਸਿਰਫ ਸਾਈਕੋਲੋਜੀਕਲੀ ਇੰਪੈਕਟ ਹੁੰਦਾ ਤੁਹਾਡੇ ਤੇ, ਤੁਸੀਂ 15-20 ਰੁਪਏ ਦੀ ਜਾਂ 25 ਰੁਪਏ ਖਰਚ ਕੇ ਲਿਆ ਆ। ਤੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਸਾਰੀਆਂ ਲੋਕਲ ਚੀਜ਼ਾਂ ਖਾਣੀਆਂ ਚਾਹੀਦੀਆਂ, ਅਤੇ ਤਲੀਆਂ ਚੀਜ਼ਾਂ ਖਾਣੀਆਂ, ਪ੍ਰੋਸੈਸ ਮੇਰਾ ਕਹਿਣ ਦਾ ਭਾਵ ਖਾਣੀਆਂ ਚਾਹੀਦੀਆਂ, ਜਿਹੜੀਆਂ ਬਣੀਆਂ ਹੁੰਦੀਆਂ ਅੱਗ ਦੇ ਉੱਪਰ, ਉਹਦੇ ਵਿੱਚ ਜਿਹੜੇ ਬਿਮਾਰੀ ਦੇ ਕਾਣੇ ਉਹ ਨਸ਼ਟ ਹੋ ਜਾਂਦੇ।
ਮੈਨੂੰ ਪਿਛਲੀ ਵਾਰੀ ਕਹਿੰਦੇ ਨਾ, ਉਹ ਕਹਿੰਦੇ ਕਿਸੇ ਨੇ ਸਲਾਹ ਦਿੱਤੀ, ਕਹਿੰਦੇ ਜਾਣਾ ਇੰਡੀਆ ਨਾ, ਉੱਥੇ ਜੀ ਸੈਲਡ ਨਾ ਖਾਇਓ, ਤੇ ਮੈਂ ਕਿਹਾ ਉਹ ਕਹਿੰਦੇ ਜੀ ਸੈਲਡ ਸਲਾਦ ਸੈਲਡ ਨਾ ਖਾਇਓ। ਮੈਂ ਕਿਹਾ ਉਹਦਾ ਕੀ? ਕਹਿੰਦੇ ਉਹ ਜੀ ਕਾਫੀ ਦੇਰ ਦਾ ਕੱਟਿਆ ਹੁੰਦਾ, ਏਦੇ ਧੂੜ ਧਾੜ ਪੈਂਦੀ ਰਹਿੰਦੀ ਆ, ਮੱਖੀਆਂ ਬਹਿੰਦੀਆਂ ਰਹਿੰਦੀਆਂ, ਜਾਂ ਹੱਥ ਉੱਦੀ ਲਾਉਂਦੇ ਰਹਿੰਦੇ ਉਹਨੂੰ, ਹਨਾ, ਗੰਦੇ ਮੰਦੇ ਗੰਦੇ ਪਾਣੀ ਨਾਲ ਧੋ ਦਿੰਦੇ ਆ। ਚਲੋ ਮੈਂ ਤੇ ਮੇਰਾ ਦੋਸਤ ਗਏ ਹੋਏ ਸੀ, ਮੈਂ ਉਹਨੂੰ ਦੱਸਤਾ, ਤੇ ਉਹ ਜਦੋਂ ਸੈਲਡ ਦੇ ਮੂਹਰੇ ਪਲੇਟਾਂ ਲੱਗੀਆਂ ਹੋਈਆਂ, ਕਹਿੰਦਾ ਉਹ ਨਾ 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 ਇਹ ਨੀ ਆਪਾਂ ਖਾਣਾ। ਮੈਂ ਕਿਹਾ ਉਹ ਚੇਤਾ ਆ ਗਿਆ, ਉਹ ਏਦਾਂ ਮੈਨੂੰ, ਅਸੀਂ ਬੈਠੇ ਤਾਂ ਉਹ ਕਹਿੰਦੇ ਪਨੀਰ ਵੀ ਨਾ ਜੀ ਖਾਇਓ, ਤੇ ਮੈਂ ਕਿਹਾ ਉਹ ਕੀ ਪਨੀਰ? ਕਹਿੰਦੇ ਜੀ ਨਕਲੀ ਪਨੀਰ ਹੁੰਦਾ ਆ, ਹਨਾ, ਤੇ ਉਹ ਮੂਹਰੇ ਪਨੀਰ ਪਿਆ, ਉਹ ਕਹਿੰਦਾ ਉਹ ਨਾ 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 ਪਨੀਰ ਨੀ ਖਾਣਾ। ਫਿਰ ਮੂਹਰੇ, ਚਲੋ ਮੈਂ ਤਾਂ ਮੀਟ ਖਾਂਦਾ ਨੀ, ਹਨਾ, ਤੇ ਉਹ ਚਿਕਨ ਲੈ ਲੈਂਦਾ, ਉਹ ਮੂਹਰੇ ਚਿਕਨ ਪਿਆ, ਕਹਿੰਦਾ ਉਹ ਨਾ 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 ਚਿਕਨ ਵੀ ਨੀ ਖਾਣਾ। ਮੈਂ ਕੀ ਹੋਇਆ? ਕਹਿੰਦਾ ਇਹਦੇ ਵੀ, ਕਹਿੰਦੇ ਸੁਣਿਆ ਟੀਕੇ ਲਾਉਂਦੇ ਆ। ਮੈਂ ਕਿਹਾ ਮਿੱਤਰਾ, ਫੇਰ ਏਦਾਂ ਕਰ, ਤੂੰ ਦਾਲ ਰੋਟੀ ਤੇ ਆ ਜਾ ਮੇਰੇ ਵਾਂਗਰ, ਕੱਲੀ ਦਾਲ ਤੇ ਕੱਲੀ ਰੋਟੀ ਖਾਂਦੇ, ਫੇਰ ਆਪਾਂ ਨੂੰ ਇੱਦਾਂ। ਅਮਰੀਕ ਭਾਈ, ਤੁਸੀਂ ਕਹਿੰਦੇ ਤਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਚਲੋ ਮੰਨਦਾ ਮੈਂ, ਤੁਹਾਡਾ ਕੋਕ ਪੀਣਾ ਚਾਹੀਦਾ, ਪਾਣੀ ਨੀ ਪੀਣਾ ਚਾਹੀਦਾ। ਮੈਨੂੰ ਤਾਂ ਇਹ ਵੀ ਕਿਹਾ, ਕਹਿੰਦੇ ਯਾਰ ਕੋਕ ਪੀ ਲਓ, ਤੁਸੀਂ ਚਾਹ ਪੀ ਲਓ, ਚਾਹ ਜਿੰਨੀ ਮਰਜ਼ੀ ਪੀ ਲਓ, ਹਨਾ, ਕੋਕ ਪੀ ਲਓ,
ਹਨਾ, ਥੋੜੀ ਖੰਡ ਘੱਟ ਪਾ ਲਓ, ਪਰ ਕੋਈ ਗੱਲ ਨੀ,
ਹਾਂ ਤੇ ਪੀ ਲਓ, ਹਨਾ। ਮੈਂ ਕਿਹਾ ਭਾਈ ਇੰਡੀਆ ਜਾਣਾ, ਭਾਈ ਆਪਾਂ ਇਹਦਾ ਮਤਲਬ ਆਪਾਂ ਬਿਮਾਰ ਤਾਂ ਹੋਣਾ ਹੀ ਹੋਣਾ, ਨੋ ਵਰੀ, ਮਤਲਬ ਜੇ ਆਪਾਂ ਨੂੰ ਉਦਾਂ ਉਲਟੀਆਂ ਨੀ ਲੱਗਣਗੀਆਂ, ਟੱਟੀਆਂ ਨੀ ਲੱਗਣਗੀਆਂ, ਤਾਂ ਫਿਰ ਆਪਾਂ ਨੂੰ ਕੋਲੈਸਟ੍ਰੋਲ ਹੋ ਜਾਏਗਾ, ਹਨਾ, ਡਾਇਬਟੀਜ਼ ਹੋ ਜਾਏਗੀ, ਇਹੀ ਕੁਛ ਕਰਨਾ ਚਾਹੁੰਦੇ ਆਪਾਂ, ਹਨਾ, ਜੋ ਖੂਹ ਚੋਂ ਨਿਕਲ ਕੇ ਖਾਤੇ ਚ ਪੈ ਜਾਣਾ ਆਪਾਂ। ਤੇ ਖੈਰ, ਮਨਦੀਪ ਸਿੰਘ ਹੁਣੀ ਕਹਿ ਰਹੇ ਨੇ, ਵਾਧਾ ਕਰ ਰਹੇ ਨੇ, ਕਹਿੰਦੇ ਇੰਡੀਆ ਜਾ ਕੇ ਨਾ, ਕਹਿੰਦੇ ਮੈਂ ਅਮਰੀਕ ਭਾਜੀ ਨਾਲ ਅਗਰੀ ਨੀ ਕਰਦਾ ਸਿੱਧੂ ਸਾਹਿਬ, ਵੀ ਘੱਟੋ ਘੱਟ 7 ਦਿਨ ਲਈ ਤੁਸੀਂ ਬੋਟਲ ਵਾਟਰ ਪੀਓ, 7 ਦਿਨ ਲਈ ਟੂਟੀ ਤਾਂ ਨਾ ਪੀਓ, ਹੌਲੀ ਹੌਲੀ ਚੇਂਜ ਕਰੋ, ਤੁਹਾਡੀ ਮੰਨ ਲੈਂਦੇ ਸਲਾਹ ਜੀ, ਵਧੀਆ ਗੱਲ ਹੈ ਇਹਨਾਂ ਦੀ ਭਾਜੀ, ਮੰਨਣੀ ਚਾਹੀਦੀ ਆਪਾਂ ਨੂੰ। ਤੇ
ਮੈਂ ਦੋ ਦਿਨ ਕਿਹਾ ਸੀ, ਸੱਤ ਦਿਨ ਕਿਹਾ ਤਾਂ,
ਚਲੋ
ਥੋੜਾ
ਹੀ ਫਰਕ ਹੈ। ਤਾਂ ਇੱਧਰ ਸਾਡੇ ਨਾਲ ਸੁਖਦੀਪ ਰਿਆੜ ਵੀ ਜੁੜੇ ਨੇ, ਕਹਿੰਦੇ ਭਾਈ ਭਾਜੀ ਕਹਿੰਦੇ ਇੰਡੀਆ ਜਾ ਕੇ ਜਿੱਥੇ ਮਰਜ਼ੀ ਜਾਇਓ, ਬਸ ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਰੋਡ ਤੇ ਨਾ ਜਾਇਓ, ਭਾਵੇਂ ਉਹਨਾਂ ਨੂੰ ਪੁੱਛ ਲਿਓ। ਉਹ ਮੈਂ ਤੁਹਾਨੂੰ ਦੱਸਾਂ, ਇਹ ਮੈਂ ਪਿਛਲੀ ਵਾਰੀ ਗਏ ਅਸੀਂ ਆਨੰਦਪੁਰ ਸਾਹਿਬ ਨੂੰ, ਸਾਤੋ ਸਿਰਫ ਜੀ 30 ਮਿੰਟ ਦਾ, ਅੱਧੇ ਘੰਟੇ ਦਾ ਰਾਹ ਆ, ਤੇ ਅਸੀਂ ਵਾਇਆ ਰੋਪੜ ਜਾਣਾ ਪਿਆ ਸਾਨੂੰ ਸਵਾ ਘੰਟੇ ਦਾ, ਕਿਉਂਕਿ ਸੜਕ ਬਹੁਤ ਖਰਾਬ ਹੈ, ਏਦਾਂ ਲੱਗਦਾ ਕਿ ਸਦੀਆਂ ਤੋਂ ਹੀ ਖਰਾਬ ਹੈ। ਉਹ ਤੋਂ ਪਹਿਲਾਂ ਗੜੀ ਸ਼ੰਕਰ ਤੋਂ ਨਵਾਂ ਸ਼ਹਿਰ ਰੋਡ ਦਾ ਇਹ ਹਾਲ ਸੀਗਾ, ਤੇ ਲੋਕਾਂ ਨੇ
ਕਲੈਰੀਫਿਕੇਸ਼ਨ ਦਿਓ, ਗੜੀ ਸ਼ੰਕਰ ਤੋਂ ਆਨੰਦਪੁਰ ਸਾਹਿਬ ਨੂੰ ਦੋ ਸੜਕਾਂ ਆ, ਇੱਕ ਤਾਂ ਪਹਾੜਾਂ ਦੇ ਵਿੱਚ ਜਾਂਦੀ ਹੈ, ਇੱਕ ਇਧਰੋਂ ਨੂਰਪੁਰ ਬੇਦੀ
ਵਾਲੀ। ਨੂਰਪੁਰ ਬੇਦੀ ਵਾਲੀ ਤਾਂ ਪੁਰਾਣੀ ਸੜਕ ਹੈ, ਜਿਹੜਾ ਬਾਈਪਾਸ ਪੁਲ ਕੱਢਿਆ ਸੀ ਨਾ ਕਰੀਮਪੁਰ ਤੋਂ, ਜਿਹੜਾ ਮੁੜਦਾ ਖੱਬੇ ਹੱਥ ਨੂੰ, ਇਹ ਉਹ ਸੜਕ ਟੁੱਟੀ ਹੋਈ ਆ ਹਨਾ, ਤੇ ਉਹ ਪਹਿਲਾਂ ਗੜਸ਼ੰਕਰ ਤੋਂ ਨਵਾਂ ਸ਼ਹਿਰ ਵੀ ਕਈ ਸਾਲ ਟੁੱਟੀ ਨੇ, ਬਣੀ ਨੀ ਉਹ ਸੜਕ ਦਾ। ਤਾਂ ਅਮਰੀਕ ਭਾਜੀ ਇੰਨਾ ਬੁਰਾ ਹਾਲ ਸੀ ਨਾ ਵੀ ਲੋਕ ਪਿੰਡਾਂ ਦੇ ਵਿਚੋਂ ਆਲੇ ਦੁਆਲਿਆਂ ਦੇ ਆਉਂਦੇ ਹੁੰਦੇ ਸੀ, ਉਹ ਛੇਤੀ ਪਹੁੰਚ ਜਾਂਦੇ ਹੁੰਦੇ ਸੀ ਜਿਹੜਾ ਮੇਨ ਰਾਹ ਤੋਂ ਆਉਂਦਾ ਹੁੰਦਾ ਸੀ, ਤੇ ਲੋਕਾਂ ਨੇ ਇਹ ਵੀ ਅੱਲ ਪਾਈ ਹੋਈ ਸੀ ਵੀ ਜੇ ਨਾ ਕੋਈ ਔਰਤ ਪ੍ਰੈਗਨੈਂਟ ਹੈ ਜਾਂ ਗਰਭਵਤੀ ਹੈ, ਪਲੀਜ਼ ਉਸ ਰੋਡ ਤੇ ਨਾ ਜਾਇਓ। ਮਤਲਬ ਉਹਦਾ ਨਾਂ ਅਬੋਰਸ਼ਨ ਰੋਡ ਪਾਤਾ ਸੀ, ਇੱਥੇ ਤਾਂ ਮਤਲਬ ਗੜਸ਼ੰਕਰ ਤੋਂ ਨਵਾਂ ਸ਼ਹਿਰ ਰੋਡ ਦਾ ਇਹ ਹਾਲ ਸੀਗਾ, ਪਰ ਹੁਣ ਬਣ ਗਈ ਸੀ ਪਿਛਲੇ ਸਾਲ, ਹੁਣ ਇਹ ਹਾਲ ਗੜਸ਼ੰਕਰ ਤੋਂ ਆਨੰਦਪੁਰ ਰੋਡ ਦਾ ਆ, ਉੱਥੇ ਵੀ ਉਹ ਵੀ ਗਰਭ ਨਿਰੋਧਕ ਰੋਡ ਬਣਿਆ ਹੋਇਆ ਜੀ। ਸੋ ਪਾਲਾ ਬੈਂਸ ਹਾਲ
ਫਗਵਾੜੇ ਤੋਂ, ਫਗਵਾੜੇ ਮਾਲਪੁਰ ਤੋਂ ਫਗਵਾੜੇ ਜਾਣਾ ਆ, ਉਹਦਾ ਵੀ ਇਹੀ ਹਾਲ ਆ।
ਸਮਰਾਲੇ ਤੋਂ ਖੰਨੇ ਦਾ ਵੀ ਇਹੀ ਹਾਲ ਸੀ, ਉਹ ਵੀ ਉਧਰੋਂ ਹੀ ਜਾਣਾ ਪੈਂਦਾ ਸੀ ਦੂਜੇ ਪਾਸਿਓ ਦੁਰਾਹੇ ਚੋਂ। ਖੈਰ ਪਾਲਾ ਬੈਂਸ ਕਹਿੰਦੇ ਨੇ ਭਾਜੀ ਬਾਦਲ ਸਾਹਿਬ ਨਾਲ ਫੋਟੋ ਜ਼ਰੂਰ ਕਰਾ ਲਿਓ, ਹਨਾ ਚਲੋ ਮੈਂ ਵੱਡੇ ਬਾਦਲ ਸਾਹਿਬ ਨਾਲ ਕਰਾ ਕੇ ਆਊਂਗਾ। ਤੇ ਜਗਤਾਰ ਭਾਜੀ ਕਹਿੰਦੇ ਸੀ, ਕਹਿੰਦੇ ਵੀ ਦਿੱਲੀ ਚ ਕੇਜਰੀਵਾਲ ਨੂੰ ਨੀਵਾਂ ਕਰਨ ਦੇ ਲਈ ਹਰ ਪਾਰਟੀ ਨੇ ਹਰ ਹਰਵਾ ਵਰਤ ਲਿਆ, ਇੱਕ ਭਾਜਪਾ ਉਮੀਦਵਾਰ ਲੋਕਾਂ ਦੇ ਪੈਰੀ ਹੱਥ ਲਾ ਲਾ ਕੇ ਵੋਟਾਂ ਮੰਗਦਾ ਦੇਖਿਆ ਗਿਆ, ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਮਾਲ ਹੀ ਕਰ ਦਿੱਤੀ, 5500 ਸਮਾਰਟ ਸਕੂਲ, ਕਈ ਲੱਖ ਨੌਕਰੀਆਂ ਦੀ ਗੱਲ ਕੀਤੀ ਹੈ, ਤੁਸੀਂ ਇਸ ਸਾਰੇ ਨੂੰ ਕਿਵੇਂ ਦੇਖਦੇ ਹੋ? ਜੇ ਮੰਨ ਲਈਏ ਕਿ ਦਿੱਲੀ ਚ ਆਪ ਸਰਕਾਰ ਬਣ ਜਾਂਦੀ ਹੈ ਤਾਂ ਇਹਦੇ ਨਾਲ ਪੰਜਾਬ ਦੇ ਵਿਚ ਆਪ ਦਾ ਗ੍ਰਾਫ ਉੱਪਰ ਜਾ ਸਕਦਾ? ਭਾਜੀ ਇੱਕ ਵੀਡੀਓ ਆਇਆ ਜਿੱਥੇ ਬੀਜੇਪੀ ਵਾਲੇ ਨਾ ਜਿਹੜੇ ਕੈਂਡੀਡੇਟ ਆ ਪੈਰੀਆਂ ਹੱਥ ਲਾ ਰਹੇ, ਬੀਬੀਆਂ ਦੇ ਜਾ ਜਾ ਕੇ ਪੈਰ ਫੜਨੇ ਨੇ, ਡੰਡੋਤ ਕਰਨ ਲੰਮੇ ਪੈ ਕੇ ਪੈਰੀਆਂ ਹੱਥ ਲਾ ਰਹੇ ਨੇ, ਮੈਂ ਇੱਥੋਂ ਤੱਕ ਮਤਲਬ ਕੰਮ ਪਹੁੰਚਿਆ ਹੋਇਆ। ਤੇ ਪਰ ਮੈਨੂੰ ਸ਼ੱਕ ਪੈਂਦੀ ਹੈ ਐਤਕੀ, ਮੈਂ ਨਾ ਹੁਣ ਡੋਲਿਆ ਹੋਇਆ, ਮੈਨੂੰ ਲੱਗਦਾ ਜੇ ਹਿਸਾਬ ਨਾਲ ਨਾ ਮਸ਼ੀਨਰੀ ਚੱਲ ਰਹੀ ਹੈ ਬੀਜੇਪੀ ਦੇ, ਬੜੇ ਹਾਈ ਪ੍ਰੋਫਾਈਲ ਮਿਨਿਸਟਰ ਲੀਡਰ ਜਿਹੜੇ ਨੇ ਉਹ ਇਸ ਕੈਂਪੇਨ ਦੇ ਵਿਚ, ਮੁਹਿੰਮ ਦੇ ਵਿਚ, ਚੋਣ ਪ੍ਰਚਾਰ ਦੇ ਵਿਚ ਉਤਰੇ ਹੋਏ ਨੇ, ਸਟਾਰ ਪ੍ਰਚਾਰਕ ਉਹਨਾਂ ਦੇ। ਮੈਨੂੰ ਲੱਗਦਾ ਆ ਕਿ ਈਵੀਐਮ ਦਾ ਵੱਡਾ ਧੋਖਾ ਹੋਊਗਾ ਐਤਕੀ, ਲੱਗਦਾ ਮੈਨੂੰ।
ਇਹੀ ਕਰਨਾ ਆ, ਮਸ਼ੀਨਾਂ ਹੀ ਖਰਾਬ ਕਰਨੀਆਂ, ਫਿਰ ਆਹ ਸਾਰੇ ਡੰਡੌਤ ਬੰਦਨਾ ਕਾਹਦੇ ਕਰਨੀ?
ਨਹੀਂ ਮੈਨੂੰ ਲੱਗਦਾ ਆ ਵੀ ਜੇ ਜੇ ਹਿਸਾਬ ਨਾਲ ਉਤਰੇ ਹੋਏ ਨੇ ਵੀ ਕਾਫੀ ਸੀਟਾਂ ਜਿਹੜੀਆਂ ਆ ਉਹ ਪ੍ਰਭਾਵਿਤ ਹੋਣਗੀਆਂ। ਮੈਨੂੰ ਲੱਗਦਾ ਬੀਜੇਪੀ ਕਾਫੀ ਸੀਟਾਂ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਨਹੀਂ ਚੱਲ ਰਿਹਾ ਜਗਤਾਰ ਭਾਜੀ, ਜਿੱਥੇ ਤੱਕ ਮੈਨੂੰ ਮੇਰੀ ਰੀਡਿੰਗ ਆ, ਉਹਨਾਂ ਦਾ ਮੁਕਾਬਲਾ ਕਾਂਗਰਸ ਤੇ ਬੀਜੇਪੀ ਦਾ ਚੱਲ ਰਿਹਾ ਵੀ ਜਿਹੜੀਆਂ ਤਿੰਨ ਸੀਟਾਂ ਆ ਉਹ ਕਿੱਦਾਂ ਵੰਡਣੀਆਂ ਨੇ ਉਹਨਾਂ ਕੋਲ, ਤਿੰਨ ਕਾਂਗਰਸ ਨੂੰ ਆਣੀ ਆ। ਸੋ ਮੇਰਾ ਮੇਰਾ ਖਿਆਲ ਜਿਹੜਾ
ਇੱਕ ਪੇਸ਼ੈਂਟ ਕੋਈ ਇੱਥੇ ਆਈ ਆ ਤੇ ਉਹ ਕਾਫੀ ਵਧੀਆ ਵੈਸੇ, ਇੱਕ ਬੰਦਾ ਬੀਜੇਪੀ ਦਾ ਸਪੋਰਟਰ ਮੇਰੇ ਵੰਗ ਰਹੀ ਆ, ਉਹ ਕਹਿੰਦਾ ਜਿਹੜਾ ਬੀਜੇਪੀ ਦੇ ਖਿਲਾਫ਼ ਗੱਲ ਕਰਦਾ ਨਾ ਮੈਂ ਤਾਂ ਕਹਿੰਦਾ ਝੂਠੀ ਲੱਗਦੀ, ਬੀਜੇਪੀ ਦੇ ਖਿਲਾਫ ਝੂਠੀ
ਲੱਗਦੀ।
ਅਸਲ ਚ ਪਤਾ ਕੀ ਗੱਲ ਆ, ਜਿਹੜੀ ਬੀਜੇਪੀ ਆ ਨਾ ਉਹਨੇ ਕਾਫੀ ਆਪਣੀ ਜਿਹੜੀ ਪਾਵਰ ਆ ਜਾਂ ਆਪਣੇ ਵੱਡੇ ਵੱਡੇ ਨੇਤਾ ਆ ਇਹਦੇ ਵਿਚ ਇਸ ਇਲੈਕਸ਼ਨ ਦੇ ਵਿਚ ਉਹ ਆਏ ਆ, ਜਿੱਦਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਵੀ ਆਏ, ਇਹਦੇ ਵਿਚ ਪ੍ਰਧਾਨ ਮੰਤਰੀ ਨੇ ਵੀ ਰੈਲੀ ਕੀਤੀ ਆ, ਤੇ ਪਤਾ ਹੀ ਗ੍ਰਹਿ ਮੰਤਰੀ ਤਾਂ ਇਹਦੇ ਵਿਚ ਹੈ ਹੀ ਸ਼ਾਮਲ ਹੈ ਨਾ, ਤੇ ਉਹ ਤਾਂ ਕਰ ਹੀ ਰਹੇ ਆ, ਤੇ ਇਹਦੇ ਵਿਚ ਕਾਫੀ ਵੱਡੀਆਂ ਵੱਡੀਆਂ ਸ਼ਖਸੀਅਤਾਂ ਨੇ ਬੀਜੇਪੀ ਵੱਲੋਂ ਕੈਂਪੇਨ ਕੀਤਾ ਹੈ ਤੇ ਇਹਦੇ ਪ੍ਰਭਾਵ ਅਮਨਦੀਪ ਤੁਹਾਨੂੰ ਦੇਖਣ ਨੂੰ ਮਿਲੂਗੇ। ਇਹ ਵੀ ਕਿਹਾ ਜਾ ਰਿਹਾ ਕਈਆਂ ਜਿਹੜੇ ਪੋਲੀਟੀਕਲ ਐਕਸਪਰਟਸ ਆ ਕਿ ਕਈ ਵਾਰੀ ਜਿਹੜੇ ਦਿਸਦੀ ਤਸਵੀਰ ਹੁੰਦੀ ਆ ਉਹ ਨੀ ਹੁੰਦੀ, ਤਸਵੀਰ ਕਈ ਵਾਰੀ ਉਲਟ ਹੁੰਦੀ ਹੈ ਇਹਦੇ ਖਿਲਾਫ਼ ਹੁੰਦੀ ਆ। ਹੁਣ ਕਈ ਤਾਂ ਬੀਜੇਪੀ ਨੂੰ 45 ਸੀਟਾਂ ਵੀ ਦੇ ਰਹੇ ਆ ਕਿ 40 ਤੋਂ 45 ਸੀਟਾਂ ਬੀਜੇਪੀ ਨੂੰ ਦੇ ਰਹੇ ਆ ਤੇ ਆਪ ਨੂੰ ਘੱਟ ਦੇ ਰਹੇ ਆ, ਪਰ ਮੇਰੇ ਖਿਆਲ ਦੇ ਆਪ ਦਾ ਥੋੜਾ ਜਿਹਾ ਪਲੜਾ ਇੱਥੇ ਭਾਰੀ ਆ, ਪਰ ਇੰਨਾ ਨੀ ਜਿੰਨਾ ਪਿਛਲੀ ਵਾਰੀ ਸੀ। 67 ਸੀਟਾਂ ਜਿੱਦਾਂ ਕਹਿ ਰਹੇ ਆ ਜੀ, 70 ਦੀਆਂ 70 ਸੀਟਾਂ ਹੋ ਗਈਆਂ, ਉਹਨਾਂ ਤੋਂ ਸਕੂਟਰ ਵੀ ਖੋਲਣਾ ਨਾ ਬੀਜੇਪੀ ਦੇ ਬਾਰੇ ਇਹ ਕਿਹਾ ਜਾ ਰਿਹਾ ਉਹ ਸਕੂਟਰ ਤੇ ਆਦੇ ਤਿੰਨ ਜਣੇ ਤੇ ਉਹਨਾਂ ਤੋਂ ਕਹਿੰਦੇ ਸਕੂਟਰ ਵੀ ਅਸੀਂ ਖੋਲਣਾ, ਉਹ ਵੀ ਨੀ ਆਣ ਦੇਣਾ, ਹੁਣ ਅਸੀਂ ਸਾਰੀ ਵੱਡੀ ਬੱਸ ਭਰ ਕੇ ਆਪੇ ਜਾਇਆ ਕਰਨਾ, ਇੱਦਾਂ ਦੀਆਂ ਵੀ ਗੱਲਾਂ ਹੋ ਰਹੀਆਂ ਆ। ਪਰ ਮੇਰੇ ਖਿਆਲ ਦੇ ਵਿੱਚ ਇੱਦਾਂ ਹੋਣ ਵਾਲਾ ਨੀ ਹੈ, ਬੀਜੇਪੀ ਕਾਫੀ ਐਤਕੀ ਕਾਫੀ ਸੀਟਾਂ ਲਊਗੀ, ਉਹਦੇ ਕਰੀਬ ਹੀ ਜਾਊਗੀ, ਓਬਾਮਾ ਦੇ ਕਰੀਬ ਹੀ ਜਾਊਗੀ। ਤੁਸੀਂ ਦੇਖ ਲਿਓ 11 ਤਰੀਕ ਨੂੰ ਰਿਜ਼ਲਟ ਆਣੇ ਆ,
ਜਿਹੜੇ ਕੰਮ ਵੀ ਹੋਏ ਆਦਿਤਿਆ ਨਾਥ ਯੋਗੀ ਕਿਉਂ ਕਰ ਰਹੇ, ਕਿਉਂਕਿ ਸ਼ਾਇਦ ਯੂਪੀ ਤੋਂ ਕਾਫੀ ਜਿਹੜੇ ਵਸ਼ਿੰਦੇ ਇੱਥੇ ਆ ਕੇ ਵਸੇ ਹੋਏ ਨੇ, ਉਹਨਾਂ ਨੂੰ ਪ੍ਰਭਾਵਿਤ ਕਰਨਗੇ?
ਨਹੀਂ ਨਹੀਂ, ਅਮਨਦੀਪ ਯੂਪੀ ਦੇ ਵਿੱਚ ਮਾਡਲ ਆ, ਹੁਣ ਜਿਹੜੇ ਵਿਰੋਧੀ ਵੀ ਆ ਨਾ ਬੀਜੇਪੀ ਦੇ ਵਿਰੋਧੀ ਵੀ ਆ, ਜੇ ਤੁਸੀਂ ਮੈਨੂੰ ਦੋ ਤਿੰਨ ਉਹਨਾਂ ਦੇ ਵਿਰੋਧੀਆਂ ਨਾਲ ਦਿੱਲੀ ਵਿਚ ਗੱਲ ਕਰਨ ਦਾ ਮੌਕਾ ਮਿਲਿਆ, ਜਿਹੜੇ ਯੂਪੀ ਦੇ ਬਾਰੇ ਯੂਪੀ ਨੂੰ ਜਾਂਦੇ ਆ, ਉੱਥੇ ਵਪਾਰ ਕਰਦੇ ਆ, ਉੱਥੇ ਦੇ ਸ਼ਹਿਰਾਂ ਵਿਚ ਜਾਂਦੇ ਆ, ਤਾਂ ਅੱਗੇ ਕਹਿੰਦੇ ਹੁੰਦੇ ਸੀ ਜਿਹੜੇ ਜਿਸ ਵੇਲੇ ਤੁਸੀਂ ਯੂਪੀ ਚ ਐਂਟਰ ਕਰਦੇ ਆ ਨਾ, ਸਾਨੂੰ ਏਦਾਂ ਲੱਗਦਾ ਹੁੰਦਾ ਆਲੇ ਦੁਆਲੇ ਨੂੰ ਤੁਹਾਡੇ ਜਿਹੜੇ ਗੁੰਡੇ ਲੋਕ ਆ, ਗੁੰਡੇ ਆਂਸਰ ਆ, ਜਿਹੜੇ ਬੈਡ ਆਂਸਰ ਆ, ਉਹ ਸਾਨੂੰ ਘੇਰ ਲੈਂਦੇ ਸੀ, ਜਾਣਾ ਬੜਾ ਮੁਸ਼ਕਿਲ ਹੁੰਦਾ ਸੀ। ਲੇਕਿਨ ਅੱਜ ਕੱਲ ਯੂਪੀ ਦੇ ਸ਼ਹਿਰਾਂ ਵਿਚੋਂ ਕਈ ਅਜਿਹੀਆਂ ਖ਼ਬਰਾਂ ਆ ਰਹੀਆਂ ਕਿ ਉੱਥੇ ਜਿਹੜੇ ਹਾਲਾਤ ਆ ਨਾ, ਏਦਾਂ ਦੇ ਜਿਹੜੇ ਗੁੰਡਾ ਆਂਸਰ ਆ, ਜਿੱਦਾਂ ਪੈਸੇ ਮੰਗਣ ਵਾਲਿਆਂ ਦਾ, ਉਹਦੇ ਤੇ ਕਾਫ਼ੀ ਜਿਹੜੀ ਉਹਦੇ ਤੇ ਇੱਕ ਤਰ੍ਹਾਂ ਦੇ ਪਕੜ ਜਿਹੜੀ ਉਹ ਸਰਕਾਰ ਦੀ ਬਣੀ ਆ, ਉਹਨਾਂ ਨੂੰ ਖਤਮ ਕੀਤਾ ਆ। ਹੁਣ ਥੋੜਾ ਜਿਹਾ ਰੂਲ ਰੈਗੂਲੇਸ਼ਨ ਉੱਥੇ ਰੂਲ ਆਰਡਰ ਜਿਹੜਾ ਆ ਉਹ ਕਾਫ਼ੀ ਉੱਥੇ ਠੀਕ ਆ, ਮਤਲਬ ਲਾਅ ਐਂਡ ਆਰਡਰ ਠੀਕ ਆ, ਤੇ ਯੋਗੀ ਨੇ ਉੱਥੇ ਕਾਫ਼ੀ ਸੁਧਾਰ ਕੀਤੇ ਆ। ਤੇ ਇਸ ਤਰ੍ਹਾਂ ਦੇ ਜਿਹੜੇ ਗੁੰਡਾ ਆਂਸਰ ਸੀ, ਜਿੱਦਾਂ ਸਮਾਜ ਵਿਚ ਜਿਹੜੇ ਤੰਗ ਕਰਦੇ ਸੀ, ਲੋਕਾਂ ਤੋਂ ਪੈਸੇ ਮੰਗਦੇ ਸੀ, ਉਹਨਾਂ ਤੇ ਕਾਫੀ ਕੰਟਰੋਲ ਕੀਤਾ, ਉਹਦਾ ਜਿਹੜਾ ਇੰਪੈਕਟ ਆ ਹੁਣ ਦਿੱਲੀ ਵਿਚ ਵੀ ਉਹ ਇੰਪੈਕਟ ਲਿਆਉਣਾ ਚਾਹੁੰਦੇ ਆ, ਇੱਥੋਂ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਖਤਮ ਕਰਨੀਆਂ ਜਾਂਦੀਆਂ ਚਾਹੁੰਦੇ ਆ। ਯੋਗੀ ਦਾ ਜਿਹੜਾ ਇਮੇਜ ਆ ਨਾ ਇੱਕ ਸਮਾਜ ਸੁਧਾਰਕ ਦੇ ਤੌਰ ਤੇ ਜਾਂ ਇੱਕ ਲਾਅ ਐਂਡ ਆਰਡਰ ਨੂੰ ਕਾਇਮ ਕਰਨ ਦੇ ਤੌਰ ਤੇ, ਉਹ ਇਮੇਜ ਦਿੱਲੀ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੋਗੀ ਦੇ
ਜਿਹੜਾ ਬਾਹਰ ਇਮੇਜ ਹੈ ਯੋਗੀ ਦਾ, ਉਹ ਤਾਂ ਹੋਰ ਪੇਸ਼ ਕੀਤਾ ਜਾ ਰਿਹਾ, ਉਹ ਕਿਸਾਨ ਹੈ ਜੀ, ਉਹ ਅਨਪੜ੍ਹ, ਪਰ ਤੁਸੀਂ ਹੁਣ ਫੀਲਡ ਚੋਂ ਆਏ ਆ, ਤੁਸੀਂ ਦੇਖ ਕੇ ਆਏ ਆ, ਬੰਬੇ ਦਾ ਵੀ ਇਹੀ ਹਾਲ ਹੈ, ਤੇ ਬੰਬੇ ਦੀ ਕੀ ਸਿਚੁਏਸ਼ਨ ਹੈ, ਬੰਬੇ ਦੇ ਮਵਾਲੀ ਭਾਈ ਸਿਸਟਮ
ਜੀ? ਪਹਿਲਾਂ ਯੂਪੀ ਦੀ ਗੱਲ ਕਰਦੇ ਹਾਂ, ਕਈ ਯੂਪੀ ਦੇ ਜਾਂਦੇ ਆ ਬਿਜ਼ਨਸਮੈਨ ਜਿਹੜੇ ਪਹਿਲਾਂ ਜਾਂਦੇ ਹੁੰਦੇ ਸੀ, ਉਹ ਕਹਿੰਦੇ ਹੁਣ ਯੂਪੀ ਦੇ ਵਿਚ ਨਾ ਸੁਧਾਰ ਬਹੁਤ ਆ, ਉੱਥੇ ਜਾਣਾ ਬੜਾ ਸੌਖਾ, ਅਸੀਂ ਕੰਫਰਟੇਬਲ ਫੀਲ ਕਰਦੇ ਹਾਂ। ਫਿਰ ਮੈਂ ਬੀਜੇਪੀ ਦੇ ਖਿਲਾਫ਼ ਤਾਂ ਬੋਲਦੇ ਹਾਂ, ਜੇ ਤੁਸੀਂ ਕੰਫਰਟੇਬਲ ਫੀਲ ਕਰਦੇ ਹਾਂ, ਵਧੀਆ ਫੀਲ ਕਰਦੇ ਹਾਂ, ਤੇ ਯੋਗੀ ਦੇ ਖਿਲਾਫ਼ ਕਾਹਦੇ ਬੋਲਦੇ ਤੁਸੀਂ ਨਾ? ਤੇ ਜੇ ਤੁਹਾਨੂੰ ਕੰਫਰਟੇਬਲ ਦਿੱਤੇ, ਕੰਫਰਟੇਬਲ ਵਧੀਆ ਪ੍ਰਸ਼ਾਸਨ ਦਿੱਤਾ ਆ, ਤੁਹਾਡੀ ਸੁਰੱਖਿਆ ਉੱਥੇ ਹੈਗੀ ਆ, ਤੁਸੀਂ ਸ਼ਹਿਰਾਂ ਵਿਚ ਘੁੰਮ ਸਕਦੇ ਅੱਗੇ ਕੰਪੈਟਿਵਲੀ ਚੰਗੀ ਤਰ੍ਹਾਂ, ਤੇ ਤਕਲੀਫ਼ ਕਿੱਥੇ ਆ? ਫਿਰ ਉਹਦਾ ਕੋਈ ਜਵਾਬ ਨੀ ਦਿੰਦੇ ਨਾ। ਤੇ ਹੁਣ ਬੰਬੇ ਦੀ ਗੱਲ ਕਰਦੇ ਹਾਂ ਅਮਨਦੀਪ, ਹੁਣ ਬੰਬੇ ਦੀ ਆਮ ਬੰਦੇ ਤੋਂ ਜੇ ਤੁਸੀਂ ਲਓ ਨਾ, ਤੇ ਬੰਬੇ ਕੀ ਆ, ਏਦਾਂ ਲੱਗਦਾ ਮੋਬਾਲੀਆਂ ਦਾ ਸ਼ਹਿਰ ਆ,
ਮੋਬਾਲੀ ਫਿਲਮਾਂ ਚ ਦਿਖਾਇਆ ਜਾਂਦਾ,
ਭਾਈ ਬਾਜ ਆ,
ਕਤਲ ਹੋ ਰਹੇ ਆ
ਜਿੱਦਾਂ ਫਿਲਮਾਂ ਚ ਦਿਖਾਇਆ ਜਾਂਦਾ। ਤੇ ਜਿਹੜਾ ਬੰਬੇ ਆ, ਹੁਣ ਤੁਸੀਂ ਜਾਓਗੇ ਨਾ, ਇਹਦੇ ਵਿਚ ਇੱਕ ਗੋਪੀਨਾਥ ਮੁੰਡੇ ਹੋਏ ਉੱਥੇ ਲੀਡਰ ਮਹਾਰਾਸ਼ਟਰ ਦੇ ਵਿਚ, ਕਹਿੰਦੇ ਉਹਨਾਂ ਨੇ ਮੈਸਿਵ ਸੁਧਾਰ ਕੀਤੇ ਆ, ਇਹ ਜਿਹੜਾ ਗੁੰਡਾਗਰਦੀ ਦੇ ਖਿਲਾਫ਼ ਆ, ਮੋਬਾਲੀਆਂ ਦੇ ਖਿਲਾਫ਼ ਉਹਨਾਂ ਨੇ ਫੜ ਫੜ ਕੇ ਨਾ, ਉਹਨੇ ਖੁੱਲੀ ਛੁੱਟੀ ਦਿੱਤੀ ਸੀ ਪੁਲਿਸ ਨੂੰ, ਇਹਨਾਂ ਨੂੰ ਖਤਮ ਕਰਨਾ ਚਾਹੀਦਾ, ਚਾਹੇ ਉਹ ਕਿਸੇ ਤਰ੍ਹਾਂ ਵੀ ਖਤਮ ਕਰੋ। ਹੁਣ ਬੰਬੇ ਦੀ ਹਾਲਤ ਇਹ ਆ ਅਮਨਦੀਪ, ਮੈਨੂੰ ਟੈਕਸੀ ਵਾਲੇ ਦੱਸ ਰਹੇ ਸੀ, ਕਈ ਟੈਕਸੀਆਂ ਵਾਲੇ ਦੱਸ ਰਹੇ ਸੀ ਕਿ ਅੱਗੇ ਇਹ ਹੁੰਦਾ ਸੀ, ਜੇ ਤੁਸੀਂ ਬੰਬੇ ਵਿਚ ਕੋਈ ਕਾਰ ਲੈਂਦੇ ਸੀ ਨਾ, ਤੁਹਾਨੂੰ ਫੋਨ ਆ ਜਾਂਦਾ 1,00,000 ਰੁਪਏ ਸਾਨੂੰ ਦਿਓ, ਜਿਹੜਾ ਖਰੀਦਦਾ ਸੀ ਉਹਨੂੰ,
ਅੱਛਾ,
ਜਿਹੜਾ ਵੇਚਣ ਵਾਲਾ ਸੀ ਉਸ ਤੋਂ ਵੀ ਪੈਸੇ ਲੈ ਜਾਂਦੇ ਸੀ। ਜੇ ਤੁਸੀਂ ਕੋਈ ਵਪਾਰ ਕਰਦੇ ਸੀ, ਕੋਈ ਇਸਟੈਬਲਿਸ਼ਮੈਂਟ ਕਰਦੇ ਸੀ, ਕੋਈ ਮਕਾਨ ਬਣਾਉਂਦੇ ਸੀ ਜਾਂ ਕੁਛ ਕਰਦੇ ਸੀ, ਉਹ ਤੁਹਾਨੂੰ ਮੋਬਾਈਲਾਂ ਦੇ ਫੋਨ ਆਉਂਦੇ ਹੁੰਦੇ ਸੀ, ਸਾਨੂੰ ਇੰਨੇ ਪੈਸੇ ਦਿਓ, ਨਹੀਂ ਤਾਂ ਮਕਾਨ ਨੀ ਬਣ ਦੇਣਾ। ਤੇ ਹਫ਼ਤਾਵਾਰੀ ਲੈਂਦੇ ਹੁੰਦੇ ਸੀ, ਜਿੱਦਾਂ ਰੇਹੜੀਆਂ ਵਾਲੇ ਹੋ ਗਏ, ਬਾਜ਼ਾਰਾਂ ਚ ਹੋ ਗਏ ਬੰਦੇ, ਜਿੱਦਾਂ ਸ਼ੋਪਿੰਗ ਸੈਂਟਰਾਂ ਚ ਹੋ ਗਏ, ਉਹ ਏਦਾਂ ਦਾ ਕਲਚਰ ਉੱਥੇ ਸੀਗਾ। ਲੇਕਿਨ ਪਿਛਲੇ 10 ਸਾਲਾਂ ਦੇ ਵਿਚ ਕਹਿੰਦੇ ਉੱਥੇ ਇੰਨੀ ਇੰਪਰੂਵਮੈਂਟ ਆਈ ਆ ਕਿ ਇਹ ਤਾਂ ਖਤਮ ਹੀ ਕਰ ਦਿੱਤੇ, ਤੁਹਾਨੂੰ ਕਿਸੇ ਦਾ ਫੋਨ ਨਹੀਂ ਆਉਂਦਾ, ਤੁਹਾਨੂੰ ਅੱਧੀ ਮੈਂ 5-6 ਟੈਕਸੀ ਵਾਲਿਆਂ ਨੂੰ ਪੁੱਛਿਆ ਵੀ ਬੰਬੇ ਦੀ ਲਾਅ ਐਂਡ ਆਰਡਰ ਪੋਜੀਸ਼ਨ ਕੀ ਹੈ, ਉਹ ਕਹਿੰਦੇ ਬੰਬੇ ਦੀ ਲਾਅ ਐਂਡ ਆਰਡਰ ਪੋਜੀਸ਼ਨ ਇਹ ਆ ਤੇ ਅੱਧੀ ਰਾਤ ਨੂੰ ਕੋਈ ਔਰਤ ਕਿਤੇ ਵੀ ਜਾ ਸਕਦੀ ਆ, ਤੁਹਾਡੇ ਕੋਲ ਕੋਈ ਉਂਗਲੀ ਨਹੀਂ ਕਰ ਸਕਦਾ। ਬੰਬੇ ਦੇ ਵਿਚ ਅਮਨਦੀਪ ਜਿੱਦਾਂ ਹੁਣ ਪੰਜਾਬ ਦੇ ਵਿਚ ਹੈ ਨਾ, ਜਿੱਦਾਂ ਤੁਸੀਂ ਜਾਓ ਕੋਈ ਕੁੜੀਆਂ ਜਾਣੀਆਂ ਉੱਥੇ ਤੂੰ ਬੈਟਰ ਬੈਟਰ ਕਰਕੇ ਤੁਹਾਨੂੰ ਅੱਖਾਂ ਅੱਡ ਅੱਡ ਕੇ ਲੋਕ ਦੇਖਦੇ ਆ। ਬੰਬੇ ਚ ਇੱਕ ਜਿੱਥੇ ਜਿੱਥੇ ਮੈਂ ਗਿਆ ਤੁਹਾਡੇ ਨਾਲ ਕੋਈ ਨਿਗਾਹ ਵੀ ਨੀ ਕਰਦਾ, ਆਪਣੇ ਆਪ ਤੁਰੇ ਹੋ ਆਪਣੇ ਆਪਣਾ ਕੰਮ ਕਰ ਰਿਹਾ। ਸਫਾਈ ਦਾ ਉੱਥੇ ਮੈਂ ਤਾਂ ਦੇਖ ਕੇ ਹੈਰਾਨ ਹੀ ਹੋ ਗਿਆ, ਮੈਂ ਕਿਹਾ ਕਈ ਤਾਂ ਇਲਾਕੇ ਆਸਟ੍ਰੇਲੀਆ ਤੋਂ ਜ਼ਿਆਦਾ ਸਾਫ਼ ਆ। ਜਿਸ ਵੇਲੇ ਅਸੀਂ ਬੰਬੇ ਦੇ ਸ਼ਿਵਾ ਜੀ ਮਹਾਰਾਜ ਜਿਹੜਾ ਉਹਨਾਂ ਦਾ ਏਅਰਪੋਰਟ ਹੈ ਉੱਥੋਂ ਤੁਰੇ ਤੇ ਬਾਹਰ ਮੈਂ ਦੇਖਿਆ ਬਹੁਤ ਸਾਫ਼ ਹੈ, ਏਦਾਂ ਉੱਥੇ ਫੁੱਲ ਲੱਗੇ ਹੋਏ ਜ਼ਿਲ੍ਹੇ। ਮੈਂ ਮੇਰੀ ਵਾਈਫ ਕਹਿੰਦੀ ਕਿ ਇਹ ਤਾਂ ਏਅਰਪੋਰਟ ਦੇ ਆਲੇ ਦੁਆਲੇ ਹੁੰਦਾ ਹੀ ਹੈ, ਜਿਹੜੇ ਅੰਦਰ ਜਾਊਂਗੇ ਫੇਰ ਪਤਾ ਲੱਗਣਾ। ਤੇ ਅਸੀਂ ਜਿਹੜੇ ਅੰਦਰ ਗਏ ਨਾ, ਜਾਈ ਗਏ 20-25-30-40 ਕਿਲੋਮੀਟਰ ਸਾਡਾ ਹੋਟਲ ਉੱਥੋਂ ਸੀਗਾ ਤੇ ਉਹ ਆਇਆ ਹੀ ਨੀ ਕੁਛ ਵੀ ਕਹਿੰਦਾ, ਉਹ ਸਾਰੇ ਸਾਫ਼ ਦਾ ਸਾਫ਼ ਹੀ ਹੈ। ਤੇ ਜਿਹੜਾ ਬੰਬੇ ਵਿੱਚ ਸਫਾਈ ਵੀ ਬਹੁਤ ਆ, ਔਰ ਜਿਹੜਾ ਟ੍ਰੈਫਿਕ ਆ ਨਾ, ਟ੍ਰੈਫਿਕ ਜਿਹੜਾ ਟ੍ਰੈਫਿਕ ਬਿਹੇਵੀਅਰ ਆਫ ਦਾ ਪੀਪਲ ਆ, ਉਹ ਵੀ ਜਿੱਦਾਂ ਸਿਡਨੀ ਦੇ ਵਿੱਚ ਮੈਲਬੋਰਨ ਦੇ ਵਿੱਚ ਉਸੇ ਤਰ੍ਹਾਂ
ਹੌਰਨ
ਵੱਜਦੇ ਆ,
ਲੇਕਿਨ
ਲਹਿਣਾ ਨੀ ਛੱਡਦੇ।
ਹੌਰਨਾਂ ਦੀ ਵੀ ਇੱਕ ਪਿੱਛੇ ਜੇ ਵੀਡੀਓ ਆਈ ਸੀਗੀ, ਰਿਪੋਰਟ ਆਈ ਸੀ ਬੰਬੇ ਦੀ ਸੀ ਕਿ ਜਿਹੜੀ ਦਿੱਲੀ ਟ੍ਰੈਫਿਕ ਮੁੰਬਈ ਦੀ ਟ੍ਰੈਫਿਕ ਪੁਲਿਸ ਸੀਗੀ ਉਹ ਬੜੀ ਦੁਖੀ ਸੀਗੀ। ਹਾਲਾਂਕਿ ਦੇਖੋ ਇੰਡੀਆ ਜਿਹੜੇ ਟ੍ਰੈਫਿਕ ਸਿਗਨਲ ਹੈ ਲਾਈਟਾਂ ਆ ਉਹਦੇ ਤੇ ਕਾਊਂਟਰ ਲੱਗਾ ਹੋਇਆ ਕਿ ਇੰਨੇ ਸੈਕਿੰਡ ਰਹਿ ਗਏ, ਇੰਨੇ ਹਨਾ ਕਾਊਂਟ ਡਾਊਨ ਹਨਾ, ਲੋਕੀ ਹਜੇ ਕਹਿੰਦੇ 10 ਸੈਕਿੰਡ ਰਹਿੰਦੇ ਹੁੰਦੇ ਨੇ, ਪਹਿਲੇ ਹੌਰਨ ਤੇ ਸਹੁਰੇ ਟੀ 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 ਕਰਨ ਲੱਗ
ਪੈਂਦੇ ਹਨਾ,
ਤੇ ਉਹ ਬੜੇ ਦੁਖੀ ਸੀਗੇ ਟ੍ਰੈਫਿਕ ਦੇ ਵੀ ਯਾਰ ਇਹ ਕੀ ਕਰ ਰਹੇ ਨੇ, ਲੋਕੀ ਪਾਗਲ ਹੈ। ਉਹਨਾਂ ਟਾਈਮਰ ਇਸੇ ਕਰਕੇ ਲਾਇਆ ਵੀ ਜਦੋਂ ਹੋ ਜਾਊਗਾ ਵੀ ਉਹ ਹੌਰਨ ਵਜਾਉਣ ਲੱਗ ਗਏ ਟਾਈਮਰ ਤੇਜ਼ ਥੋੜਾ ਚੱਲਣ ਲੱਗ ਪੈਣਾ। ਤੇ ਉਹ ਕੀ
ਕਰਦੇ
ਉਹਨਾਂ ਨੇ ਕੀ ਕੀਤਾ ਭਾਜੀ ਵੀ ਉਹ ਜਿਹੜੇ ਨਾ ਜੰਕਸ਼ਨ ਦੇ ਉੱਤੇ ਆਲੇ ਦੁਆਲੇ ਫਲੈਟਾਂ ਵਾਲੇ ਸੀ ਉਹਨਾਂ ਲਈ ਬਹੁਤ ਵੱਡੀ ਸਮੱਸਿਆ ਸੀਗੀ ਇਹ ਕਿ ਜਿਹੜਾ ਨੋਇਸ ਪੋਲਿਊਸ਼ਨ ਸੀ ਇੰਨਾ ਸੀਗਾ ਕਿ ਐਕਚੁਲੀ ਉਹ 30-40 dB ਤੱਕ ਹੋਣਾ ਚਾਹੀਦਾ ਜਿਹੜਾ ਨਾਰਮਲ ਹਨਾ ਨੋਇਸ ਲੈਵਲ। ਜਦੋਂ ਜੰਕਸ਼ਨ ਦੇ ਉੱਤੇ ਲਾਈਟਾਂ ਨੂੰ 20 ਸੈਕਿੰਡ ਰਹਿ ਜਾਂਦੇ ਸੀ ਤਾਂ ਉਹ ਤਕਰੀਬਨ 70-80 decibel ਤੱਕ ਨੋਇਸ ਪੋਲਿਊਸ਼ਨ ਲੈਵਲ ਚਲੇ ਜਾਂਦਾ ਹੁੰਦਾ ਸੀ, ਜਿਹੜਾ ਕਿ ਅਨਐਕਸੈਪਟੇਬਲ ਹੈ। ਤੁਸੀਂ ਉੱਥੇ ਰਹਿ ਨਹੀਂ ਸਕਦੇ, ਤੁਸੀਂ ਥੋੜੀ ਦੇਰ ਖੜ ਸਕਦੇ ਆ, ਪਰ ਉਹਦੇ ਨਾਲ ਕੀ ਹੋ ਰਿਹਾ ਸੀਗਾ ਕਿ ਜਿਹੜੇ ਆਲੇ ਦੁਆਲੇ ਬਿਜ਼ਨਸ ਸੀ, ਦੁਕਾਨਾਂ ਵਾਲੇ ਸੀ, ਰੇਹੜੀਆਂ ਵਾਲੇ ਸੀ, ਜਿਹੜੇ ਸਰਵਿਸ ਪੀਪਲ ਸੀਗੇ, ਪੁਲਿਸ ਵਾਲੇ ਸੀਗੇ, ਜਿਹੜੇ ਟ੍ਰੈਫਿਕ ਪੁਲਿਸ ਵਾਲੇ ਸੀ, ਉਹਨਾਂ ਦੇ ਲਈ ਉਹ ਹੈਲਥ ਹੈਜ਼ਰਡ ਸੀਗਾ। ਉਹਨਾਂ ਨੇ ਕੀ ਕੀਤਾ ਵੀ ਇੱਕ ਤਰੀਕਾ ਲੱਭਿਆ, ਉੱਥੇ ਨਾ ਉਹਨਾਂ ਨੇ ਮੀਟਰ ਲਾ ਤੇ ਲਾਈਟਾਂ ਦੇ ਉੱਤੇ ਤੇ ਇੱਕ ਵੱਡੀ ਸਕਰੀਨ ਲਾ ਤੀ। ਉਹਨਾਂ ਨੇ ਇਹ ਰੂਲ ਬਣਾ ਤਾ ਵੀ ਜੇ 55-60 dB ਤੋਂ ਉੱਤੇ ਨੋਇਜ਼ ਗਈ ਹੌਰਨਾਂ ਦੀ, ਠੀਕ ਹੈ, ਸਾਰੀ ਕਲੈਕਟਿਵ ਇਸ ਜੰਕਸ਼ਨ ਤੇ, ਤਾਂ ਉਹ ਜਿਹੜਾ ਰੀਸੈਟ ਹੋ ਜਾਊਗਾ ਕਾਊਂਟਰ, 90 ਸੈਕਿੰਡ ਦਾ ਹੁੰਦਾ ਨਾ, 1.5 ਮਿੰਟ ਦਾ। ਚਲੋ ਜੀ ਉਹ ਵੀਡੀਓ ਦਿਖਾ ਲਿਆ, ਵੀਡੀਓ ਦੇ ਵਿਚ ਦਿਖਾਉਂਦੇ ਨੇ ਕਿ ਲੋਕ ਆਏ ਸਵੇਰੇ ਖੜ ਗਏ ਔਗ ਜੀ ਹਜੇ 30-25 ਸੈਕਿੰਡ ਰਹਿੰਦੇ ਔਰ ਜੀ ਹੌਰਨ ਠਾ ਠਾ ਮਾਰਨ ਲੱਗੇ ਇੱਕ ਦੂਜੇ ਦੇ ਹਨਾ, ਤਾਂ ਆਵਾਜ਼ ਵੱਧ ਗਈ, ਡੈਸੀਬਲ ਵੱਧ ਗਿਆ, 65 ਹੋ ਗਿਆ, ਉਹ ਕਾਊਂਟਰ ਰੀਸੈਟ ਹੋ ਗਿਆ ਤੇ ਰੀਸੈਟ ਹੋ ਗਏ ਤੇ 1.5 ਮਿੰਟ ਖੜੇ ਰਹੋ ਉੱਤੇ ਤੇ ਉਹਦੇ ਮੈਂ ਮੈਸੇਜ ਆ ਗਿਆ ਕੋਈ ਗੱਲ ਨੀ, ਕਹਿੰਦੇ ਹੌਰਨ ਵਜਾਓ ਵੇਟ ਕਰੋ। ਤੇ ਹੌਲੀ ਹੌਲੀ ਕੀ ਆ ਉਹ ਲੋਕ ਹਟ ਗਏ ਕਿਉਂਕਿ ਉਹਦੀ ਉਹਨਾਂ ਨੂੰ ਸਜ਼ਾ ਮਿਲਣ ਲੱਗ ਪਈ, ਜੇ ਹੌਰਨ ਵਜਾਉਂਦੇ ਸੀ ਤਾਂ ਉਹਦਾ ਉਹਨਾਂ ਨੂੰ ਸਜ਼ਾ ਮਿਲਣ ਲੱਗ ਪਈ ਤਾਂ ਉਹ ਕੰਟਰੋਲ ਹੋ ਗਏ। ਤੇ ਜਿਹੜੀ ਤੁਸੀਂ ਸਫਾਈ ਦੀ ਗੱਲ ਕੀਤੀ ਆ, ਜਿਹੜੇ ਮੇਜਰ ਮੈਟਰੋਪੋਲੀਟਨ ਸਿਟੀਜ਼ ਆ ਖਾਸ ਕਰਕੇ ਮੁੰਬਈ ਆ ਜਾਂ ਹੋਰ ਹੈ, ਇਹ ਜਿਹੜੀ ਸਰਕਾਰਾਂ ਤੇ ਬੜਾ ਨਿਰਭਰ ਕਰਦਾ। ਹੁਣ ਦਿੱਲੀ ਦੇ ਵਿਚ ਕੇਜਰੀਵਾਲ ਸਰਕਾਰ ਨੇ ਬੜੇ ਇਨਫਰਾਸਟ੍ਰਕਚਰ ਦੇ ਕੰਮ ਕੀਤੇ ਆ, ਮੁੰਬਈ ਚ ਕੀਤੇ ਆ, ਯੂਪੀ ਚ ਹੋ ਰਿਹਾ, ਤੇ ਕੰਪੈਰੇਟਿਵ
ਦਿੱਲੀ ਦੇ ਵਿਚ ਇੰਨਾ ਨੀ ਹੋਇਆ, ਮਤਲਬ ਦਿੱਲੀ ਔਰ ਬੰਬੇ ਦਾ ਤੁਸੀਂ ਮੁਕਾਬਲਾ ਕਰ ਹੀ ਨੀ ਸਕਦੇ। ਦਿੱਲੀ ਦੇ ਬੰਬੇ ਦੇ ਆਮ ਨਾ ਜਿੱਦਾਂ ਲੋਕਲ ਸ਼ਾਪ ਤੇ ਆ ਜਿੱਥੇ ਸਮੋਸੇ ਵਗੈਰਾ ਮਿਲਦੇ ਆ, ਪਕੌੜੇ ਵਗੈਰਾ ਮਿਲਦੇ, ਇੱਦਾਂ ਚੀਜ਼ਾਂ ਇੱਥੋਂ ਲੈ ਕੇ ਤੁਹਾਨੂੰ ਖਾਣ ਨੂੰ ਚਿੱਤ ਕਰਦਾ, ਬਿਲਕੁਲ ਝਲਮਿਲ ਕਰਦੇ ਹੁੰਦੇ। ਈਵਨ ਤੁਸੀਂ ਸਲਮ ਏਰੀਏ ਵਿਚ ਜਾਓ ਨਾ, ਜਿਹੜੀ ਉੱਥੇ ਸਭ ਤੋਂ ਦੁਨੀਆਂ ਦੀ ਵੱਡੀ ਸਲਮ ਏਰੀਆ, ਉਹਦੇ ਵਿਚ ਜਾਓ, ਉਹਦੇ ਅੰਦਰ ਬਹੁਤ ਗਲੀਆਂ ਛੋਟੀ ਛੋਟੀਆਂ, ਉੱਥੇ ਵੀ ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਦੇਖੋਗੇ ਨਾ, ਉਹ ਸਾਫ਼ ਆ, ਖਾਣ ਨੂੰ ਚਿੱਤ ਕਰਦਾ। ਲੇਕਿਨ ਦਿੱਲੀ ਦੇ ਵਿਚ ਤਾਂ ਹੈ ਨੀ, ਦਿੱਲੀ ਵਿਚ ਨਹੀਂ, ਸਫਾਈ ਇੰਨੀ ਘੱਟ ਆ।
ਰੋਮੀਓ ਸਕੌਟ ਸੀਗੇ ਉਹਨਾਂ ਦਾ ਕੀ ਬਣਿਆ ਜਿਦਾਂ ਉੱਥੇ ਲਵ ਜਹਾਦ ਵਾਲੇ ਸਕੌਟ ਸੀਗੇ ਜਿਨ੍ਹਾਂ ਨੇ ਲਵ ਜਹਾਦ ਕਰਨਾ ਹੈ ਤੇ ਰੋਮੀਓ ਸਕੌਟ ਫੇਰ ਖੜਾ ਕੀਤਾ ਗਿਆ ਸੀ ਉਹਨਾਂ ਦਾ ਕੀ ਬਣਿਆ ਜਿਹੜੇ ਆਸ਼ਕ ਘੁੰਮਦੇ ਹੁੰਦੇ ਸੀ
ਮੈਨੂੰ ਸਵਾਲ ਪੁੱਛਿਆ
ਹਾਂਜੀ ਹਾਂਜੀ ਇਹਦੇ ਬਾਰੇ ਹੁਣ
ਉਹਦੇ ਬਾਰੇ ਕੋਈ ਜਾਣਕਾਰੀ ਨੀ ਐਵੇਂ ਬਣਾ ਕੇ ਖਬਰ ਨੀ ਦਵਾਂਗੇ ਉਹਦੇ ਬਾਰੇ ਨੀ ਇੱਕ ਦੋ ਦਿਨ ਤੁਸੀਂ ਯੂਪੀ ਜਾਣੇ ਜਾਂ ਖਬਰਾਂ ਏਦਾਂ ਤੁਹਾਨੂੰ ਮਿਲਦੀਆਂ ਨਾ ਉਹਦੇ ਬਾਰੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਦੇ ਬਾਰੇ ਸਾਨੂੰ ਨੌਲੇਜ ਨਹੀਂ ਹੈ ਤੇ ਮੈਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰੂੰਗਾ ਲੇਕਿਨ ਜਦੋਂ ਅਸੀਂ ਕਿਸੇ ਵੇਲੇ ਅਮਨਦੀਪ ਆਪਾਂ ਜਾਵਾਂਗੇ ਨਾ ਭਾਰਤ ਦੇ ਗ੍ਰਹਿਣ ਤੇ ਭਾਰਤ ਦੀ ਪੀੜੀ ਤੇ ਇਕੱਠੇ ਫੇਰ ਇਹਨਾਂ ਤੇ ਛੋਟੀ ਛੋਟੀ ਚੀਜ਼ਾਂ ਤੇ ਵੀ ਨਿਗਾਹ ਰੱਖਾਂਗੇ ਤੇ ਹਾਂਜੀ ਕੱਢ ਕੇ ਲਿਆਵਾਂਗੇ ਖਬਰ ਵੈਸੇ ਮੈਂ ਕੋਈ ਦੇਖੀ ਨੀ ਮੈਂ ਟਿੱਪਣੀ ਨੀ ਕਰਨੀ ਚਾਹੁੰਦਾ
ਮੈਂ ਘਰੇ ਕਹਿ ਰਿਹਾ ਆਪਾਂ ਜਦ ਰੋਮੀਓ ਬਣ ਕੇ ਜਾਵਾਂਗੇ ਫੇਰ ਦੇਖਾਂਗੇ ਸਾਡੇ ਵੱਜਦੀਆਂ ਕਿ ਨਹੀਂ ਮੈਨੂੰ ਗੱਲ ਲੈ ਕੇ ਜਾਣਾ ਤੁਸੀਂ ਆਪੇ
ਰੋਮਾਂਟਿਕ ਗਾਣੇ ਲਾ ਲੇ ਕਿ ਨਹੀਂ ਹੁਣ ਰੋਮਾਂਟਿਕ ਗਾਣੇ ਲਾਣੇ ਹਟ ਗਏ
ਹਟ ਗਏ ਮੈਂ ਇੰਡੀਆ ਨੀ ਜਾਣਾ ਉੱਤੇ ਕਿਤੇ ਮੇਰਾ ਰੋਮੀਓ ਸਕੌਟ ਵਾਲੇ ਕੰਮ ਨਾ ਕਰ ਦੇਣ ਲਓ ਜੀ ਤੇ
ਬੰਬੇ ਜਾਓ ਨਾ ਤੁਹਾਡੀ ਜਿਹੜੀ ਦਿਮਾਗ ਤਸਵੀਰ ਆ ਬਿਲਕੁਲ ਉਲਟ ਆ ਉੱਥੇ ਤਾਂ ਕਈ ਕਈ ਇਲਾਕੇ ਆ ਤਾਂ ਛੇਨੀ ਤੋਂ ਬਜਾਇ ਸਾਫ਼ ਲੱਗੇ ਮੈਨੂੰ ਉਹ ਤੇ ਬਾਕੀ ਕੁੱਲ ਮਿਲਾ ਕੇ ਜਿਹੜਾ ਜੀਵਨ ਜੀਵਨ ਉੱਥੇ ਨਾ ਚੀਜ਼ਾਂ ਜਿਹੜਾ ਇੱਕ ਚੀਜ਼ ਉੱਥੇ ਮਹਿੰਗੀ ਆ ਅਕੋਮੋਡੇਸ਼ਨ ਬਾਕੀ ਚੀਜ਼ਾਂ ਸਾਰੀਆਂ ਨਾਰਮਲ ਆ ਅਕੋਮੋਡੇਸ਼ਨ ਇੰਨੀ ਮਹਿੰਗੀ ਆ ਕਿ ਤੁਸੀਂ ਅਫੋਰਡ ਨਹੀਂ ਕਰ ਸਕਦੇ ਲੇਕਿਨ ਉੱਥੇ ਕੰਮ ਬਹੁਤ ਆ ਇੱਕ ਹੋਰ ਗੱਲ ਮੈਂ ਅਮਨਦੀਪ ਉੱਥੇ ਜਿੰਨੇ ਵੀ ਟੈਕਸੀ ਡਰਾਈਵਰ ਜਾਂ ਹੋਰ ਲੋਕਾਂ ਨੂੰ ਮਿਲਿਆ ਨਾ ਉਹਨਾਂ ਉਹਨਾਂ ਦੇ ਵਿੱਚੋਂ ਦੇਸ਼ ਭਗਤੀ ਝਲਕਦੀ ਆ ਦੇਸ਼ ਭਗਤ ਆ ਲੇਕਿਨ ਪੰਜਾਬ ਦੇ ਬਾਰੇ ਵੀ ਗੱਲ ਕਰਨਾ ਸਾਰਿਆਂ ਦੇ ਬਾਰੇ ਨੀ ਉਹ ਮੈਜੋਰਿਟੀ ਬਾਰੇ ਅਸੀਂ ਹੁਣ ਦੇਸ਼ ਭਗਤ ਨਹੀਂ ਰਹੇ ਹੁਣ ਅਸੀਂ ਵਿਦੇਸ਼ ਭਗਤ ਬਣਦੇ ਜਾ ਰਹੇ ਹਾਂ
ਵਿਦੇਸ਼ ਭਗਤ ਠੀਕ ਨਹੀਂ ਉਹ ਤਾਂ ਹੈ ਹੀ ਆਪਾਂ ਤੇ ਅੱਛਾ ਲੱਕੀ ਖੱਟੜਾ ਉਹਨਾਂ ਨੇ ਵੀ ਕਿਹਾ ਕਹਿੰਦੇ ਮੋਦੀ ਸਾਹਿਬ ਨੇ ਵੀ ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਫੇਕ ਨਿਊਜ਼ ਦਾ ਕੋਟ ਦੇ ਦਿੱਤਾ ਸੀਗਾ ਤੇ ਦੂਜੀ ਗੱਲ ਇਹ ਆ ਕਹਿੰਦੇ ਕਿ ਦਿੱਲੀ ਜਿਹੜੀ ਲਾਅ ਆ ਉਹ ਬੀਜੇਪੀ ਗਵਰਨਮੈਂਟ ਦੇ ਅੰਡਰ ਹੈ ਤੇ ਦਿੱਲੀ ਪੁਲਿਸ ਜਿਹੜੀ ਹੈ ਸੈਂਟਰਲ ਗਵਰਨਮੈਂਟ ਦੇ ਅੰਡਰ ਹੈ ਹਾਂਜੀ ਪਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਨਫਰਾਸਟ੍ਰਕਚਰ ਹੈ ਉਹ ਉਹ ਦਿੱਲੀ ਸਰਕਾਰ ਕਰ ਰਹੀ ਹੈ ਪਰ ਉਹ ਮਿਊਨਿਸਪਲ ਕਮੇਟੀ ਮੰਗ ਰਹੀ ਹੈ ਸਾਰੀਆਂ ਕੋਈ ਐਡੀ ਉਹਦੇ ਕੋਲ ਰਾਈਟਸ ਨਹੀਂ ਹੈਗੇ ਤੇ ਮਨਦੀਪ ਜੀ ਕਹਿੰਦੇ ਨੇ ਕਿ ਅਮਰੀਕ ਭਾਜੀ ਮੈਂ ਵੀ ਬੀਜੇਪੀ ਦਾ ਫੈਨ ਹੈ ਪਰ ਐਡੀ ਵੀ ਗੱਲ ਨਹੀਂ ਥੋੜਾ ਜਿਹਾ ਹਿਸਾਬ ਹਿਸਾਬ ਲਾ ਲਿਆ ਕਰੋ ਹੱਸ ਰਹੇ ਨੇ ਨਹੀਂ ਨਹੀਂ ਠੀਕ ਆ ਆਪਾਂ ਦੇਖੋ ਫੈਨ ਨਹੀਂ ਹੈਗੇ ਕਿਸੇ ਦੇ ਮਤਲਬ ਮੈਂ ਆਪਾਂ ਖਾਸ ਕਰਕੇ ਪਰ ਇੱਕ ਵੱਡੇ ਹੋਈ ਜੋ ਮਤਲਬ ਇੱਕ ਪਾਸੇ ਕਰ ਰਿਹਾ ਜਵੀ ਤਵੀ ਫੇਰੀ ਜਾ ਰਿਹਾ ਦੇਖੋ ਜਦੋਂ ਡਾਕਟਰ ਮਨਮੋਹਨ ਸਿੰਘ ਸੀਗੇ ਦੁਨੀਆਂ ਡਾਕਟਰ ਮਨਮੋਹਨ ਸਿੰਘ ਦੇ ਉਲਟ ਚੱਲੀ ਜਾ ਰਹੀ ਸੀ ਆਪਾਂ ਉਦੋਂ ਵੀ ਹਾਂ ਆਪਾਂ ਉਦੋਂ ਵੀ ਕਹਿ ਰਹੇ ਸੀਗੇ ਵੀ ਆਪਾਂ ਪਾਲਿਸੀ ਨੂੰ ਦੇਖਣਾ ਆ ਕਿ ਉਹ ਕੰਮ ਕਰ ਰਹੀ ਆ ਜਾਂ ਨਹੀਂ ਕਰ ਰਹੀ ਠੀਕ ਆ ਇਸੇ ਤਰ੍ਹਾਂ ਹੁਣ ਮੋਦੀ ਆ ਆਪਾਂ ਜ਼ਰੂਰੀ ਨਹੀਂ ਹੈਗਾ ਵੀ ਮੋਦੀ ਦੇਖੋ ਮੈਜੋਰਿਟੀ ਵੋਟਾਂ ਦੁਆਰਾ ਲੈ ਕੇ ਜਿੱਤਿਆ ਈ ਮਸਟ ਬੀ ਡੂਇੰਗ ਸਮਥਿੰਗ ਰਾਈਟ ਆਪਾਂ ਰਾਈਟ ਵੀ ਲੱਭਣਾ ਆ ਜਿੱਥੇ ਗਲਤ ਹੈ ਉੱਥੇ ਗਲਤ ਵੀ ਲੱਗਣਾ ਹੈ ਨਾ ਜਿੱਥੇ ਆਪਾਂ ਉਹਦੀ ਪਾਲਿਸੀਆਂ ਦੀ ਕਰਦੇ ਹਾਂ ਹੁਣ ਇੱਦਾਂ ਕੇਜਰੀਵਾਲ ਉਹਨਾਂ ਦੀ ਆ ਜਦੋਂ ਦਿੱਲੀ ਦੇ ਵਿੱਚ ਉਹਨੇ ਕੰਮ ਕੀਤੇ ਆਪਾਂ ਬਦਾ ਸਲਾਹਿਆ ਹੁਣ ਵੀ ਸਲਾਹਨੇ ਆ ਪਰ ਪੰਜਾਬ ਦੇ ਵਿੱਚ ਜਿਹੜੀਆਂ ਬਜ਼ਰ ਗਲਤੀਆਂ ਕੀਤੀਆਂ ਹਨਾ ਹੁਣ ਜਗਤਾਰ ਭਾਜੀ ਦਾ ਮੈਸੇਜ ਇਹ ਵੀ ਸੀਗਾ ਵੀ ਜੇ ਮਤਲਬ ਹੁਣ ਉਹ ਜਿੱਤਦੇ ਆ ਕੇਜਰੀਵਾਲ ਹੁਣੀ ਜਿੱਤਦੇ ਆ ਕੁਛ ਸੀਟਾਂ ਹਾਰ ਜਾਂਦੇ ਨੇ ਪਰ ਫਿਰ ਵੀ ਉਹ ਲੈ ਮਤਲਬ ਮੈਜੋਰਿਟੀ ਜਿੱਤ ਦਿੰਦੇ ਤੇ ਇਹਦੇ ਤੇ ਇਹਦਾ ਪੰਜਾਬ ਤੇ ਵੀ ਕੋਈ ਅਸਰ ਹੋਏਗਾ ਅਮਰੀਕ ਭਾਜੀ
ਮਨਦੀਪ ਪੰਜਾਬ ਹੁਣ 67 ਸੀਟਾਂ ਜਦੋਂ ਜਿੱਤੇ ਸੀ ਉਦੋਂ ਤਾਂ ਪੰਜਾਬ ਦੇ ਇਹਦਾ ਕੋਈ ਇੰਪੈਕਟ ਪਿਆ ਨੀ ਹੁਣ ਉਹਦੀਆਂ ਸੀਟਾਂ ਪਹਿਲਾਂ ਨਾਲੋਂ ਘੱਟ ਆਊਗੀਆਂ ਤੇ ਪਹਿਲਾਂ ਉਹਦਾ ਘੱਟ ਸੀਟਾਂ ਆਉਣ ਦੇ ਨਾਲ ਤੇ ਪੰਜਾਬ ਤੇ ਉਹਦਾ ਮੇਰੇ ਖਿਆਲ ਤੇ ਜ਼ੀਰੋ ਇੰਪੈਕਟ ਪਊਗਾ ਪੰਜਾਬ ਵਾਲੇ ਲੋਕ ਹੈ ਨਾ ਉਹ ਆਪਣੇ ਉਹ ਏਦਾਂ ਬੰਦੇ ਨੂੰ ਮਤਲਬ ਮੈਂ ਨੀ ਕਹੂੰਗਾ ਆਪ ਮਾੜੀ ਆ ਪਰ ਉਹ ਨੀ ਉਹਨਾਂ ਨੂੰ ਪਤਾ ਆ ਪੰਜਾਬ ਦੇ ਲੋਕ ਕਾਫੀ ਸਿਆਣੇ ਆ ਕਈ ਵਾਰੀ ਉਹ ਚਾਹੁੰਦੇ ਕਿ ਉਹੀ ਪਾਰਟੀ ਉੱਥੇ ਆਵੇ ਜਿਹੜੇ ਕਿ ਉਹਨਾਂ ਦੇ ਲੋਕਲ ਮੁੱਦਿਆਂ ਨੂੰ ਜਾਂ ਉਹਨਾਂ ਨੂੰ ਉਹਨਾਂ ਦੇ ਲੋਕਲਾਈਜ਼ ਬੰਦੇ ਹੋਣ ਜਿਹੜੇ ਉਹਨਾਂ ਦੀ ਰਮਜ ਨੂੰ ਸਮਝਦੇ ਹੋਣ ਤੇ ਦੇਖ ਲਓ ਪੰਜਾਬ ਦੇ ਵਿੱਚ ਹੁਣ ਅਸੀਂ ਇਹ ਤਾਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਸਿੱਖਾਂ ਤੇ ਜਿਹੜੀਆਂ ਜਿਆਦਤੀਆਂ ਕੀਤੀਆਂ ਉਹ ਕਾਂਗਰਸ ਨੇ ਕੀਤੀਆਂ ਲੇਕਿਨ ਸਰਕਾਰ ਉੱਥੇ ਕਾਂਗਰਸ ਦੀ ਹੈ।
ਪਰ ਅਮਰੀਕ ਭਾਜੀ ਨਹੀਂ ਜਿਹੜੀ ਜਿਹੜੀ ਕਾਂਗਰਸ ਦੀ ਤਸਵੀਰ ਆ ਉਹ ਜ਼ਿਆਦਾਤਰ ਜਿਹੜੀ ਕਾਂਗਰਸ ਆ ਉਹ ਲਾਹੌਰ ਬੇਸਡ ਸੀਗਾ ਪਹਿਲਾਂ, ਪੰਜਾਬ ਉਹਦੇ ਨਾਲ ਰਿਹਾ ਕਈ ਸਾਲ ਹਨਾ ਉਸ ਪਾਰਟੀ ਦੇ, ਤਾਂ ਕਰਕੇ ਉਹ ਆਪਣੀ ਜੜ ਬਣਾਈ ਹੋਈ ਆ। ਜਿਹੜੀ ਅਕਾਲੀ ਦਲ ਪਾਰਟੀ ਆ ਉਹ ਉਹ ਇੱਥੋਂ ਦੀ ਆ ਹਨਾ। ਹੁਣ ਜਿਹੜੇ ਪੰਜਾਬ ਦੇ ਲੋਕ ਆ ਨਾ ਉਹ ਅਸਲ ਦੇ ਵਿੱਚ ਚਾਹੁੰਦੇ ਨੀ, ਉਹਨਾਂ ਲਈ ਦਿੱਲੀ ਵੀ ਵਿਦੇਸ਼ ਆ, ਕਿਉਂਕਿ ਦਿੱਲੀ ਦਾ ਪੰਜਾਬ ਦੇ ਨਾਲ ਤਕਰੀਬਨ 500-600 ਸਾਲ ਦਾ ਵੈਰ ਹੈ। ਦਿੱਲੀ ਨੇ ਬਹੁਤ ਜ਼ੁਲਮ ਕੀਤੇ ਹੋਏ ਨੇ ਪੰਜਾਬ ਦੇ ਉੱਤੇ ਹਨਾ। ਸੋ ਉਹ ਦਿੱਲੀ ਪੰਜਾਬ ਦਿੱਲੀ ਨੂੰ ਬਸ ਜ਼ਾਲਮ ਹੀ ਦੇਖਦਾ ਆ, ਕਿਉਂਕਿ ਦਿੱਲੀ ਤੋਂ ਕੋਈ ਚੱਜ ਦੀ ਗੱਲ ਤਾਂ ਆਈ ਨੀ ਅੱਜ ਤੱਕ। ਕਿੰਨੀ ਵਾਰੀ ਦਰਬਾਰ ਸਾਹਿਬ ਢਾਇਆ, ਕਿੰਨੀ ਵਾਰੀ ਹਮਲੇ ਕੀਤੇ, ਕਿੰਨੀ ਵਾਰੀ ਖਰਾਬਾ ਕੀਤਾ, ਕਿੰਨੀ ਵਾਰੀ ਫੌਜਾਂ ਚੜਾਈਆਂ, ਉਹ ਸਾਰਾ ਦਿੱਲੀ ਤੋਂ ਹੀ ਆਇਆ। ਸੋ ਉਹ ਦਿੱਲੀ ਚੋਂ ਕੋਈ ਪਾਰਟੀ ਉੱਠ ਕੇ ਪੰਜਾਬ ਦੇ ਵਿੱਚ ਆਉਂਦੀ ਆ ਜਾਂ ਕਿਸੇ ਹੋਰ ਸੂਬੇ ਤੋਂ ਆਉਂਦੀ ਆ, ਉਹ ਹੁਣ ਮੰਨ ਲਓ ਹਰਿਆਣੇ ਦੇ ਵਿੱਚ ਹੀ ਆ। ਤੁਸੀਂ ਦੇਖੋ ਵੀ ਅਕਾਲੀ ਦਲ ਲਈ ਇੱਕ ਸੀਟ ਆਈ ਆ ਮਸੀਂ, ਹੁਣ ਐਤਕੀ ਉਹ ਵੀ ਨਹੀਂ ਆਈ। ਜਿਹੜੇ ਦੂਸਰੇ ਸੂਬੇ ਦੇ ਵਿੱਚ ਜਾ ਕੇ ਦੂਸਰੇ ਥਾਂ ਦੇ ਵਿੱਚ ਜਾ ਕੇ ਉੱਥੇ ਪੈਰ ਨਹੀਂ ਲੱਗਦੇ, ਜਦ ਤੱਕ ਤੁਸੀਂ ਲੋਕਲ ਉੱਥੋਂ ਦੀ ਗੱਲ ਨਹੀਂ ਕਰਦੇ, ਉੱਥੋਂ ਦੇ ਲੋਕ ਨਹੀਂ ਹੁੰਦੇ, ਤਾਂ ਇਹ ਗੱਲ ਨਹੀਂ ਬਣਦੀ। ਰੀਜਨਲ ਪਾਰਟੀਆਂ ਦਾ ਆਪਣਾ ਮੁਕਾਮ ਹੈ, ਆਪਣਾ ਰਹਿਣਾ ਰਹਿਣਾ ਆ। ਸੋ ਜਿਹੜੀ ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ ਵਿੱਚ ਉਹ ਵੀ ਮੁੱਦੇ ਮੂੰਹ ਪਈ ਹੈ ਨਾ ਇਸੇ ਕਰਕੇ।
ਹੁਣ ਜਿਹੜਾ 2022 ਦੀਆਂ ਇਲੈਕਸ਼ਨ ਹੋਣੀਆਂ ਆ, ਹੁਣ ਜਿਹੜੀ ਕਾਂਗਰਸ ਤੋਂ ਲੋਕ ਥੋੜੇ ਜਿਹਾ ਖੁਸ਼ ਨਹੀਂ ਆ ਇਹਦੀਆਂ ਪਾਲਿਸੀ ਤੋਂ, ਖੁਸ਼ ਨਹੀਂ ਆ। ਹੁਣ ਆਮ ਆਦਮੀ ਦਾ ਉੱਥੇ ਕੋਈ ਜੁਗਾੜ ਹੈ ਨੀ, ਉਹਨਾਂ ਨੂੰ ਲੋਕ ਪਹਿਲੇ
ਬੀਜੇਪੀ
ਦਰਕਨਾਰ ਕਰ ਚੁੱਕੇ ਆ ਉਹਨਾਂ ਨੂੰ। ਹਾਂਜੀ, ਤੇ ਹੁਣ ਮੇਰੇ ਖਿਆਲ ਦੇ ਵਿੱਚ ਮੈਨੂੰ ਏਦਾਂ ਲੱਗਦਾ ਸੁਖਬੀਰ ਬਾਦਲ ਫੇਰ ਨਾ ਅਭਿਜੀਤ ਬਣ ਜਾਣ ਪੰਜਾਬ।
ਨਹੀਂ ਇਹੀ ਇਹੀ ਹੋਣਾ, ਲੋਕਾਂ ਨੇ ਕਹਿਣਾ ਯਾਰ ਆਪਸ਼ਨ ਕੀ ਆ, ਆਪਸ਼ਨ ਹੈ ਨੀ ਹਨਾ। ਤੇ ਪਰ ਇੰਪੈਕਟ ਪਿਆ, ਇੰਪੈਕਟ ਪਿਆ ਸੀਗਾ ਉਦੋਂ ਜਿੱਤਣ ਦਾ ਕੇਜਰੀਵਾਲ ਦਾ, ਪਰ ਉਹ ਜਿਹੜੇ ਲੋਕਲ ਲੀਡਰ ਨੇ ਪੰਜਾਬ ਦੇ ਹਨਾ, ਲੋਕਲ ਲੀਡਰ ਇੰਨੇ ਕੋਈ ਵੀ ਸਟਰੋਂਗ ਨਹੀਂ ਹੈਗਾ। ਹੁਣ ਦੂਜੇ ਪਾਸੇ ਮਤਲਬ ਜੇ ਸਿੱਧੂ ਹੈ, ਬੈਂਸ ਬ੍ਰਦਰਸ ਨੇ ਹਨਾ, ਪ੍ਰਗਟ ਸਿੰਘ ਹੁਣੀ ਹੈ, ਇਹ ਸਾਰੇ ਇਕੱਠੇ ਹੁੰਦੇ ਨੇ, ਇਕੱਠੇ ਹੋ ਕੇ ਇਕੱਠੇ ਕੰਮ ਕਰਦੇ ਨੇ, ਆਪਸ ਚ ਸਲਾਹ ਕਰਦੇ ਨੇ ਵੀ ਅਸੀਂ ਮਤਲਬ ਪਹਿਲਾਂ ਹੀ ਸਲਾਹ ਕਰ ਲੈਣਾ ਵੀ ਵਾਰੀਆਂ ਪਾਲਣ, ਮੈਂ ਹੁਣ ਚੀਫ ਮਿਨਿਸਟਰ ਬਣਨਾ, ਹੁਣ ਉਹ ਕਰਨਾ, ਈਵਨ ਮਨਪ੍ਰੀਤ ਬਾਦਲ ਵੀ ਆ ਸਕਦੇ ਉਹਨਾਂ ਦੇ ਵਿੱਚ। ਤਾਂ ਇਸ ਤਰ੍ਹਾਂ ਨਾਲ ਕੋਈ ਉਹ ਅਨਅਫੀਸ਼ੀਅਲ ਗੱਠਬੰਧਨ ਹੋਊਗਾ, ਕੋਈ ਪਾਰਟੀ ਵਿਸ਼ੇਸ਼ ਨਹੀਂ ਹੋਊਗਾ ਉਹਦੇ ਵਿੱਚੋਂ ਵੀ।
ਪਹਿਲਾਂ ਲੱਗਦਾ ਸੀ ਮੋਤੀ ਖਿਲੇ ਦਿਓ, ਪਰ ਮੈਨੂੰ ਹੁਣ ਲੱਗਦਾ ਨੀ ਮੋਤੀ ਖਿਲੇ ਦਿਓ ਆ ਪੰਜਾਬ ਦੇ ਵਿੱਚ। ਹੁਣ ਇਹਨਾਂ ਨੂੰ ਬੰਬੇ ਪੈਟਰਨ ਤੇ ਜਾਂ ਯੂਪੀ ਪੈਟਰਨ ਤੇ ਇੱਦਾਂ ਦੇ ਡਰਾਸਟਿਕ ਫੈਸਲੇ ਲੈਣੇ ਚਾਹੀਦੇ ਆ, ਜਿਹਨਾਂ ਕਿ ਲਾ ਐਂਡ ਆਰਡਰ ਕਾਇਮ ਹੋਵੇ ਪੰਜਾਬ ਦੇ ਵਿੱਚ, ਪੰਜਾਬ ਵਿੱਚ
ਮਾਫੀਆ ਦੀ ਗੱਲ ਕਰ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਬੰਬੇ ਦੇ ਵਿੱਚ ਕਾਫੀ ਹੱਦ ਤੱਕ ਕੰਟਰੋਲ ਹੈ, ਯੂਪੀ ਦੇ ਵਿੱਚ ਕੰਟਰੋਲ ਕੀਤਾ ਸੀ, ਪੰਜਾਬ ਦੇ ਜਿਹੜੇ ਜਿਹੜਾ ਉੱਥੇ ਦੇ ਲੋਕਾਂ ਦਾ ਬਿਹੇਵੀਅਰ ਤੁਸੀਂ ਦੱਸਿਆ ਕਿ ਹੁਣ ਕਾਫੀ ਸੁਧਰਿਆ ਹੋਇਆ, ਥੋੜਾ ਜਿਹਾ ਭੈ ਹੈਗਾ ਉਹਨਾਂ ਨੂੰ, ਪੰਜਾਬ ਦੀ ਕੀ ਸਿਚੁਏਸ਼ਨ, ਤੁਸੀਂ ਪੰਜਾਬ ਦੀ ਕੀ ਅਸੈਸਮੈਂਟ ਕੀਤੀ ਆ?
ਪੰਜਾਬ ਦੀ ਅਮਦੀਪ ਇੰਨੀ ਵਧੀਆ ਸਿਚੁਏਸ਼ਨ ਨੀ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤਾਂ ਬਹੁਤ ਘੱਟ। ਇੱਕ ਤਾਂ ਮੈਂ ਟ੍ਰੈਫਿਕ ਬਿਹੇਵੀਅਰ ਤੁਸੀਂ ਜੱਜ ਕਰਦੇ ਆ, ਟ੍ਰੈਫਿਕ ਬਿਹੇਵੀਅਰ ਤੁਹਾਨੂੰ ਏਦਾਂ ਦਾ ਲੱਗਦਾ ਜਿੱਦਾਂ ਕਿ ਕੋਈ ਹੈ ਹੀ ਨੀ ਇੱਥੇ, ਟ੍ਰੈਫਿਕ ਰੂਲ ਹੀ ਨੀ ਹੈਗਾ। ਜਿਸ ਵੇਲੇ ਉਹ ਤੁਹਾਡੇ ਟੈਕਸੀ ਡਰਾਈਵਰ ਗੱਡੀ ਚਲਾਉਂਦੇ ਆ, ਸ਼ਰੇ ਆਮ ਉਹ ਟੈਕਸ ਕਰ ਰਹੇ ਹੁੰਦੇ ਆ, ਸ਼ਰੇ ਆਮ ਉਹ ਫੋਨ ਕਰ ਰਹੇ ਹੁੰਦੇ ਆ, ਫੋਨ ਤੇ ਪਰਸਨਲ ਗੱਲਾਂ ਹੋ ਰਹੀਆਂ ਹੁੰਦੀਆਂ, ਤੇ ਆਮ ਜਿਹੜੇ ਟ੍ਰੈਫਿਕ ਆ ਉਹਨਾਂ ਨੇ ਤੁਸੀਂ 10 ਟ੍ਰੈਫਿਕ ਦੇ ਗੱਡੀਆਂ ਦੇਖ ਲਓ, ਉਹਨਾਂ ਵਿੱਚ 7 ਦੇ ਕੋਲ ਮੋਬਾਈਲ ਫੋਨ ਤੁਹਾਡੇ ਕੰਨ ਨੂੰ ਲੱਗਾ ਆ, ਮੋਬਾਈਲ ਫੋਨ ਤੇ ਗੱਲਾਂ ਕਰ ਰਹੇ ਹੁੰਦੇ ਆ, ਔਰ ਉਧਰੋਂ ਆਉਣ ਜਿੱਧਰੋਂ ਅਸੀਂ ਜਾਣਾ ਹੁੰਦਾ ਉਧਰੋਂ ਵੀ ਆ ਰਹੇ ਹੁੰਦੇ ਆ, ਔਰ ਤੁਹਾਡੇ ਤੇ ਕਿੰਤੂ ਕਰਦੇ, ਜਿਹੜਾ ਠੀਕ ਜਾ ਰਿਹਾ ਉਹ ਤੇ ਕਿੰਤੂ ਕਰਦੇ ਆ।
ਹੁਣ
ਜਿਹੜਾ ਅਮਨਦੀਪ ਵਿਆਹਾਂ ਤੇ ਜਾਂ ਦੂਜੀਆਂ ਪਾਰਟੀਆਂ ਤੇ ਗੱਲ ਬਣਦੀ ਆ ਕਿ ਇੰਨੀ ਫੁਕਰਾਪੰਤੀ ਉੱਤੇ ਹੋ ਗਈ, ਇੰਨੇ ਹਥਿਆਰ ਸਰਕਾਰਾਂ ਨੇ ਲੋਕਾਂ ਨੂੰ ਦੇ ਦਿੰਦੇ ਆ ਕਿ ਸ਼ਰੇਆਮ ਪਾਰਟੀ ਤੋਂ ਬਾਅਦ ਠਾ 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 ਬੰਦੂਕਾਂ ਚੱਲਦੀਆਂ, ਪਿਸਤੌਲ ਚੱਲਦੇ।
ਉਹ ਤਾਂ ਕਹਿੰਦੇ ਬੈਨ ਕਰਤਾ ਸੀ,
ਫੁਕਰਾਪੰਤੀ ਵਾਲਾ
ਮਾਹੌਲ, ਉਹ ਤਾਂ ਕਹਿੰਦੇ ਬੈਨ ਕਰ ਦਿੱਤੇ ਸੀ,
ਬੈਨ ਮੂੰਹ ਨੂੰ ਕੋਈ ਨੀ ਉੱਥੇ ਮੰਨਦਾ। ਮੈਂ ਤਾਂ ਆਪ ਆਪਣੇ ਅੱਖੀ ਦੇਖਿਆ, ਛੋਟੀ ਜਿਹੀ ਪਾਰਟੀ ਵਿਚ ਪਟਾਕੇ ਚੱਲਦੇ ਦੇਖੇ ਆ, ਛੋਟੀ ਜਿਹੀ ਪਾਰਟੀ। ਅਸੀਂ ਸੋਚਿਆ ਕਿ ਨਕਲੀ ਹੋਣੇ ਆ, ਜਿਵੇਂ ਮੈਂ ਘਰ ਵਾਲੇ ਨੂੰ ਪੁੱਛਿਆ ਨਕਲੀ ਨਹੀਂ, ਕਹਿੰਦੇ ਅਸਲੀ ਚਲਾਏ ਆ। ਹੁਣ ਤਾਂ ਉੱਥੇ ਪੰਜਾਬ ਦੇ ਵਿਚ ਹੁਣ ਹਰਨਾਮ ਸਿੰਘ ਵੀ ਕਿਸੇ ਵੇਲੇ ਗੱਲ ਸੁਣਾਵਾਂਗੇ,
ਨਹੀਂ ਸੁਣਾਏ ਦਿਓ, ਕਮੈਂਟ ਕੀਤੇ ਹੋਏ ਤੇ ਉਹਦੇ ਕਹਿੰਦੇ ਮੁੰਡੇ ਨੇ ਟੈਂਟਾਂ ਦਾ ਬਿਜ਼ਨਸ ਸ਼ੁਰੂ ਕਰ ਲਿਆ ਸੀ।
ਉਹ ਅਮਨਦੀਪ ਇੱਦਾਂ ਹੋਈ ਸੀ ਗੱਲ, ਹਰਨਾਮ ਸਿੰਘ ਦੇ ਇੱਕ ਗੁਆਂਢੀ ਆ, ਹਰਨਾਮ ਸਿੰਘ ਦੇ ਗੁਆਂਢੀ ਆ, ਉਹ ਜੱਟ ਪਰਿਵਾਰ ਆ। ਹਰਨਾਮ ਸਿੰਘ ਥੋੜਾ ਜਿਹਾ ਹੈਗਾ ਤਾਂ ਉਹ ਵੀ ਜੱਟ ਪਰਿਵਾਰ, ਵਗੈਰਾ ਕਰਦਾ ਆ ਤਾਂ ਕਹਿੰਦਾ ਮੇਰੇ ਗੁਆਂਢੀ ਨਾ ਹੁਣ ਓਹਦੀ ਆਵਾਜ਼ ਦੇ ਵਿਚ ਓਹਦੇ ਸਟਾਈਲ ਦੇ ਵਿਚ ਮੈਂ ਸੁਣਾਉਣਾ
ਕਹਿੰਦਾ
ਵੀਰ ਸਿੰਘ ਜੀ ਗੱਲ ਹੈਗੀ ਏਦਾਂ ਹੈਗੀ ਸਾਡੇ ਗੁਆਂਢ ਦੇ ਵਿਚ ਇੱਕ ਬਚਿੱਤਰ ਸਿੰਘ ਹੈਗੇ ਆ ਸਾਡੇ ਫਰੈਂਡ ਹੀ ਹੈਗੇ ਮੇਰੇ ਦੋਸਤ ਬੜੇ ਹੈਗੇ ਤੇ ਉਹ ਮੇਰੇ ਉਹਨਾਂ ਦਾ ਮੁੰਡਾ ਨਾ ਲੜ ਪਿਆ ਇੱਕ ਦਿਨ ਉਹਦਾ ਮੁੰਡਾ ਬਚਿੱਤਰ ਸਿੰਘ ਦਾ ਮੁੰਡਾ ਨਛੱਤਰ ਸਿੰਘ ਜਿਹੜਾ ਸੀਗਾ ਨਾ ਛੋਟੇ ਵਾਲਾ ਉਹ ਲੜ ਪਿਆ ਆਪਣੇ ਬਾਪ ਦੇ ਨਾਲ ਲੜ ਪਿਆ ਹੈਗਾ ਤੇ ਉਹ ਘਰੋਂ ਦੌੜ ਗਿਆ ਸ਼ਰਾਬ ਪੀ ਕੇ ਆਪਣੇ ਫੁੱਫੜ ਦੇ ਕੋਲ ਚਲਾ ਗਿਆ ਹੈਗਾ ਤੇ ਫੁੱਫੜ ਨੂੰ ਕਹਿੰਦਾ ਜਾ ਕੇ ਫੁੱਫੜ ਜੀ ਏਦਾਂ ਕਰੋ ਤੁਸੀਂ ਮੈਨੂੰ ਸ਼ਰਾਬ ਦਿਓ ਹੋਰ ਸ਼ਰਾਬ ਪੀਣੀ ਮੈਂ ਆਪਣੇ ਡੈਡੀ ਦਾ ਬਦਲਾ ਲੈਣਾ ਹੈਗਾ ਮੈਨੂੰ ਉਹਨੇ ਘਰੋਂ ਕਰ ਦਿੱਤਾ ਗਾਲਾਂ ਕੱਢੀਆਂ ਮੈਨੂੰ ਬਹੁਤ ਖੱਜਲ ਕੀਤਾ ਹੈਗਾ ਤੇ ਮੈਂ ਬਦਲਾ ਲੈਣਾ ਆਪਣੇ ਬਾਪ ਦੇ ਵਿਚੋਂ ਉਹਨੇ ਫੁੱਫੜ ਵੀ ਮੋਹਰੇ ਸ਼ਰਾਬੀ ਪੇ ਹੋਰ ਦੋ ਪੈਕ ਪਾ ਤੇ ਉਹਨੂੰ ਤੇ ਉਹ ਸ਼ਰਾਬੀ ਹੋ ਗਿਆ ਜੀ
ਉਹਨੇ
ਹਾਂਜੀ ਉਹ ਫੁੱਫੜ ਨਾਲ ਵੀ ਲੱਪੇ ਆਲ ਦੁਆਲੇ ਹੱਪਾਂ ਲੱਪੇ ਹੈਗਾ ਉਹ ਸਾਰਾ ਮਹੱਲਾ ਕੱਟਾ ਹੋ ਗਿਆ ਫੜ ਕੇ ਉਹਨੂੰ ਥਾਣੇ ਦੇ ਤਾ ਅੰਦਰ ਤੇ ਥਾਣੇ ਵਾਲੇ ਜਿਹੜੇ ਅੰਦਰ ਤੁਹਾਨੂੰ ਦਿੰਦੇ ਆ ਪਤਾ ਉਹ ਪੈਸੇ ਮੰਗਦੇ ਆ ਹੁਣ ਬਾਪ ਨੂੰ ਹੁਣ ਜਾ ਕੇ ਉੱਥੋਂ ਛਡਾਉਣਾ ਪਿਆ ਤੇ ਕਿੰਨੇ ਹਜ਼ਾਰ ਉੱਥੇ ਲੱਗ ਗਿਆ 50-60 ਹਜ਼ਾਰ ਜਾ ਕੇ ਥਾਣੇਦਾਰ ਨੂੰ ਦਿੱਤਾ ਵੀਰ ਜੀ ਅਮਰੀਕ ਭਾਜੀ ਤੇ ਤਾਂ ਉੱਥੋਂ ਛੱਡ ਕੇ ਲਿਆਂਦਾ ਬਦਲਾ ਲੈ ਲਿਆ ਆਪਣੇ ਬਾਪ ਤੋਂ ਉਹਦਾ 50 ਹਜ਼ਾਰ ਖੋਲ ਲਵਾਤਾ ਫੇਰ ਘਰ ਨੂੰ ਲਿਆਂਦਾ ਉਹ ਕਹਿੰਦਾ ਮੇਰਾ ਵੀ ਮੁੰਡਾ ਲੜ ਪਿਆ ਮੇਰਾ ਵੀ ਮੁੰਡਾ ਅਮਰੀਕ ਸਿੰਘ ਜੀ ਲੜਿਆ ਮੇਰੇ ਨਾਲ ਜਿਹੜਾ ਗਬਲਾ ਮੁੰਡਾ ਨਾ ਜਿਹਨੂੰ ਤੁਸੀਂ ਨਕਲੀ ਨੋਟ ਦੇ ਕੇ ਗਏ ਸੀ ਛੋਟੇ ਹੁੰਦੇ ਨੂੰ ਤੁਸੀਂ ਨਕਲੀ ਨੋਟ ਦੇ ਕੇ ਗਏ ਸੀ ਨਾ ਜਿਹਦੇ ਜਨਮ ਦਿਨ ਤੇ ਉਹ ਕਹਿੰਦਾ ਮੇਰੇ ਨਾਲ ਇੱਕ ਦਿਨ ਲੜ ਮੇਰੇ ਤੋਂ ਕਹਿੰਦਾ ਪੈਸੇ ਮੰਗਦਾ ਹੈਗਾ ਕਿ ਮੈਨੂੰ ਤੁਸੀਂ ਨਾ 5 ਲੱਖ ਰੁਪਇਆ ਪਾਪਾ ਜੀ ਦਿਓ ਤੇ ਮੈਂ ਬਿਜਨਸ ਖੋਲਣਾ ਹੈਗਾ ਉਹ ਮੈਂ ਕਿਹਾ ਕਾਕਾ ਗੱਲ ਜਿਹੜੀ ਸੁਣਨੀ ਹੈ ਧਿਆਨ ਦੇ ਨਾਲ ਸੁਣ ਜਿਹੜੀ ਗੱਲ ਜਿਸ ਵੇਲੇ ਤੁਸੀਂ ਨਾ ਆਪਣੇ ਮਾਂ ਪੇ ਤੋਂ ਪੈਸੇ ਲੈ ਕੇ ਬਿਜਨਸ ਸ਼ੁਰੂ ਕਰਦੇ ਆ ਨਾ ਉਹਦੇ ਚ ਕਾਮਯਾਬੀ ਨੀ ਮਿਲਦੀ ਹੈਗੀ ਜਿਹੜੇ ਮਾਂ ਪੇ ਤੋਂ ਪੈਸੇ ਲੈਣੇ ਕਾਮਯਾਬੀ ਨੀ ਮਿਲਣੀ ਬਿਜਨਸ ਤੁਹਾਨੂੰ ਆਪ ਸ਼ੁਰੂ ਕਰਨ ਉਹ ਮੈਨਾ ਜੀ ਚੰਗੇ ਗਾਲਿਮ ਗਾਲੀ ਹੋਇਆ ਮੇਰਾ ਬੜਾ ਨਰਾਜ਼ ਹੋ ਗਏ ਘਰੋਂ ਦੌੜ ਗਿਆ ਕਹਿੰਦਾ ਮੈਂ ਡੈਡੀ ਹਾਂ ਤੈਨੂੰ ਹੁਣ ਤੇਰੇ ਤੋਂ ਬਦਲਾ ਹੀ ਲੈਣਾ ਮੈਂ ਕਿਹਾ ਵੀ ਤੇ ਮੈਨੂੰ ਪੰਗੇ ਚ ਨਾ ਕਿਤੇ ਪਾ ਦੇਵੇ ਕਹਿੰਦਾ ਮੈਨੂੰ
ਭਾਜੀ ਉਹ ਕਹਿੰਦਾ ਗੁਆਂਢੀਆਂ ਦੇ 50 ਹਜ਼ਾਰ ਨੂੰ ਨੁਕਸਾਨ ਕਰਾਤਾ ਸੀਗਾ ਬਾਪ ਨਾਲ ਲੜ ਕੇ ਪੀ ਇਹ ਤਾਂ ਫੇਰ 5 ਲੱਖ ਨੂੰ ਕਰਾਊ ਹੁਣ ਉਹ ਇਹ ਡਰ ਗਿਆ ਹੁਣ ਗੁਰਨਾਮ ਸਿੰਘ
ਇਸੇ ਤਰ੍ਹਾਂ ਹੀ ਗੱਲ ਹੋ ਰਹੀ ਹੈਗੀ ਮੈਂ ਤੁਹਾਨੂੰ ਗੱਲ ਸੁਣਾਉਣਾ ਜਿਹੜਾ ਤੁਸੀਂ ਥੰਮੇ ਨਾਲ ਗੱਲ ਸੁਣ ਲਓ
ਅੱਛਾ
ਤੇ ਉਹ ਘਰੋਂ ਉਹ ਦੌੜ ਗਿਆ ਹੈਗਾ ਜਾਂਦੇ ਨੀ ਉਹਨੇ ਜੀ ਉਹ ਜਿਹੜਾ ਇੱਕ ਗਿਆ ਦਾ ਉਹ ਕਿਹੜਾ ਸੀ ਉਹਦਾ ਸ਼੍ਰੇਸ਼ ਸ਼ਰਮਾ ਟਾਲਿਆ ਜਾ ਕੇ ਜਾਂਦਾ ਹੀ ਉਹਨੂੰ ਟਾਲਿਆ ਜਾ ਕੇ ਕਹਿੰਦਾ ਨਿਕਲੋ ਬਾਹਰ ਘਰੋਂ ਆ ਉਹ ਸੁਰੇਸ਼ ਸ਼ਰਮਾ ਕੌਣ ਸੀ ਉਹ ਬੈਂਕ ਦਾ ਮੈਨੇਜਰ ਸੀ ਉਹ ਕਹਿੰਦਾ ਤੂੰ ਮੈਨੂੰ ਨਾ 1 ਸਾਲ ਹੋ ਗਿਆ ਹੈਗਾ 2 ਸਾਲ ਹੋ ਗਿਆ ਐਪਲੀਕੇਸ਼ਨ ਪਾਈ ਨੂੰ ਤੂੰ ਮੈਨੂੰ ਲੋਨ ਨਹੀਂ ਦੇ ਰਿਹਾ ਹੈਗਾ 5 ਲੱਖ ਦਾ ਲੋਨ ਹੀ ਸੈਂਕਸ਼ਨ ਕੀਤਾ ਤੂੰ ਮੇਰਾ ਮੈਨੂੰ ਤੂੰ ਏਦਾਂ ਉਹ ਚੰਗਾ ਜੀ ਉਹਦੀ ਉਹਨੇ ਲਾਪਾ ਉੱਥੇ ਕੀਤੀ ਹੈਗੀ ਘੜੀਸਿਆਂ ਨੂੰ ਪਾ ਕੇ ਪਰਨਾ ਨਾ ਤੇ ਉਹਨੂੰ ਸਿੱਧਾ ਬੈਂਕ ਨੂੰ ਘੜੀਸਦਾ ਨਾ ਉਹ ਬੈਂਕ ਲਈ ਖੁੱਲਣੇ ਵਾਲੀ ਸੀ ਬੈਂਕ ਲੈ ਗਿਆ ਤੇ ਉਹਨੂੰ ਕਹਿੰਦਾ ਤੈਨੂੰ ਬੈਂਕ ਨੀ ਲਿਆ ਤੂੰ ਸਿੱਧੇ ਥਾਣੇ ਲੈ ਕੇ ਜਾਣਾ ਤੂੰ ਮੇਰੇ ਤੋਂ ਵੱਧੀ ਮੰਗਦਾ ਹੈਗਾ ਤੂੰ ਮੈਨੂੰ ਲੋਨ ਨੀ ਦਿੱਤਾ ਹੈਗਾ ਉਦੋਂ ਮੈਂ ਆਪਣੇ ਡੈਡੀ ਨਾਲ ਲੜ ਕੇ ਆਇਆ ਹੁਣ ਤੂੰ ਮੈਨੂੰ ਲੋਨ ਨੀ ਦਿੱਤਾ ਸਿੱਧਾ ਜੀ ਥਾਣੇ ਲੈ ਗਿਆ ਮੁੜੇ ਥਾਣੇਦਾਰ ਬੈਠਾ ਸੀਗਾ ਜੀ ਬੜੇ ਮੁੱਛਾਂ ਤਾਣੀਆਂ ਬੜਾ ਤਗੜਾ ਤਗੜਾ ਸਰਦਾਰ ਬੈਠਾ ਜੀ ਉਹ ਕਹਿੰਦਾ ਇਹਨੂੰ ਲਾਈਆਂ ਬੈਂਕ ਮੈਨੇਜਰ ਨੂੰ ਕਹਿੰਦਾ ਇਹਦੇ ਨਾਲ ਮੈਂ ਨੀ ਹਿਸਾਬ ਕਰਨਾ ਹੈਗਾ ਕਹਿੰਦਾ ਮੈਂ ਨੀ ਇਹਦੇ ਲੋਨ ਦੀ ਐਪਲੀਕੇਸ਼ਨ ਪਾਈ ਸੀ ਆਪਣੇ ਮੁੰਡੇ ਦੇ ਨਾਲ ਪ੍ਰੀ ਵੈਡਿੰਗ ਸ਼ੂਟਿੰਗ ਕਰਨੀ ਸੀ ਮੈਂ ਉਹ ਮੈਨੂੰ ਪੈਸੇ ਨਹੀਂ ਦਿੱਤੇ ਮੇਰੀ ਤਾਂ ਮੇਰੀ ਨੱਕ ਕੱਟੀ ਗਈ ਹੈਗੀ ਹੈ 3 ਲੱਖ ਦਾ ਲੋਨ ਪਾਇਆ ਉਹ ਫੋਟੋ ਚਾਹੀ ਨੱਕ ਕੱਟੀ ਗਈ ਮੇਰੀ ਫੋਟੋ ਨੀ ਹੋਈ ਫੋਟੋ ਸ਼ੂਟ ਨੀ ਹੋਇਆ ਵਿਆਹ ਵਿੱਚ ਵਧੀਆ ਮਜ਼ਾ ਨੀ ਆਇਆ ਹੈਗਾ ਇਹ ਬਹੁਤ ਖਰਾਬ ਬੰਦਾ ਹੈਗਾ ਉਹ ਬੈਂਕ ਮੈਨੇਜਰ ਨੂੰ ਬੈਂਕ ਮੈਨੇਜਰ ਕਹਿੰਦਾ ਜੀ ਮੈਂ ਤੁਹਾਡੇ ਮੋਹਰੇ ਹੱਥੇ ਜੋੜ ਦੇਣਾ ਮੈਨੂੰ ਉਹਨਾਂ ਤੋਂ ਛੱਡ ਦਿਓ ਮੈਨੂੰ ਛੱਡ ਦਿਓ ਮੈਂ ਤੁਹਾਡਾ ਲੋਨ ਅੱਜੇ ਸੈਂਕਸ਼ਨ ਕਰ ਦੇਣਾ ਮੁੰਡੇ ਨੇ ਕਿਹਾ ਇਹਦਾ ਅੱਜੇ ਲੋਨ ਤੁਹਾਡਾ ਵੀਰ ਜੀ ਸੈਂਕਸ਼ਨ ਕਰ ਦੇਣਾ ਹੈ ਤੇ ਤੁਹਾਨੂੰ ਲੋਨ ਅੱਜੇ ਦੇ ਦੇਣਾ ਤੇ ਤੁਸੀਂ ਮੈਨੂੰ ਬਿਜਨਸ ਪਲਾਨ ਤੁਹਾਡੀ ਮੇਰੇ ਕੋਲ ਹੈਗੀ ਹੈ ਤੁਸੀਂ ਆਪਣਾ ਟੈਂਟਾਂ ਦਾ ਬਿਜਨਸ ਸ਼ੁਰੂ ਕਰਨਾ ਹੈ ਮੈਂ ਤੁਹਾਨੂੰ ਅੱਜੇ ਲੋਨ ਸੈਂਕਸ਼ਨ ਕਰ ਦਿੰਦਾ ਮੈਨੂੰ ਨਾ ਗੱਲ ਵਿੱਚ ਜਿਹੜਾ ਪਰਨਾ ਪਾਇਆ ਨਾ ਇਹਨੂੰ ਕੱਟ ਦਿਓ ਤਾਂ ਉਹਨੇ ਪਰਨਾ ਜਿਹੜਾ ਉਹ ਕੱਢ ਦਿੱਤਾ ਤੇ ਉਹਨੂੰ ਛੱਡ ਦਿੱਤਾ ਉਹਦੀ ਲੋਨ ਐਪਲੀਕੇਸ਼ਨ ਕਹਿੰਦਾ ਹੁਣੇ ਬੈਂਕ ਚੱਲ ਮੇਰੀ ਲੋਨ ਐਪਲੀਕੇਸ਼ਨ ਸੈਂਕਸ਼ਨ ਕਰਕੇ ਮੈਨੂੰ ਲੋਨ ਕਹਿੰਦਾ ਹੁਣੇ ਦੇ ਕਹਿੰਦਾ ਉਹ ਜੀ ਬੈਂਕ ਮੈਨੇਜਰ ਜਿਹੜਾ ਸੀਗਾ ਨਾ ਉਹਨੇ ਮੈਨੂੰ ਲੋਨ ਵੀ ਸੈਂਕਸ਼ਨ ਕਰ ਦਿੱਤਾ ਮੇਰਾ ਤੇ ਮੈਨੂੰ ਕਹਿੰਦਾ ਹੁਣ ਨਾ ਤੁਸੀਂ ਕਨਾਤਾਂ ਦਾ ਬਿਜਨਸ ਸ਼ੁਰੂ ਕਰਨਾ ਆ ਆਪਣੀ ਚਾਨਣੀਆਂ ਦਾ ਬਿਜਨਸ ਸ਼ੁਰੂ ਕਰਨਾ ਹੈ ਨਾ ਮੇਰੇ ਮੁੰਡੇ ਨੂੰ ਕਹਿੰਦਾ ਤੇ ਤੁਸੀਂ ਨਾ ਹੁਣ ਜੇ ਮੇਰੇ 17 ਫਰਵਰੀ ਨੂੰ ਮੇਰੀ ਕੁੜੀ ਦਾ ਵਿਆਹ ਆ ਉਹਦੇ ਵਿੱਚ ਕਨਾਤਾਂ ਤੁਸੀਂ ਲੈ ਕੇ ਆਣੀ ਆ ਤੇ ਉਸ ਤੋਂ ਬਾਅਦ 22 ਮਾਰਚ ਨੂੰ ਮੇਰੇ ਮੁੰਡੇ ਦਾ ਵਿਆਹ ਆ ਤੇ ਉਹਦੇ ਵਿਚ ਵੀ ਤੁਸੀਂ ਆਪਣੀਆਂ ਕਨਾਤਾਂ ਲੈ ਕੇ ਆਰਡਰ ਵੀ ਦਿੱਤੇ ਹੈਗੇ ਤੇ ਨਾਲ ਸੈਂਕਸ਼ਨ ਵੀ ਕੀਤਾ ਨਾਲ ਕਹਿੰਦਾ ਨਾ ਤੁਹਾਡੀ 2 ਸਾਲ ਦੀ ਜਿਹੜੀ ਕਨਾਤਾਂ ਦੀ ਇੰਸ਼ੋਰੈਂਸ ਹੈ ਨਾ ਚਾਂਦੀਆਂ ਦੀ ਇੰਸ਼ੋਰੈਂਸ ਉਹ ਵੀ ਫ੍ਰੀ ਹੈ ਪੰਜਾਬ ਦੇ ਵਿਚ ਤੁਹਾਡੀ ਕੋਈ ਕਨਾਤਾਂ ਦੀ ਇੰਸ਼ੋਰੈਂਸ ਨਹੀਂ ਕਰਦਾ ਹੈਗਾ ਪਨਾਤਾਂ ਜਿਹੜੀਆਂ ਨਾ ਤੁਹਾਡੇ ਉਹ ਫਟਣੀਆਂ ਫਟਣੀਆਂ ਗੋਲੀਆਂ ਚੱਲਣੀਆਂ ਚੱਲਣੀਆਂ ਤੇ ਲੋਕਾਂ ਨੇ ਗੋਲੀਆਂ ਚਲਾ ਚਲਾ ਕੇ ਉਹ ਫਟ ਪਾਣੀਆਂ ਹੀ ਹੈਗੀਆਂ ਛੱਤ ਉੱਪਰੋਂ ਪੜ ਜਾਂਦੀ ਹੈਗੀ ਆ ਉਹਨਾਂ ਨੁਕਸਾਨ ਹੋ ਜਾਂਦਾ ਹੈਗਾ ਪਰ ਮੇਰੇ ਮੁੰਡੇ ਨੂੰ ਮੈਡਮ ਨੇ ਨਾ ਉਹ ਵੀ ਫ੍ਰੀ ਕਰ ਦਿੱਤੇ 2 ਸਾਲ ਦੀ ਇੰਸ਼ੋਰੈਂਸ ਵੀ ਫ੍ਰੀ ਦਿੱਤੀ ਹੈ ਇਸ ਤਰ੍ਹਾਂ ਤਾਂ ਮੇਰੇ ਮੁੰਡੇ ਨੇ ਕੀਤੇ ਅੱਜ ਕੱਲ ਉਹਦੇ ਕੋਲ 40 ਕਨਾਤਾਂ ਨੇ 40 ਬਿਜ਼ਨਸ ਉਹਦੇ ਚੱਲ ਰਹੇ ਨੇ ਸਾਰੇ ਸ੍ਰੀਨਗਰ ਦੇ ਵਿਚ ਕਰਦਾ ਹੀ ਕਰਦਾ ਲੇਕਿਨ ਪੰਜਾਬ ਦੇ ਉਸਨੇ ਜਾਲ ਵਿਛਾਇਆ ਹੋਗਾ ਜਿਸ ਵਿਆਹ ਵਿਚ ਜਾਓਗੇ ਸਾਡੀਆਂ ਕਨਾਤਾਂ ਚੱਲ ਮੇਰੀ ਕੁੜੀ ਦਾ ਵਿਆਹ ਸੀਗਾ ਮੈਂ ਆਪਣੀ ਕੁੜੀ ਦਾ ਵਿਆਹ ਦੱਸਦਾ ਉਹਦੇ ਵਿਚ ਉਹਦੀ ਕਨਾਤ ਆਈ ਕਹਿੰਦਾ ਡੈਡੀ ਪੈਸੇ ਲਊਗਾ ਪੂਰੇ ਜਿੰਨੇ ਪੈਸੇ ਲੋਕਾਂ ਤੋਂ ਲੈਣੇ ਉਨੇ ਪੈਸੇ ਤੁਹਾਡੇ ਤੋਂ ਲੈਣੇ ਹੋਏ ਤੁਹਾਡੇ ਕੋਈ ਰਿਆਇਤ ਨਹੀਂ ਹੈਗੀ ਲੇਕਿਨ ਮੈਂ ਬਾਅਦ ਵਿਚ ਕੁੜੀ ਲਈ ਪੈਸੇ ਦੇ ਦੂੰਗਾ ਬਿਜ਼ਨਸ ਏਦਾਂ ਹੀ ਚੱਲਦੇ ਹੈਗੇ ਤੇ ਮੈਨੂੰ ਤਾਂ ਹੁਣ ਬੜੀ ਖੁਸ਼ੀ ਹੁੰਦੀ ਹੈ ਤੇ ਜਿਸ ਵੇਲੇ ਮੇਰਾ ਮੁੰਡਾ ਮੈਨੂੰ ਡਿਫੀਟ ਕਰਦਾ ਨਾ ਬਿਜ਼ਨਸ ਦੇ ਵਿਚ ਉਹ ਬਾਪ ਨੂੰ ਸਭ ਤੋਂ ਵਧੀਆ ਖੁਸ਼ੀ ਉਦੋਂ ਮਿਲਦੀ ਆ ਜਦੋਂ ਤੁਹਾਡਾ ਮੁੰਡਾ ਤੁਹਾਡਾ ਸਨ ਤੁਹਾਨੂੰ ਵੀਟ ਕਰਦਾ ਕੰਪੀਟ ਕਰਦਾ ਤੇ ਸਾਨੂੰ ਵੀਟ ਕਰਦਾ ਉਹਦੇ ਨਾਲ ਦੀ ਜਿਹੜੀ ਖੁਸ਼ੀ ਆ ਉਹ ਬਾਪ ਨੂੰ ਮਿਲਦੀ ਨੀ ਹੈ ਉਹ ਮੈਨੂੰ ਮਿਲ ਰਹੀ ਹੈ ਤੇ ਮੇਰੇ ਮੁੰਡੇ ਨੇ ਇਸ ਤਰ੍ਹਾਂ ਕੀਤਾ ਕਨਾਤਾਂ ਦੀ ਇੰਸ਼ੋਰੈਂਸ ਵੀ ਫ੍ਰੀ ਲੈ ਲਈ ਹੈਗੀ ਹੈ ਲੋਨ ਵੀ ਸੈਂਕਸ਼ਨ ਕਰਾ ਲਿਆ
ਮੈਨੇਜਰ ਵੀ ਕੁੱਟਿਆ ਮੈਨੇਜਰ
ਨਾਲ ਬੈਂਕ ਦਾ ਮੈਨੇਜਰ ਵੀ ਕੁੱਟਿਆ
ਮੈਨੇਜਰ ਵੀ ਕੁੱਟਿਆ ਫੇਰ
ਤੇ ਉਹਨੇ ਆਪਣੇ
ਦੇਖੋ ਜਿਹੜਾ ਉਹ ਨਛੱਤਰ ਸਿੰਘ ਸੀਗਾ ਆਪਣੇ 75 ਸਿੰਘ ਦਾ ਉਹ ਤਾਂ 50,000 ਦੇ ਕੇ ਛਡਾ ਕੇ ਲਿਆਇਆ ਸੀਗਾ ਆਪਣੇ ਮੁੰਡੇ ਨੂੰ ਹੈਨਾ ਨਾਲੇ ਉੱਤੇ ਮਿੰਨਤਾਂ ਕੀਤੀਆਂ ਇਹ ਨਾਲੇ ਦਾ ਥਾਣੇ ਦੇਖੋ ਥਾਣੇਦਾਰ ਦਾ ਵੀ ਲੋਨ ਪ੍ਰੀ ਵੈਡਿੰਗ ਸ਼ੂਟ ਦੇ ਲਈ ਅਪਰੂਵ ਕਰਾ ਦਿੱਤਾ ਉਹ ਥਾਣੇਦਾਰ ਛੱਡ ਕੇ ਗਿਆ ਘਰੇ ਵੀ ਨਾਲੇ ਕਨਾਤਾਂ ਦਾ ਆਰਡਰ ਦੇ ਕੇ ਗਿਆ ਉਹਦਾ ਆਰਡਰ ਵੀ ਦੇ ਕੇ ਗਿਆ ਨਾਲੇ ਘਰ ਛੱਡ ਕੇ ਗਿਆ ਵੀ ਚੰਗਾ ਹੋਇਆ ਤਾਂ ਮੈਨੇਜਰ ਕੁੱਟਿਆ ਮੇਰਾ ਵੀ ਲੋਨ ਉਹ ਉਲਟ ਹੋ ਗਿਆ
ਉਹ ਕਹਿੰਦਾ ਮੇਰਾ ਨੱਕ ਵੱਢਿਆ ਗਿਆ ਮੇਰਾ ਲੋਨ ਨੀ ਸੈਂਕਸ਼ਨ ਕੀਤਾ ਨਾ ਨੱਕ ਵੱਢਿਆ ਜਾਣਾ ਨੱਕ ਵੱਢਿਆ ਗਿਆ ਉਹਦਾ ਵੀ ਲੋਨ ਸੈਂਕਸ਼ਨ ਹੋ ਗਿਆ
ਇਹੀ
ਕਮਾਲ ਹੋ ਗਈ ਸਾਡੀ ਫੈਕਟਰੀ ਦੇਖ ਲਓ ਅਮਨਦੀਪ ਸਿੰਘ ਜੀ
ਇਹ ਤੋਂ ਸਾਰੇ ਕੱਢਦਾ ਵੀ ਜੇ ਤੁਸੀਂ ਕਿਹੋ ਬੰਦਾ ਕੁੱਟਣਾ ਨਾ ਤੇ ਸਹੀ ਜਗ੍ਹਾ ਤੇ ਸਹੀ ਬੰਦਾ ਕੁੱਟੋ ਗਲਤ ਬੰਦਾ ਨਾ
ਬਿਲਕੁਲ
ਤਾਂ ਜਾ ਕੇ ਤੁਹਾਡੇ
ਬਿਲਕੁਲ ਅਮਨਦੀਪ ਇਹ ਤੋਂ ਸਬਕ ਵੀ ਮਿਲਦਾ ਕਿ ਜਿਸ ਵੇਲੇ ਤੁਹਾਡਾ ਮੁੰਡਾ ਨਾ ਤੁਹਾਨੂੰ ਬਿਜ਼ਨਸ ਦੇ ਵਿਚ ਡਿਫੀਟ ਕਰਦਾ ਜਿਹੜਾ ਪਿਓ ਹੁੰਦਾ ਨਾ
ਉਹਨੂੰ
ਸਭ ਤੋਂ ਜਿਆਦਾ ਖੁਸ਼ੀ ਉਸ ਵੇਲੇ ਹੁੰਦੀ ਆ ਜਦੋਂ ਤੁਹਾਨੂੰ ਬੀਟ ਕਰਦਾ ਜਦੋਂ ਤੁਹਾਡਾ ਕੋਈ ਨਿਆਣਾ ਤੁਹਾਨੂੰ ਬੀਟ ਕਰਦਾ
ਤੁਹਾਡਾ
ਬਿਜ਼ਨਸ
ਬਿਜ਼ਨਸ
ਕਰਦੇ ਆ ਹਾਂਜੀ ਉਸ ਵੇਲੇ ਤੁਹਾਨੂੰ ਚੰਗਾ ਲੱਗਦਾ ਤੇ ਜਿਹੜੀ ਬਿਜ਼ਨਸ ਸਾਈਕੋਲੋਜੀ ਹੈ ਨਾ ਇਹਦੇ ਵਿਚ ਤੁਹਾਨੂੰ ਥਿੰਕ ਕਰਨਾ ਪੈਂਦਾ ਕਿ ਤੁਸੀਂ ਬਿਜ਼ਨਸ ਕਰਨਾ ਕਿੱਦਾਂ ਆ ਤੇ ਹੁਣ ਇਸ ਗੱਲ ਤੋਂ ਇੱਕ ਗੱਲ ਸਾਹਮਣੇ ਆਉਂਦੀ ਆ ਤੇ ਦੇਖੋ ਪੰਜਾਬ ਦੇ ਵਿਚ ਕਨਾਤਾਂ ਦਾ ਕੀ ਹਾਲ ਹੈ ਜਿਹੜੀ ਚਾਂਦਨੀ ਦਾ ਉੱਪਰਲਾ ਹਿੱਸਾ ਨਾ ਸਾਰੀ ਚਾਂਦਨੀ ਤੇ ਕੋਈ ਇੰਸ਼ੋਰੈਂਸ ਨੀ ਅੱਜ ਕੱਲ ਕਰ ਰਿਹਾ ਤੇ ਉਹ ਤਾਂ ਫਟਣੀ ਫਟਣੀ ਆ ਉਹ ਤਾਂ ਖਰਾਬ ਹੋਣੀ ਹੋਣੀ ਵਿਆਹਾਂ ਦੇ ਵਿਚ ਜਿੱਦਾਂ ਦੀ ਫੁਕਰਾਬੰਦੀ ਚੱਲ ਰਹੀ ਆ ਜਿੱਦਾਂ ਦੇ ਲੋਕ ਅੱਜ ਕੱਲ ਡਰਾਮੇ ਕਰ ਰਹੇ ਵਿਆਹਾਂ ਤੇ ਇਹ ਤੁਸੀਂ ਜਾ ਕੇ ਦੇਖ ਲਿਓ ਕਿਸੇ ਵਿਆਹ ਤੇ ਜਾ ਕੇ ਤੇ ਉਹ ਕਿਸ ਵੇਲੇ ਹੋਰ ਗੱਲ ਕਰਾਂਗੇ ਜਦੋਂ ਤੁਸੀਂ ਆਓਗੇ ਤੇ ਇਹਦੇ ਬਾਰੇ ਹੋਰ ਵੀ ਲੰਬੀ ਚੌੜੀ ਗੱਲ ਕਰਾਂਗੇ ਕਿੱਦਾਂ ਫੁਕਰਾਬੰਦੀ ਚੱਲਦੀ ਹੈ ਹਿਪੋਕ੍ਰੇਸੀ ਕਹਿੰਦੇ ਤੁਸੀਂ ਉਂਗਲੇ
ਹਿਪੋਕ੍ਰੇਸੀ ਆਪਾਂ ਥੋੜੇ ਸੁਨੇਹੇ ਲੈ ਲਈਏ ਸਮਾਂ ਥੋੜਾ ਘੱਟ ਹੈ ਅਮਰੀਕ ਭਾਜੀ ਦੀਪਜੋਤ ਸਿਓ ਸਾਡੇ ਨਾਲ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਹਰਨਾਮ ਸਿੰਘ ਕੌਣ ਹੈ ਇਹ ਅਮਰੀਕ ਭਾਜੀ ਦੇ ਮਿੱਤਰ ਨੇ ਪੁਰਾਣੇ ਤੇ ਬਾਕੀ ਕਹਿੰਦੇ ਊਂਟ ਤੇ ਪੱਦ ਦਾ ਸਿਰਾ ਹੀ ਗੱਲ ਸੀ ਜੀ ਹੱਸ ਰਹੇ ਨੇ ਇਹ ਤੁਸੀਂ ਹਰਨਾਮ ਸਿੰਘ ਊਂਟ ਦਾ ਪੱਦਾ ਹੀ ਸਮਝੋ ਤੁਸੀਂ ਬਸ ਗੱਲ ਅੱਜ ਇੱਥੇ ਮੁੱਕ ਗਈ ਹੈ ਹੁਣ ਗਾਹ ਨਾ ਪੁੱਛਿਓ ਆਵਾਜ਼ ਆਉਂਦੀ ਹੈ ਆਵਾਜ਼ ਆਉਂਦੀ ਹੈ ਪਰ ਪਤਾ ਨਹੀਂ ਲੱਗਦਾ ਵੀ ਹੈ ਕੀ ਹੋਇਆ ਹੋਇਆ ਕੱਲੀ ਆਵਾਜ਼ ਹੀ ਆਉਂਦੀ ਤੇ ਜਗਤਾਰ ਸਿੰਘ ਹੁਣੀ ਭਾਜੀ ਉਹਨਾਂ ਨੇ ਮੈਸੇਜ ਭੇਜਿਆ ਜਾਂਦੇ ਹੁੰਦੇ ਉਹ ਪੜ੍ਹਦੇ ਨੇ ਕਹਿੰਦੇ ਯੂਪੀ ਚ ਪੈਸੇ ਲੈਣ ਵਾਲੇ ਗੁੰਡੇ ਅਜੇ ਵੀ ਨੇ ਪਰ ਜੇ ਬੀਜੇਪੀ ਜੈ ਕਰਦੇ ਹੋ ਤਾਂ ਸਭ ਠੀਕ ਹੈ ਪਰ ਜੇ ਤੁਸੀਂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਤਾਂ ਗੁੰਡੇ ਤੁਹਾਡੇ ਬੂਹੇ ਤੇ ਖੜੇ ਹੁੰਦੇ ਨੇ ਇਹ ਮੇਰੇ ਨਾਲ ਕੰਮ ਕਰਦਾ ਯੂਪੀ ਦੇ ਬਛਿੰਦੇ ਪੰਜਾਬੀ ਦਾ ਕਹਿਣਾ ਅਮਰੀਕ ਭਾਜੀ ਤਾਂ ਮੋਦੀ ਭਗਤ ਨੇ ਦਿੱਲੀ ਵਾਲੇ ਕਿਹਾ ਜਾਂਦਾ ਆਜ਼ਾਦੀ ਤੋਂ ਬਾਅਦ ਪਹਿਲਾ ਪ੍ਰਾਂਤ ਹੈ ਜਿਸ ਦਾ ਬਜਟ ਸਰਪਲਸ ਹੈ ਜਿੰਨਾ ਦਿੱਲੀ ਵਿਚ ਕੰਮ ਹੋਇਆ ਉਹ ਕਿਸੇ ਸੂਬੇ ਵਿਚ ਨਹੀਂ ਹੋਇਆ ਇਹ ਮੇਰਾ ਇਹ ਮੰਨਣਾ ਪੈਣਾ ਭਾਜਪਾ ਸਰਕਾਰ ਆਪਣੀਆਂ ਕਮੀਆਂ ਨੂੰ ਢੱਕਣ ਚ ਮਾਹਰ ਹੈ 15 ਲੱਖ ਖਾਤੇ ਚ 2,000 ਕਰੋੜ ਨੌਕਰੀਆਂ ਕਾਲਾ ਧਨ ਨੂੰ ਪੁਲਵਾਮਾ ਕਾਂਡ ਨੇ ਢਕਿਆ। RBI ਤੋਂ ਲਏ ਪੈਸੇ ਏਅਰ ਇੰਡੀਆ ਨੂੰ ਵੇਚਣ ਦੀ ਗੱਲ, ਦੇਸ਼ ਦੀ ਆਰਥਿਕਤਾ ਦੀ ਗੱਲ, ਨਾਗਰਿਕ ਨੂੰ ਨਾਲ ਢੱਕ ਦਿੱਤਾ। ਮੁੱਕਦੀ ਗੱਲ, ਸਰਕਾਰ ਲੋਕਾਂ ਦਾ ਧਿਆਨ ਕਨਵਰਟ ਕਰਨ ਚ ਮਾਹਰ ਹੈ ਜੀ। ਤੇ ਦੇਖੋ ਇਹ ਸਾਰੀਆਂ ਆਬਜ਼ਰਵੇਸ਼ਨ ਹੈ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਅਮਰੀਕ ਭਾਜੀ, ਤਾਂ ਫਿਰ ਕੱਲ ਦਾ ਪ੍ਰੋਗਰਾਮ ਆਪਾਂ ਕਰਨਾ ਆ ਮਿੰਟੂ ਭਾਜੀ ਨਾਲ, ਤੇ ਉਹ ਤੋਂ ਬਾਅਦ ਫਿਰ ਮੈਂ ਇੰਡੀਆ ਜਾਣਾ, ਤੇ ਫਿਰ ਆਪਾਂ ਇੰਡੀਆ ਤੋਂ ਆ ਕੇ ਫਿਰ ਲਗਾਤਾਰ ਪ੍ਰੋਗਰਾਮ ਕਰੀ ਜਾਣੇ ਆ ਸੀਰੀਜ਼, ਕਿਉਂਕਿ ਫਿਰ ਮੈਂ ਜਾਣਾ ਨਹੀਂ ਇੱਕ ਸਾਲ। ਤੇ ਜਾਂਦੇ ਜਾਂਦੇ ਹੁਣ ਮੀਂਹ ਠੱਲਿਆ ਜਾਂ ਕੀ ਸਿਚੁਏਸ਼ਨ ਹੈ ਤੁਹਾਡੇ ਸਿਡਨੀ ਦੀ?
ਜੀ ਅਮਨਦੀਪ, ਮੀਂਹ ਤਾਂ ਮੇਰੇ ਖਿਆਲ ਚ ਹੁਣ ਠੱਲ ਗਿਆ, ਥੋੜਾ ਘੱਟ ਆ, ਮੀਂਹ ਹੈ ਹੀ ਨਹੀਂ ਹੈ। ਤੇ ਬਾਕੀ ਅੱਜ ਮੇਰੇ ਖਿਆਲ ਚ ਹੁਣ ਮੀਂਹ ਪਊਗਾ ਤੇ ਵੀਕਐਂਡ ਜਿਹੜਾ ਠੀਕ ਠਾਕ ਚੱਲੂਗਾ। ਠੀਕ ਠਾਕ ਮੀਂਹ ਤਾਂ ਖੈਰ ਹੋਰ ਵੀ ਪੈ ਜਾਵੇ ਤਾਂ ਉਹਦਾ ਨੁਕਸਾਨ ਹੀ ਹੈ। ਤੇ ਇਹਨਾਂ ਸ਼ਬਦਾਂ ਦੇ ਨਾਲ ਤੇ ਤੁਹਾਨੂੰ ਸ਼ੁਭ ਇਸ਼ਾਵਾਂ ਦਿੰਦੇ ਹਾਂ ਕਿ ਤੁਸੀਂ ਆਪਣਾ ਸਫ਼ਰ ਜਿਹੜਾ ਇੰਡੀਆ ਦਾ ਬਹੁਤ ਵਧੀਆ ਕਰੋ ਤੇ ਉੱਥੋਂ ਨਵੀਆਂ ਨਵੀਆਂ ਆਬਜ਼ਰਵੇਸ਼ਨ ਲੈ ਕੇ ਆਓ। ਜਿਹੜੀਆਂ ਮੈਂ ਗੱਲਾਂ ਸੁਣਾਈਆਂ ਉਹਦੀ ਤਸਦੀਕ ਕਰੋ, ਉਹ ਤੇ ਮੋਹਰ ਲਾਓਗੇ, ਜਾਂ ਲਾਓਗੇ ਹੋਰ ਨਵੀਆਂ ਗੱਲਾਂ ਲੈ ਕੇ ਆਓਗੇ। ਹਾਂਜੀ, ਤੇ ਚਲੋ ਕਾਫੀ ਇੰਟਰਸਟਿੰਗ ਵੀਕ ਅਗਲਾ ਆ ਰਿਹਾ, ਦਿੱਲੀ ਚੋਣਾਂ ਵੀ ਆ, ਉਹਦੇ ਨਤੀਜੇ ਵੀ ਮੰਗਲਵਾਰ ਨੂੰ ਆਉਣੇ ਸਾਹਮਣੇ, ਅੱਜ ਉੱਥੇ ਇਲੈਕਸ਼ਨ ਆ। ਇਹਨਾਂ ਸ਼ਬਦਾਂ ਨਾਲ ਕੇ ਤੁਸੀਂ ਆਪਣੇ ਸਮੇਂ ਦਾ ਪੂਰਾ ਉਪਯੋਗ ਕਰੋ
ਜੀ। ਅਮਰੀਕ ਭਾਜੀ ਸਤਿ ਸ੍ਰੀ ਅਕਾਲ, ਸ਼ੁਕਰੀਆ। ਸੋ ਮੈਂ ਵੀ ਹੁਣ ਇਜਾਜ਼ਤ ਲੈਣਾ, ਜਾਂਦੇ ਜਾਂਦੇ ਤੁਹਾਨੂੰ ਇੱਕ ਬਹੁਤ ਵਧੀਆ ਗੀਤ ਸੁਣਾਉਣਾ। ਕੱਲ ਨੂੰ ਫੇਰ ਮਿੰਟੂ ਭਾਜੀ ਦੇ ਨਾਲ ਪ੍ਰੋਗਰਾਮ ਕਰਾਂਗੇ ਦਿਲ ਵਾਲੀ ਗੱਲ। ਚੰਗਾ ਲੱਗਦਾ ਜੋ ਤੁਸੀਂ ਸਾਡੇ ਨਾਲ ਜੁੜਦੇ ਹੋ। ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਥੋੜੀ ਦੇਰ ਬਾਅਦ। ਸੋ ਮੈਂ ਇਜਾਜ਼ਤ ਲੈਣਾ, ਟੇਕ ਕੇਅਰ, ਰੱਬ ਰਾਖਾ।
ਤੇਰੇ ਵੱਲੋਂ ਸਦਾਵਾਂ ਤੱਤੀਆਂ ਹੀ ਵਗੀਆਂ, ਭਾਵੇਂ ਸਾਡੇ ਨਾਲ ਨੀ ਤੂੰ ਕਰ ਗਈਆਂ ਠੱਗੀਆਂ। ਕਦੇ ਕਦੇ ਜਿੱਥੇ ਰਹੇ ਮਿਲਦੇ, ਕਦੇ ਕਦੇ ਜਿੱਥੇ ਰਹੇ ਮਿਲਦੇ, ਉਹ ਥਾਂ ਚੰਗਾ ਲੱਗੇ। ਫੇਰ ਵੀ ਇਹ ਚੰਦਰੇ ਜੇ ਦਿਲ ਤੇਰਾ ਨਾਂ ਚੰਗਾ ਲੱਗੇ, ਚੰਦਰ ਜੇ ਦਿਲ ਤੇਰਾ ਨਾ ਚੰਗਾ ਲੱਗੇ।
ਚੰਗਾ ਲੱਗੇ।